will be able to sit down at the table as part of Team Canada to make sure that Ontario's interests are protected as best as possible.
All right. Thank you so much for your time, Martin Singh Ji. And if there is anything else you want to add before I let you go, please do so.
First of all, I'd like to thank you and others for providing me the opportunity to speak today. The support that we've been receiving from the communities that exist in Brampton East has been overwhelmingly positive. We will be opening our office likely tomorrow in the Ebenezer Plaza. That's 4515 Ebenezer Road. We're going to be in Suite 208. We invite everybody to come by and join us for the campaign. We're looking forward to engaging with everybody who's interested in participating with us. And we look forward to getting out the vote for an NDP victory in Brampton East and for me, your candidate, Martin Singh, on February 27th.
Thank you so much, Martin Singh Ji. Hopefully, we'll welcome you here at Channel Y. We are going to organize debates as well. So we will send you well in advance the timings and date, and looking forward to listening more from you at Channel Y Studios. Thank you so much.
It will be my pleasure. Thank you, buddy.
Thank you, sir. Take care. Bye for now. ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਅਸੀਂ ਮਾਰਟਿਨ ਸਿੰਘ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰ ਰਹੇ ਸੀਗੇ, ਤੁਸੀਂ ਸੁਣੀ ਐਨਡੀਪੀ ਦੇ ਕੈਂਡੀਡੇਟ ਨੇ ਬ੍ਰੈਂਪਟਨ ਈਸਟ ਤੋਂ, ਔਰ ਜੇ ਕਿਸੇ ਵੀ ਸਾਡੇ ਪ੍ਰੋਵਿੰਸ਼ੀਅਲ ਕੈਂਡੀਡੇਟ ਨੇ ਕਿਸੇ ਵੀ ਰਾਈਡਿੰਗ ਤੋਂ, ਬ੍ਰੈਂਪਟਨ ਈਸਟ ਤੋਂ ਵੀ ਜਾਂ ਕਿਸੇ ਵੀ ਰਾਈਡਿੰਗ ਤੋਂ, ਜੇ ਉਹ ਚਾਹੁੰਦੇ ਨੇ ਕਿ ਉਹ ਆਪਣੇ ਵਿਚਾਰ ਸਾਂਝੇ ਕਰਨੇ ਨੇ ਵਾਈ ਮੀਡੀਆ ਦੇ ਪਲੇਟਫਾਰਮ ਦੇ ਉੱਤੇ, ਤੇ ਉਹ ਸਾਨੂੰ ਟੈਕਸਟ ਭੇਜਣ 416-475-5000 ਨੰਬਰ ਫਿਰ ਨੋਟ ਕਰ ਲਓ, ਤੁਸੀਂ ਟੈਕਸਟ ਭੇਜ ਦਿਓ 416-475-5000 ਜਾਂ ਵਟਸਐਪ ਵੀ ਕਰ ਸਕਦੇ ਹੋ 416-475-5000 416-475-5000। ਔਰ ਅਸੀਂ ਦੱਸ ਦਈਏ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਇਸ ਵਿੱਚ ਜਲਦੀ ਇੱਕ ਪ੍ਰੈਸ ਕਾਨਫਰੰਸ ਫਿਰ ਕਰ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਕੋਈ ਦੱਸਣਗੇ ਕਿ ਕੀ ਤਾਜ਼ਾ ਸਥਿਤੀ ਹੈਗੀ ਆ। ਵੈਰੀ ਅਨਫੋਰਚੁਨੇਟ ਸਿਚੁਏਸ਼ਨ ਫਾਰ ਦੋਜ਼ ਆਫ ਯੂ ਡੋਂਟ ਨੋ, ਅਮਰੀਕਨ ਏਅਰਲਾਈਨਸ ਦਾ ਜੈਟ ਕ੍ਰੈਸ਼ ਵਿਦ ਹੈਲੀਕਾਪਟਰ ਕੈਰਿੰਗ 60 ਪੈਸੰਜਰਸ ਐਂਡ 4 ਕਰੂ ਮੈਂਬਰਸ ਚੋਟ ਬੰਦੇ ਦੇ ਉੱਤੇ ਮੌਜੂਦ ਸੀਗੇ। ਪਲੇਨ ਜਿਹੜਾ ਸੀਗਾ ਉਹ ਕੈਂਸਸ ਤੋਂ ਰੀਗਨ ਏਅਰਪੋਰਟ ਵਰਜੀਨੀਆ ਉੱਥੇ ਟਰੈਵਲ ਕਰ ਰਿਹਾ ਸੀਗਾ। ਸੋ ਇਸ ਤੋਂ ਬਾਅਦ ਅਸੀਂ ਕੀ ਡਿਟੇਲਸ ਨੇ, ਸਰਵਾਈਵਰਸ ਤਾਂ ਨਹੀਂ ਲੱਗ ਰਹੇ ਸਾਨੂੰ, ਬਟ ਸਾਰੀ ਗੱਲਬਾਤ ਅਸੀਂ ਅੱਗੇ ਚੱਲ ਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ। ਹਾਂਜੀ, ਅਗਲੀ ਕਾਲ ਜੀ। ਹਾਂਜੀ ਅਮਰੀਕ ਜੀ, ਤੁਸੀਂ ਆਉਂਦੇ ਹੋ, ਅਮਰੀਕ ਸਾਹਿਬ ਗੋ ਅਹੈਡ।
ਵੈਰੀ ਗੁੱਡ ਸਰ, ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ, ਔਰ ਜਿਹੜੇ ਵੀ ਸਾਡੇ ਭੈਣ ਭਰਾ ਤੁਹਾਡੇ ਰੇਡੀਓ ਪ੍ਰੋਗਰਾਮ ਨੂੰ, ਤੁਹਾਡੇ ਟੈਲੀਵਿਜ਼ਨ ਪ੍ਰੋਗਰਾਮ ਜਿਹੜਾ ਚੱਲ ਰਿਹਾ ਵਾਇਸ ਚੈਨਲ, ਉਹਨੂੰ ਦੇਖ ਰਹੇ ਆ ਬੈਠੇ, ਮੈਂ ਕਹੂੰਗਾ ਸਰੋਤੇ ਔਰ ਦਰਸ਼ਕ ਸਾਰਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ, ਔਰ ਮਾਵਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਪੈਰੀ ਪੈਂਦਾ, ਔਰ ਬੱਚਿਆਂ ਨੂੰ ਬਹੁਤ ਬਹੁਤ ਪਿਆਰ। ਹੁਣੇ ਹੁਣੇ ਮੈਂ ਸਭ ਤੋਂ ਪਹਿਲਾਂ ਅਸੀਂ ਸੌਰਵ ਚੱਡਾ ਸਾਹਿਬ ਨੂੰ ਸੁਣਿਆ, ਔਰ ਸੌਰਵ ਚੱਡਾ ਸਾਹਿਬ ਤਾਂ ਕਮਾਲ ਦੇ ਨੇ, ਔਰ ਬੜੀ ਪਕੜ ਹੈ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ, ਔਰ ਸਾਨੂੰ ਇਸ ਤਰ੍ਹਾਂ ਦੇ ਬੰਦਿਆਂ ਦੀ ਲੋੜ ਵੀ ਹੈ। ਮੈਂ ਰਿਕੁਐਸਟ ਵੀ ਕਰੂੰਗਾ ਆਪਣੇ ਸੌਰਵ ਚੱਡਾ ਸਾਹਿਬ ਨੂੰ ਵੀ ਕਿਉਂ ਨਹੀਂ ਆ ਕੇ ਪੋਲੀਟਿਕਸ ਦੇ ਵਿੱਚ ਆਉਣ, ਔਰ ਫਿਰ ਇੱਕ ਮਿਨਿਸਟਰ ਬਣ ਕੇ ਸਾਡੇ ਕੈਨੇਡਾ ਨੂੰ ਰਨ ਕਰਨ, ਔਰ ਉਹਦੇ ਨਾਲ ਨਾਲ ਹੁਣੇ ਆਪਣੇ ਮਾਰਟਨ ਸਿੰਘ, ਔਰ ਜੇ ਮੈਂ ਗਲਤ ਨਾ ਹੋਵਾਂ ਇਹਨਾਂ ਨੇ ਪਹਿਲਾਂ ਵੀ ਬ੍ਰੈਂਪਟਨ ਦੇ ਵਿੱਚ ਇਲੈਕਸ਼ਨ ਲੜ ਚੁੱਕੇ ਆ, ਔਰ ਇਹ ਮੇਰਾ ਖਿਆਲ ਸਿੱਧੇ ਨੋਵਾ ਸਕੋਸ਼ੀਆ ਤੋਂ ਇੱਥੇ ਪਹੁੰਚੇ ਆ, ਔਰ ਜੇ ਮੈਂ ਗਲਤ ਨਾ ਹੋਇਆ ਨੋਵਾ ਸਕੋਸ਼ੀਆ ਦੇ ਵਿੱਚ ਰਹਿੰਦੇ ਆ, ਹੁਣ ਸ਼ਾਇਦ ਇੱਧਰ ਰਹਿਣ ਲੱਗ ਗਏ ਹੋਵੇ, ਮੈਨੂੰ ਪਤਾ, ਕਿਉਂਕਿ ਮੈਂ ਵੀ ਬੁੱਢਾ ਬੰਦਾ, ਮੈਮਰੀ ਵੀ ਖੱਬੇ ਸੱਜੇ ਹੋ ਜਾਂਦੀ ਹੈ। ਅਸੀਂ ਵੈਲਕਮ ਕਰਦੇ ਹਾਂ ਮਾਰਟਿਨ ਸਿੰਘ ਉਹਨਾਂ ਦਾ, ਜਿਹੜੇ ਕਿ ਐਨਡੀਪੀ ਦੇ ਕੈਂਡੀਡੇਟ ਬਣੇ ਆ, ਔਰ ਮੈਂ ਵੈਰੀ ਸ਼ੋਰ ਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਵਾਸਤੇ ਮਾਰਟਿਨ ਸਿੰਘ ਆ ਕੁੱਦੇ ਨੇ ਬ੍ਰੈਂਪਟਨ ਈਸਟ ਰਾਈਡਿੰਗ ਦੇ ਵਿੱਚ। ਬਹੁਤ ਬਹੁਤ ਪਹਿਲੇ ਐਡਵਾਂਸ ਵਧਾਈਆਂ ਦਿੰਦੇ ਹਾਂ, ਔਰ ਉਹਦੇ ਨਾਲ ਨਾਲ ਜਸਪਾਲ ਸਾਹਿਬ, ਮੈਂ ਜਿਹੜੀ ਕੱਲ ਮੇਰੀ ਮੈਗਜ਼ੀਨ ਹੱਥ ਲੱਗ ਗਈ, ਔਰ ਮੈਗਜ਼ੀਨ ਸੀ ਜਿਹੜਾ ਕਿ ਆਪਣੇ ਬਹੁਤ ਵੱਡੇ ਆਪਣੇ ਜਿਹੜੇ ਹੈਗੇ ਟੇਲਰ ਸਵਿਫਟ, ਉਹਨਾਂ ਨੇ ਉਹਨਾਂ ਦੇ ਨਾਂ ਦੇ ਅੱਗੇ ਮੈਂ ਡਾਕਟਰ ਵੀ ਲਾਊਂਗਾ ਕਿ ਉਹਨੇ ਡਾਕਟਰੇਟ ਜਿਹੜੀ ਕੀਤੀ ਹੈ ਨਿਊਯਾਰਕ ਯੂਨੀਵਰਸਿਟੀ ਤੋਂ ਫਾਈਨ ਆਰਟਸ ਦੇ ਵਿੱਚ ਕੀਤੀ, ਔਰ ਪਹਿਲੇ ਸਭ ਤੋਂ ਉੱਪਰ ਸੌਂਗ ਜਿਹੜੇ ਗਾ ਚੁੱਕੇ ਨੇ, ਔਰ ਉਹਨਾਂ ਦੇ ਵਿੱਚ ਰੋਲਿੰਗ ਸਟੋਨਸ ਜਿਹੜੇ ਨੇ 100 ਟੌਪ ਨੇ ਉਹਨਾਂ ਦੇ ਜਿਹੜੇ ਸੌਂਗ, ਔਰ ਉਹ ਸਿੰਗਰ ਵੀ ਨੇ, ਉਹ ਰਾਈਟ ਨੇ, ਉਹ ਪ੍ਰੋਡਿਊਸਰ ਵੀ ਆ, ਉਹ ਡਾਕਟਰ ਵੀ ਹੈ, ਔਰ ਇਹ ਫੀਮੇਲ ਸਿੰਗਰ ਹੈ ਸਾਡੀ, ਇਹਨੇ ਕਮਾਲ ਸ଼ਾਗੀ ਹੈ ਸ਼ਬਦ ਦੇਖੇ, ਹੁਣੇ ਹੁਣੇ ਟੋਰਾਂਟੋ ਦੇ ਸ਼ੋਅ ਕਰਕੇ ਗਏ ਆ, ਕਿੱਦਾਂ ਉਹਨਾਂ ਦੇ ਬੈਨਰ ਲੱਗੇ ਸਾਰੇ ਡਾਊਨ ਟੋਰਾਂਟੋ ਚ, ਸਾਡੇ ਮੇਅਰ ਵੀ ਇਨਵੋਲਵ ਸੀ ਸਾਡੇ ਟੋਰਾਂਟੋ ਦੇ, ਔਰ ਸਾਰਾ ਕੌਂਸਲ ਉਹਨਾਂ ਨੇ ਇਹਨਾਂ ਦਾ ਪ੍ਰਬੰਧ ਕੀਤਾ, ਛਾ ਗਏ ਨੇ। ਸੋ ਮਿਊਜ਼ਿਕ ਇੰਡਸਟਰੀ, ਹੁਣ ਗੱਲ ਆ ਗਈ ਏ ਆਈ ਦੀ, ਕੀ ਇਹ ਮਿਊਜ਼ਿਕ ਇੰਡਸਟਰੀ ਨੂੰ ਵੀ ਨੱਥ ਪੱਟਦੀ ਹੈ? ਮੇਰੇ ਹਿਸਾਬ ਨਾਲ ਜਸਪਾਲ ਸਾਹਿਬ ਨਹੀਂ, ਫਿਰ ਸਵਾਲ ਆ ਗਿਆ ਕਿ ਏ ਆਈ ਪੋਲੀਟਿਕਸ ਨੂੰ ਵੀ ਨੱਥ ਪਾ ਜਾਏਗੀ, ਫਿਰ ਤਾਂ ਮੇਰੇ ਖਿਆਲ ਮਿਨਿਸਟਰਾਂ ਦੀ ਵੀ ਲੋੜ ਨੀ, ਤੇ ਉਹ ਏ ਆਈ ਹੀ ਕੰਮ ਕਰਦੀ ਰਹੇਗੀ ਸਾਰੇ ਨੈਟਵਰਕ। ਹੁਣੇ ਹੁਣੇ ਜਿੱਦਾਂ ਰਿਐਲਟਰ ਕੀ, ਮੋਰਗੇਜ ਏਜੰਟ ਕੀ, ਡਾਕਟਰ ਕੀ, ਮੇਰੇ ਖਿਆਲ ਸਭ ਨੂੰ ਘੁੰਮਣ ਘੇਰੀ ਚ ਪਾ ਦੇਗੀ ਏ ਆਈ, ਜੇ ਹੋਰ ਅੱਗੇ ਅਜੇ ਤਾਂ ਸ਼ੁਰੂਆਤ ਹੋਈ ਹੈ। ਔਰ ਇਹਦੇ ਬਾਰੇ ਥੋੜੀ ਤੁਸੀਂ ਇਨਪੁਟ ਦਿਓ, ਪਰ ਮੇਰੇ ਖਿਆਲ ਮਿਊਜ਼ਿਕ ਇੰਡਸਟਰੀ ਨੂੰ ਇਸ ਕਰਕੇ ਨੀ ਨੱਥ ਪਾ ਸਕਦੀ ਜਦੋਂ ਫਿਰ ਮੇਰੇ ਵਰਗਾ ਸਟੇਜ ਤੇ ਚੜ ਕੇ ਚਿਮਟਾ ਹੱਥ ਚ ਹੋਵੇ, ਚਿਮਟਾ ਵਜਾਉਣਾ ਬਹੁਤ ਔਖਾ। ਜਸਪਾਲ ਸਾਹਿਬ ਇੰਸਟਰੂਮੈਂਟ ਬਹੁਤ ਔਖਾ, ਦੇਖਣ ਤੋਂ ਨਹੀਂ ਲੱਗਦੀ ਵੀ ਬੱਤੀਆਂ ਇੱਕ ਪੱਤੀ ਦੂਜੀ ਪੱਤੀ ਨਾਲ ਛਣ 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 ਖੜਕਦੀ ਹੈ, ਲੇਕਿਨ ਜਦੋਂ ਇਹਨੂੰ ਤਾਲ ਵਿੱਚ ਲੈ ਕੇ ਆਉਣਾ, ਜਦੋਂ ਤਾਲ ਇਹਦੀ ਚੱਲਦੀ ਹੈ ਨਾਲ ਤਬਲਾ ਹੋਵੇ, ਬਾਜਾ ਹੋਵੇ, ਗਾਜਾ ਹੋਵੇ, ਤੇ ਫੇਰ ਇਹਨੂੰ ਵਜਾਉਣਾ ਬਹੁਤ ਔਖਾ। ਔਰ ਤੁਸੀਂ ਮੈਨੂੰ ਔਨ ਏਅਰ ਕੀਤਾ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਗੱਲਾਂ ਬਹੁਤ ਨੇ, ਚਾਹ ਦਾ ਕੱਪ ਜ਼ਰੂਰ ਪੀਣਾ ਤੁਹਾਡੇ ਨਾਲ ਕਦੇ ਟਾਈਮ, ਕਦੇ ਮੈਨੂੰ ਪਤਾ ਤੁਹਾਡੇ ਕੋਲ ਇੱਕ ਮਿੰਟ ਵੀ ਟਾਈਮ ਨਹੀਂ, ਪਰ ਮੈਨੂੰ ਤੁਹਾਡੇ ਦੀ ਮਾਣ ਹੈ, ਕਦੇ ਨਾ ਕਦੇ ਅੱਠ ਕੇ ਪਾਣੀ ਦੇ ਵਿੱਚ ਆਈਸ ਪਾਉਣੀ ਹੈ। ਮੈਨੂੰ ਪਤਾ ਬੜਾ ਆਈਸ ਪਈ ਹੋਈ ਹੈ, ਪਰ ਫਿਰ ਵੀ ਅਸੀਂ ਸ਼ਕਤੀ ਵਾਟਰ ਦੀ ਗੱਲ ਨਹੀਂ ਕਰ ਰਿਹਾ, ਪਲੇਨ ਵਾਟਰ ਗੱਲ ਕਰਦਾ, ਬਿਲਕੁਲ ਪਲੇਨ ਵਾਟਰ ਨਾਲ ਕਦੇ ਬੈਠਾਂਗੇ, ਜ਼ਰੂਰ ਪੀਵਾਂਗੇ, ਆਈਸ ਦੇ ਪਾਣੀ ਦੇ ਵਿੱਚ ਆਈਸ ਪਾ ਕੇ। ਤੇ ਔਨ ਏਅਰ ਕੀਤਾ, ਬੜੀ ਮਿਹਰਬਾਨੀ ਸਰ।
ਥੈਂਕ ਯੂ ਸੋ ਮਚ ਅਮਰੀਕ ਜੀ, ਅਗਲੀ ਕਾਲ ਵੱਲ ਵਧਦੇ ਹਾਂ, ਸਤਵਾ ਜੀ ਵੱਲ ਔਰ ਬਾਕੀ ਸਾਰੇ।
ਥੈਂਕ ਯੂ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ,
ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਅਗਲੀ ਕਾਲਰ ਵੱਲ ਵੀ ਵਧਾਂਗੇ, ਬਾਕੀ ਕਾਲਰ ਵੀ ਵੇਟ ਕਰ ਰਹੇ ਨੇ, ਸਤਵੰਤ ਜੀ ਵੇਟ ਕਰ ਰਹੇ ਨੇ। ਹਾਂਜੀ ਹਾਂਜੀ, ਸਤਵੰਤ ਜੀ ਮੈਂ ਤੁਹਾਨੂੰ ਵੀ ਲੈਣਾ, ਅਨਿਲ ਜੀ ਤੁਹਾਨੂੰ ਵੀ ਲੈਣਾ, ਸਭ ਨੂੰ ਆਉਂਦੀ ਲੈਣਾ ਇੱਕ ਚੀਜ਼, ਕਿਉਂਕਿ ਅੱਜ ਆਰਟੀਫਿਸ਼ਲ ਇੰਟੈਲੀਜੈਂਸ ਦੀ ਕਾਫੀ ਗੱਲਬਾਤ ਹੋਈ ਹੈ, ਪਹਿਲਾਂ ਆਪਣੇ ਚੱਡਾ ਸਾਹਿਬ ਨੇ ਵੀ ਕੀਤੀ ਹੈ, ਹੁਣ ਅਮਰੀਕ ਜੀ ਵੀ ਕਰਕੇ ਗਏ ਨੇ, ਔਰ ਉਹ ਮੈਨੂੰ ਪੁੱਛ ਰਹੇ ਨੇ ਕਿ ਕੀ ਅਸਰ। ਮੈਂ ਬਸ ਬਹੁਤ ਬਰੀਫਲੀ ਜ਼ਿਆਦਾ ਸਮਾਂ ਨਾ ਲੈਂਦਾ, ਕਿਸ ਦਿਨ ਡਿਟੇਲ, ਮੈਂ ਵੈਸੇ ਪਹਿਲਾਂ ਵੀ ਕਾਫੀ ਅਸੀਂ ਪ੍ਰੋਗਰਾਮਸ ਕਰ ਚੁੱਕੇ ਹਾਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਉੱਤੇ। ਇਹਦੇ ਉੱਤੇ ਮੈਸੀਚਿਊਟਸ ਇੰਸਟੀਟਿਊਟ ਆਫ ਟੈਕਨੋਲੋਜੀ ਤੋਂ ਇੱਕ ਪ੍ਰੋਫੈਸਰ ਹੈਗੇ ਨੇ, ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਵਾਈ ਮੀਡੀਆ ਦੇ ਸਟੂਡੀਓ ਦੇ ਵਿੱਚ, ਉਹਨਾਂ ਦੇ ਨਾਲ ਤੁਸੀਂ ਜ਼ਰੂਰ ਸਾਡੀ ਗੱਲਬਾਤ ਜਿਹੜੀ ਆ ਵਾਈ ਪਲੱਸ ਤੇ ਅਸੀਂ ਬਹੁਤ ਵਾਰ ਦਿਖਾਉਂਦੇ ਹਾਂ, ਮੈਂ ਜਿੱਦਾਂ ਅੱਜ ਕਾਫੀ ਮੈਂਸ਼ਨ ਕਰ ਹੀ ਰਿਹਾ ਕਈ ਸਮੇਂ ਦਾ ਤੁਹਾਨੂੰ, ਕਿ ਵਾਈ ਪਲੱਸ ਦੇ ਉੱਤੇ ਸਾਡੇ ਜਿਹੜੇ ਇੰਗਲਿਸ਼ ਦੇ ਵਿੱਚ ਪ੍ਰੋਗਰਾਮਸ ਹੁੰਦੇ ਨੇ ਜ਼ਰੂਰ ਦੇਖਿਆ ਕਰੋ, ਉਹਦੇ ਵਿੱਚ ਅਸੀਂ ਕਾਫੀ ਇਹਦੀ ਡਿਟੇਲ ਡਿਸਕਸ਼ਨ ਕੀਤੀ ਹੈ। ਦੂਸਰੀ ਚੀਜ਼, ਤੁਸੀਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ, ਜਿਸ ਤਰ੍ਹਾਂ ਅੱਜ ਚੱਡਾ ਸਾਹਿਬ ਤੇ ਕਹਿ ਰਹੇ ਸੀਗੇ ਕਿ ਜੀ ਕੱਲ ਨੂੰ ਰਿਐਲਟਰ ਦੀ ਵੀ ਕੋਈ ਸ਼ਾਇਦ ਜ਼ਿਆਦਾ ਜ਼ਰੂਰਤ ਨਾ ਪਏ, ਜਾਂ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਦਾ ਵੀ ਜ਼ਿਕਰ ਕਰ ਦਿੱਤਾ ਕਿ ਉਹ ਫਾਈਨੈਂਸ਼ੀਅਲ ਪਲੈਨਰ ਨੇ, ਉਹਦੀ ਵੀ ਬਹੁਤ ਜ਼ਿਆਦਾ ਲੋੜ ਨਾ ਪਏ, ਔਰ ਮੇਰੇ ਵੱਲ ਵੀ ਇਸ਼ਾਰਾ ਕਰਕੇ ਕਿ ਮੀਡੀਆ ਵਾਲੇ ਰੇਡੀਓ ਆਪਣੀ ਮਰਜ਼ੀ ਦੇ ਨਾਲ ਬੰਦਾ ਸੁਣਦਾ ਫਿਰ ਸ਼ਾਇਦ ਆਰਟੀਫਿਸ਼ਲ ਇੰਟੈਲੀਜੈਂਸ ਦੇ ਜ਼ਰੀਏ। ਸੋ ਦੇਖੋ ਚੈਲੇਂਜ ਦੇ ਉੱਤੇ ਆਉਣਗੇ, ਹਰੇਕ ਪ੍ਰੋਫੈਸ਼ਨ ਦੇ ਉੱਤੇ ਆਉਣਗੇ। ਮੈਨੂੰ ਇੱਕ ਸਕੂਲ ਚ ਇਨਵਾਈਟ ਕੀਤਾ ਗਿਆ ਸੀਗਾ ਐਜ਼ ਅ ਗੈਸਟ ਸਪੀਕਰ, ਜਿੱਥੇ ਉਹ ਆਰਟੀਫਿਸ਼ਲ ਇੰਟੈਲੀਜੈਂਸ ਦਾ ਟੌਪਿਕ, ਮੈਂ ਉੱਥੇ ਜਾ ਕੇ ਯੰਗ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇੱਕ ਗੱਲ ਦੱਸੋ ਕਿ ਕਿਹੜੇ ਫੀਲਡ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸਾਰਿਆਂ ਨੇ ਆਪਣੇ ਜਵਾਬ ਦਿੱਤੇ, ਬਹੁਤ ਵਧੀਆ ਸਾਰਿਆਂ ਦੇ ਜਵਾਬ ਸੀਗੇ ਕਿ ਕ੍ਰੀਏਟਿਵਿਟੀ ਇਸ ਫੀਲਡ ਚਾਹੀਦੀ ਹੈ, ਹੱਥ ਤੋਂ ਬਿਨਾਂ ਤਾਂ ਕੋਈ ਫੀਲਡ ਚੱਲਦਾ ਹੀ ਨਹੀਂ ਹੈ ਨਾ, ਠੀਕ ਹੈ। ਤੇ ਮੈਂ ਉਹਨਾਂ ਨੂੰ ਫਿਰ ਕਿਹਾ, ਮੈਂ ਕਿਹਾ ਫਿਲਮ ਮੇਕਿੰਗ ਮੇਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰੀਏਟਿਵਿਟੀ ਚਾਹੀਦੀ ਹੈ। ਕਿਉਂ? ਕਿਉਂਕਿ ਕਹਾਣੀ ਲਿਖਣ ਦੇ ਵਿੱਚ ਇੱਕ ਕ੍ਰੀਏਟਿਵਿਟੀ ਚਾਹੀਦੀ ਹੈ, ਫਿਰ ਤੁਸੀਂ ਡਾਇਰੈਕਟਰ ਕਿਹੜਾ ਚੁਣਨਾ, ਡਾਇਰੈਕਟਰ ਦੇ ਵਿੱਚ ਕ੍ਰੀਏਟਿਵਿਟੀ ਹੋਣੀ ਚਾਹੀਦੀ ਹੈ। ਹਰ ਐਕਟਰ, ਖਾਸ ਕਰ ਜਿਹੜੇ ਲੀਡ ਐਕਟਰਸ ਨੇ, ਜੇ ਉਹ ਕ੍ਰੀਏਟਿਵ ਨਹੀਂ ਹੋਣਗੇ, ਇੰਪਰੋਵਾਈਜ਼ ਕਿੱਦਾਂ ਕਰਨਾ ਮੌਕੇ ਦੇ ਉੱਤੇ। ਫਿਰ ਮਿਊਜ਼ਿਕ ਦੀ ਗੱਲ ਲੈ ਲਓ, ਕਿਉਂਕਿ ਮੂਵੀ ਜਿਹੜੀ ਆ ਉਹ ਬਿਨਾਂ ਮਿਊਜ਼ਿਕ ਤੋਂ ਤਾਂ ਬਣਦੀ ਨਹੀਂ, ਉਹਦੇ ਵਿੱਚ ਗਾਣਾ ਲਿਖੇ ਜਾਣਗੇ, ਪਹਿਲਾਂ ਲਿਰਿਕਸ ਲਿਖੇ ਜਾਣਗੇ, ਫਿਰ ਮਿਊਜ਼ਿਕ ਕੰਪੋਜ਼ ਕੀਤਾ ਜਾਂਦਾ, ਫਿਰ ਗਾਇਆ ਜਾਂਦਾ, ਹਰ ਚੀਜ਼ ਕ੍ਰੀਏਟਿਵਿਟੀ ਚਾਹੀਦੀ ਹੈ। ਸੋਚੋ ਇੱਕ 2 ਘੰਟੇ ਦੀ, 1.5 ਘੰਟੇ ਦੀ, 3 ਘੰਟੇ ਦੀ ਮੂਵੀ, ਚਾਹੇ ਹਾਲੀਵੁੱਡ ਚ ਬਣੇ, ਚਾਹੇ ਇੰਗਲੈਂਡ ਚ ਬਣੇ, ਚਾਹੇ ਕੈਨੇਡਾ, ਚਾਹੇ ਇੰਡੀਆ, ਪਾਕਿਸਤਾਨ, ਕਿਤੇ ਬਣੇ, ਬੜੀ ਕ੍ਰ੿ਏਟਿਵਿਟੀ ਚਾਹੀਦੀ ਹੈ। ਮੈਂ ਬੱਚਿਆਂ ਨੂੰ ਇਹੀ ਕਹਿ ਰਿਹਾ ਸੀ ਕਿ ਕੀਪ ਯੋਰ ਕ੍ਰਿਏਟਿਵਿਟੀ ਅਲਾਈਵ, ਆਰਟੀਫਿਸ਼ਲ ਇੰਟੈਲੀਜੈਂਸ ਨੂੰ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com.
ਮੇਰੀ ਆਪਣੀ ਕੋਸ਼ਿਸ਼ ਹੁੰਦੀ ਹੈ, ਜਿਸ ਤਰ੍ਹਾਂ ਕਿ ਬੜੀ ਪੁਰਾਣੀ ਕਹਾਵਤ ਹੈ ਕਿ ਟੇਕ ਕੇਅਰ ਆਫ ਦਾ ਪੈਨੀਜ਼ ਐਂਡ ਦਾ ਪਾਊਂਡਸ ਵਿਲ ਟੇਕ ਕੇਅਰ ਆਫ ਦੈਮਸੈਲਵਸ, ਮੈਂ ਕਹਿੰਦਾ ਜੀ ਨਹੀਂ, ਮੈਨੂੰ ਉਲਟਾ ਕਰ ਦਿੱਤਾ, ਟੇਕ ਕੇਅਰ ਆਫ ਦਾ ਪਾਊਂਡਸ ਐਂਡ ਦਾ ਪੈਨੀਜ਼ ਵਿਲ ਟੇਕ ਕੇਅਰ ਆਫ ਦੈਮਸੈਲਵਸ। ਤੁਹਾਡੀ ਕ੍ਰੀਏਟਿਵਿਟੀ ਇਸ ਤੇ ਹੋਣੀ ਚਾਹੀਦੀ ਹੈ। ਥੋੜੇ ਦਿਨ ਪਹਿਲਾਂ ਮੈਂ ਆਪਣੇ ਆਫਿਸ ਕਿਸੇ ਨਾਲ ਗੱਲ ਕਰ ਰਿਹਾ ਸੀ ਤੇ ਮੈਂ ਆਪਣੇ ਆਪ ਹੀ ਇੱਕ ਫਰੇਜ਼ ਕੱਢ ਦਿੱਤੀ, ਮੈਂ ਕਿਹਾ ਹੈਵ ਯੂ ਐਵਰ ਸੀਨ ਡੋਂਕੀਜ਼ ਰਨਿੰਗ ਇਨ ਡਰਬੀ। ਥੋੜਾ ਮੈਂ ਡਾਂਟ ਲਗਾ ਰਿਹਾ ਸੀਗਾ ਤਾਂ ਗੱਲ ਗੱਲ ਦੇ ਵਿੱਚ ਗੱਲ ਨਿਕਲ ਗਈ ਮੇਰੇ ਕੋਲੋਂ। ਉਹ ਫਿਰ ਮੈਂ ਸੋਚਿਆ ਕਿ ਮੈਂ ਕਿਹਾ ਗੱਲ ਤਾਂ ਬੜੀ ਵਧੀਆ ਬਣ ਗਈ ਇਹ ਵੀ, ਮੈਂ ਕਿਹਾ ਡੋਂਕੀਜ਼ ਡੋਂਟ ਰਨ ਇਨ ਡਰਬੀ। ਸੋ ਗੱਲ ਸੱਚੀ ਹੈ, ਡਰਬੀ ਦੇ ਵਿੱਚ ਉਹ ਘੋੜਿਆਂ ਦੀ ਰੇਸ ਹੁੰਦੀ ਹੈ, ਸੋ ਜੇ ਆਪਣੇ ਆਪ ਨੂੰ ਇੰਪਰੂਵ ਨਹੀਂ ਕਰਾਂਗੇ, ਆਪਣੇ ਆਪ ਨੂੰ ਇਨਵੋਲਵ ਨਹੀਂ ਕਰਾਂਗੇ, ਠੀਕ ਹੈ ਨਹੀਂ, ਤੇ ਫਿਰ ਅਸੀਂ ਡਰਬੀ ਦੇ ਵਿੱਚ ਰਨ ਨਹੀਂ ਕਰ ਸਕਦੇ. ਡੋਂਕੀ ਇਜ਼ ਨੈਵਰ ਰਨ ਇਨ ਡਰਬੀ. ਸੋ ਇਹ ਵੀ ਮੇਰੀ ਆਪਣੀ, ਸੋ ਆਪਣੀ ਕ੍ਰੀਏਟਿਵਿਟੀ ਨੂੰ ਅਲਾਈਵ ਰੱਖੋ ਹਰ ਫੀਲਡ ਦੇ ਵਿੱਚ. ਤੇ ਮੀਡੀਆ ਵਿੱਚ ਸਾਨੂੰ ਵੀ ਬਿਲਕੁਲ ਚੈਲੰਜਸ ਨੇ. ਵੀ ਆਈ ਹੈਵ ਸੀਨ ਮੀਡੀਆ ਇਵੋਲਵਿੰਗ. ਅਸੀਂ ਤੇ ਉਹ ਦੌਰ ਵੀ ਦੇਖਿਆ ਜਦੋਂ ਛੋਟੇ ਹੁੰਦੇ ਆ ਕੈਸੇਟ ਪਲੇਅਰ ਹੋਇਆ ਕਰਦੇ ਸੀਗੇ, ਫਿਰ ਕਰਦੇ ਕਰਦੇ ਆ ਉਹ ਡੀਵੀਡੀਜ਼ ਆ ਗਈਆਂ, ਡੀਵੀਡੀਜ਼ ਤੋਂ ਬਾਅਦ ਅੱਜ ਜ਼ਮਾਨਾ ਟੀਵੀ ਆ ਗਿਆ, ਨੈਟਫਲਿਕਸ, ਪਤਾ ਨਹੀਂ ਕੀ ਕੁਝ, ਬੜੀ ਤੇਜ਼ੀ ਨਾਲ ਇਵੋਲਵ ਹੋਇਆ. ਸੋ ਫਿਲਹਾਲ ਤੇ ਪਿਛਲੇ 25 ਸਾਲ ਤੋਂ ਤਾਂ ਸਰਵਾਈਵ ਕਰਦੇ ਰਹੇ ਆ, ਹੁਣ ਕੀ ਅਗਲੀ ਰੈਵੋਲੂਸ਼ਨ. ਅਸੀਂ ਬੜੇ ਸਾਰੇ ਲੋਕ ਗੱਲ ਕਰਦੇ ਨੇ ਕਿ ਜੀ ਤੁਹਾਡਾ ਮੀਡੀਆ ਦਾ ਕੰਮ ਵੀ ਖਤਮ ਹੋ ਜਾਣਾ ਹੈ, ਤੇ ਰਿਐਲਟਰ ਵੀ, ਅੱਜ ਵੀ ਚੱਡਾ ਸਾਹਿਬ ਵੀ ਕਹਿ ਗਏ ਕਿ ਸਭ ਕੁਝ ਹੀ ਖਤਮ ਹੋ ਜਾਣਾ ਹੈ, ਸਾਰਾ ਕੁਝ ਆਰਟੀਫਿਸ਼ਲ ਇੰਟੈਲੀਜੈਂਸ ਰੋਬੋਟਸ ਟੇਕ ਓਵਰ ਕਰ ਲੈਣਗੇ. ਤੇ ਮੈਨੂੰ ਐਸਾ ਨਹੀਂ ਲੱਗਦਾ, ਔਰ ਮੈਂ ਇਹਨੂੰ ਥੋੜਾ ਜਿਹਾ ਇਹਨੂੰ ਸਪਿਰਚੁਅਲ ਐਸਪੈਕਟ ਵੀ ਜੋੜ ਦਿੰਦਾ ਹੈ ਕਿ ਛੋਟੇ ਬੱਚੇ ਨੂੰ ਮਾਸੀ ਤੋਂ ਮਾਂ ਪਿਆਰੀ ਹੁੰਦੀ ਹੈ. ਇਹ ਮੇਰੀ ਓਰੀਜਨਲ ਥਾਟ ਹੈ, ਵੀ ਓਰੀਜਨਲ ਥਾਟਸ ਲੈ ਕੇ ਆਓ, ਤੁਹਾਡੀ ਥਿੰਕਿੰਗ ਓਰੀਜਨਲ ਹੋਣੀ ਚਾਹੀਦੀ ਹੈ. ਸੋ ਆਰਟੀਫਿਸ਼ਲ ਇੰਟੈਲੀਜੈਂਸ ਤੇ ਮੇਰੀ ਪੰਜਾਬੀ ਚ ਕਹਾਵਤ ਇਹ ਹੈ ਕਿ ਛੋਟੇ ਬੱਚੇ ਨੂੰ ਵੀ ਮਾਸੀ ਤੋਂ ਮਾਂ ਪਿਆਰੀ ਹੁੰਦੀ ਹੈ, ਠੀਕ ਹੈ. ਸੋ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਹੈ ਇਹ ਤੇ ਮਾਸੀ ਦਾ ਮੁਕਾਬਲਾ ਨਹੀਂ ਕਰ ਸਕਦੀ, ਮਾਸੀ ਨਹੀਂ ਬਣ ਸਕਦੀ. ਪਿਆਰ ਜਿਹੜਾ, ਇਮੋਸ਼ਨ ਹੋਣ, ਕਹਿੰਦੇ ਜੀ ਇਲੋਨ ਮਸਕ ਸਾਹਿਬ ਕਹਿ ਰਹੇ ਸਾਡੇ ਰੋਬੋਟ ਚ ਇਮੋਸ਼ਨ ਵੀ ਹੋਣਗੇ, ਉਹ ਮਾਂ ਬਣਾ ਦੇਣਗੇ, ਉਹ ਚ ਇਮੋਸ਼ਨ ਹੋਣਗੇ, ਹੱਸੇਗੀ ਤੁਹਾਡੇ ਨਾਲ, ਰੋਏਗੀ, ਕਹਿੰਦੇ ਬਿਹਤਰ ਰੋਏਗੀ, 24 ਘੰਟੇ ਬੱਚੇ ਦੀ ਟੇਕ ਕੇਅਰ ਕਰੇਗੀ, ਸੋਏਗੀ ਨਹੀਂ ਕਦੇ, ਮੰਨ ਗਏ ਸਾਰੀ ਗੱਲ ਤੁਹਾਡੀ. ਪਰ ਬੱਚਾ ਤੇ ਮਾਸੀ ਤੋਂ ਨਹੀਂ ਕਈ ਵਾਰ ਚੁੱਪ ਹੁੰਦਾ, ਉਹ ਮਾਂ ਕੋਲ ਜਾ ਕੇ ਚੁੱਪ ਹੁੰਦਾ ਹੈ. ਤੇ ਫਿਰ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਆ ਉਹ ਕੈਸਾ ਰੋਬੋਟ ਬਣਾਏਗੀ, ਉਹ ਤਾਂ ਮਾਸੀ ਦਾ ਨਹੀਂ ਮੁਕਾਬਲਾ ਕਰ ਸਕਦੀ ਮੇਰੇ ਮੁਤਾਬਿਕ. ਹੁਣ ਪਤਾ ਨਹੀਂ ਕੱਲ ਨੂੰ ਕੀ ਹੁੰਦਾ, ਦੇਖਦੇ ਹਾਂ ਕੀ ਹੁੰਦਾ ਜੀ. ਸੋਰੀ ਸਮਾਂ ਲੈ ਗਿਆ ਜੀ. ਹਾਂਜੀ ਸਤਵੰਤ ਸਿੰਘ ਜੀ, ਤੁਸੀਂ ਆਉਂਦੇ ਹੋ ਜੀ, ਗੋ ਅਹੈਡ.
ਹਾਂਜੀ ਜਤਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਤੇ ਤੁਸੀਂ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਦੱਸ ਰਹੇ ਸੀਗੇ. ਇਹ ਤਾਂ ਸਾਡੇ ਨਾਲ ਤਾਂ ਜਾਨਵਰ ਸਿਆਣੇ ਨੇ ਜੀ. ਮੈਂ ਤੁਹਾਨੂੰ ਦੱਸ ਦਵਾਂ ਕਿ ਆਪਾਂ ਜਦੋਂ ਆ ਬਹੁਤ ਜਿਹੜੇ ਬਿੱਲ ਬੋਰਡ ਲੱਗੇ ਉਹਨਾਂ ਦੇ ਉੱਤੇ ਫੋਟੋ ਲੱਗੀ ਹੁੰਦੀ ਫੁੱਲਾਂ ਦੀ, ਕਦੀ ਤਿਤਲੀਆਂ ਉਹਦੇ ਉੱਤੇ ਬਹਿੰਦੀਆਂ ਦੇਖੀਆਂ ਬਿੱਲ ਬੋਰਡ ਦੇ ਉੱਤੇ? ਉਹ ਰੀਜਨਲ ਫੁੱਲਾਂ ਤੇ ਹੀ ਬੈਠਣਗੀਆਂ ਸਾਡੇ ਨਾਲੋਂ ਤਾਂ. ਇਹ ਜਿਹੜੇ ਛੋਟੇ ਛੋਟੇ ਵੀ ਇਹ ਜਿਹੜੇ ਜੀਵ ਜੰਤੂ ਆ ਸਾਡੇ ਨਾਲ ਉਹ ਬਹੁਤ ਜ਼ਿਆਦਾ ਸਿਆਣੇ ਨੇ. ਤੇ ਜੇ ਆਰਟੀਫਿਸ਼ਲ ਇੰਟੈਲੀਜੈਂਸ ਕੱਲ ਨੂੰ ਕੀ ਕਰਦੀ ਆ ਜੀ, ਆਹ ਨੀ ਰਹਿਣਾ ਉਹ ਨੀ ਰਹਿਣਾ, ਉਹ ਕੁਛ ਨੀ, ਸਾਰਾ ਕੁਛ ਹੀ ਇੱਥੇ ਰਹਿਣਾ. ਉਹ ਤੁਸੀਂ ਦੱਸ ਹੀ ਦਿੱਤਾ ਕਿ ਵੀ ਜਿਹੜਾ ਉਹ ਬਣਾ ਸਕਦੇ ਆ, ਮਾਰਗਾ ਬਣਾ ਸਕਦੇ, ਪੀਆਰਗਾ ਬਣਾ ਸਕਦੇ ਆ, ਮੋਸ਼ਨ ਵੀ ਪਾ ਸਕਦੇ ਆ, ਪਰ ਬੱਚਾ ਆਪਣੇ ਮਾਂ ਦੇ ਕੋਲ ਭਾਵੇਂ ਅੱਖਾਂ ਨਾ ਖੁੱਲੀਆਂ ਹੋਣ. ਤੁਸੀਂ ਦੱਸ ਹੀ ਰਹੇ ਸੀ ਕਿ ਮਾਸੀ ਨੂੰ ਫੜਾ ਦਿਓ, ਹੱਥਾਂ ਦੀ ਮਹਿਕ ਤੋਂ ਪਛਾਣ ਲੱਗ ਪੈਂਦਾ, ਚੀਕ ਮਾਰ ਦਿੰਦਾ ਵੀ ਨਹੀਂ ਮੈਂ ਨਹੀਂ ਜਾਣਾ, ਤੋਂ ਮੈਂ ਮਾਂ ਤੋਂ ਹੀ ਰਹਿਣਾ, ਭਾਵੇਂ ਉਹਦੀ ਅੱਖਾਂ ਨਾ ਖੁੱਲੀਆਂ. ਸੋ ਆਪਾਂ ਇਹਦੇ ਵਿੱਚ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਦੇਖਦੇ ਹਾਂ ਕਿੱਥੇ ਕੀ ਹੁੰਦਾ. ਬਾਕੀ ਮੈਂ ਆਪ ਜੀ ਨੂੰ ਕੱਲ ਸਵਾਲ ਕੀਤਾ ਸੀ, ਤੁਸੀਂ ਉਹ ਜ਼ਿਆਦਾ ਬਿਜੀ ਹੋ ਗਿਆ ਵੀ ਜਿਹੜਾ ਕੁਆਟਰ ਆਪਣਾ ਅੰਟਰਾਸਟਰੀ ਘੰਟੇ ਆ ਉਹਦੇ ਵਿੱਚ ਜ਼ਿਆਦਾ ਤੁਸੀਂ ਫੇਰ ਸਮਾਂ ਦਿੱਤਾ, ਚਲੋ ਚਾਹੀਦਾ ਵੀ ਸੀ ਐਕਸਪਲੇਨ ਕੀਤਾ. ਕਿ ਮੇਰਾ ਕੱਲ ਵਾਲਾ ਕੁਐਸਚਨ ਫੇਰ ਉੱਥੇ ਹੀ ਖੜਾ ਵੀ ਜਿਹੜਾ ਹੁਣ ਇਹ ਬੋਰਡ ਸਾਹਿਬ ਨੇ ਇਲੈਕਸ਼ਨ ਕਾਲ ਕਰੀ ਆ, ਹਲੇ 1.5 ਸਾਲ ਪਿਆ ਸੀ ਜੂਨ ਤੱਕ, ਅਗਲੇ ਸਾਲ ਤੱਕ ਇਹਨਾਂ ਦੇ ਕੋਲ ਮੈਜੋਰਿਟੀ ਵੀ ਸੀ, ਇਹਨਾਂ ਕੋਲ ਸਾਰਾ ਕੁਛ ਸੀਗਾ. ਮੋਟਿਵ ਕੀ ਆ, ਮਨਸ਼ਾ ਕੀ ਆ ਇਹਨਾਂ ਦਾ, ਕਿ ਵੀ ਇਹਨਾਂ ਨੇ 1.5 ਸਾਲ ਪਹਿਲਾਂ ਹੀ ਇਲੈਕਸ਼ਨਾਂ ਰੀਕਾਲ ਕਰ ਦਿੱਤੀਆਂ? ਮੈਂ ਕੱਲ ਵੀ ਇਹ ਗੱਲ ਦਹਿਰਾਈ ਸੀ, ਮੈਂ ਅੱਜ ਫੇਰ ਦਹਿਰਾਉਣਾ, ਸੋਰੀ ਟੂ ਸੇ, ਕਿ ਇਹ ਕਹਿੰਦੇ ਜੀ ਅਸੀਂ ਅਮਰੀਕਾ ਦੇ ਮਿਸਟਰ ਟਰੰਪ ਦੇ ਨਾਲ ਮੁਕਾਬਲਾ ਕਰਨਾ ਜੀ ਟੈਰਿਫ ਦੇ ਕਰਕੇ. ਹੁਣ ਇੱਕ ਪ੍ਰੀਮੀਅਰ ਉਹ ਇੱਕ ਰਾਸ਼ਟਰਪਤੀ ਦਾ ਮੁਕਾਬਲਾ ਕਰ ਸਕਦਾ? ਪੀਐਮ ਤੇ ਚਲੋ ਮੰਨ ਲਿਆ ਵੀ ਉਹਨਾਂ ਦੀ ਗੱਲਬਾਤ ਕਰਕੇ ਮੀਟਿੰਗ ਰੱਖ ਸਕਦਾ ਜਾਂ ਕੁਛ ਵੀ ਕਰ ਸਕਦਾ. ਮੇਰਾ ਖਿਆਲ ਹੈ ਵੀ ਇਹਨਾਂ ਨੂੰ ਅਗਲੇ 4 ਸਾਲ ਤਾਂ ਟਰੰਪ ਕਦੀ ਮਿਲਣ ਦੀ ਮੀਟਿੰਗ ਬਣਾ ਦੇਵੇ. ਇਹ ਟਰੰਪ ਫੋਰਡ ਸਾਹਿਬ ਨੇ ਇਹ ਕਿਹੜੀ ਰਾਜਨੀਤੀ ਦੇਖ ਰਹੇ ਆ? ਜੇ ਮੈਨੂੰ ਤਾਂ ਲੱਗਦਾ ਵੀ ਮੈਂ ਤੇ ਇਹ ਚਾਹੁੰਦਾ ਆ ਵੀ ਚਲੋ ਅੱਗੇ ਜੋ ਵੀ ਸਾਡੇ ਵੋਟਰਾਂ ਨੇ ਡਿਸਾਈਡ ਕਰਨਾ, ਤਾਰੀਓ ਦਿਆਂ ਨੇ, ਵੀ ਜੇ ਇਹਨਾਂ ਦੇ ਕੋਲ ਅੱਗੇ 60-70-80 ਸੀਟਾਂ ਜਿੰਨੀਆਂ ਵੀ ਸੀਗੀਆਂ, ਪਰ ਐਤਕੀ ਇਹਨਾਂ ਦੀ ਫੇਰ ਬਹੁਮਤ ਨੀ ਹੋਣੀ ਚਾਹੀਦੀ, ਇਹਨਾਂ ਦੀ ਮੈਜੋਰਿਟੀ ਦੀ ਮਨੋਰਟੀ ਬਣਨੀ ਚਾਹੀਦੀ ਆ, ਵੀ ਇਹਨਾਂ ਨੂੰ ਪਤਾ ਲੱਗੇ ਵੀ ਭਾਈ ਜਿਹੜਾ ਮਿਲੀਅਨ ਡਾਲਰ ਦਾ ਸਾਡੇ ਅੰਟਾਰੀਓ ਦੇ ਉੱਤੇ ਬਾਰਡਰ ਪਾ ਕੇ ਰੱਖ ਦਿੱਤਾ ਵਿਦਆਊਟ ਕਿਤੇ ਰੀਜਨ ਵੀ ਕੋਈ, ਇਸ ਕਰਕੇ ਤੇ ਇਹਦੇ ਬਾਰੇ ਆਪ ਜੀ ਜ਼ਰੂਰ ਦੱਸਿਓ ਵੀ ਇਹਦੇ ਪਿੱਛੇ ਹੋਰ ਸਾਹਿਬ ਦਾ ਮਨਸ਼ਾ ਕੀ ਆ ਵੀ ਜਿਹੜਾ 1.5 ਸਾਲ ਪਹਿਲਾਂ ਇਲੈਕਸ਼ਨਾਂ ਰਿਕਾਲ ਕਰ ਦਿੱਤੀਆਂ? ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਬਹੁਤ ਬਹੁਤ ਧੰਨਵਾਦ.
ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਸਤਵੰਤ ਸਿੰਘ ਜੀ. ਪਹਿਲਾਂ ਤਾਂ ਤੁਸੀਂ ਜਿਹੜੀ ਉਹ ਤਿੱਤਲੀਆਂ ਵਾਲੀ ਗੱਲ ਕੀਤੀ ਨਾ ਕਿ
ਜਿਹੜੇ ਆਪਣੇ ਬਿੱਲ ਬੋਰਡ ਲੱਗੇ ਹੁੰਦੇ ਉੱਥੇ ਵੀ ਫੁੱਲ ਲੱਗੇ ਹੁੰਦੇ ਆ, ਪਰ ਤਿੱਤਲੀਆਂ ਕਦੀ ਵੀ ਨਕਲੀ ਫੁੱਲਾਂ ਤੇ ਜਾਂ ਬਿੱਲ ਬੋਰਡ ਵਾਲੇ ਫੁੱਲਾਂ ਤੇ ਨਹੀਂ ਬੈਠਦੀ, ਅਸਲੀ ਫੁੱਲਾਂ ਤੇ ਬੈਠਦੀ ਆ। ਸੋ ਆਰਟੀਫਿਸ਼ਲ ਇੰਟੈਲੀਜੈਂਸ ਜਿੰਨੀ ਮਰਜ਼ੀ ਸਟਰੋਂਗ ਹੋ ਜਾਏ ਉਹ ਗੱਲ ਨਹੀਂ ਬਣਾ ਸਕੇਗੀ ਜੋ ਅਸਲੀ ਇਮੋਸ਼ਨਸ ਹੁੰਦੀਆਂ ਨੇ, ਅਸਲੀ ਪਿਆਰ ਆ। ਬਿਲਕੁਲ ਜੀ, ਬਹੁਤ ਵਧੀਆ ਗੱਲ ਤੁਸੀਂ ਸ਼ੇਅਰ ਕੀਤੀ, ਥੈਂਕ ਯੂ। ਸੈਕੰਡਲੀ ਸਰ, ਕਿਉਂਕਿ ਵਾਈ ਮੀਡੀਆ ਲਾਈਵ ਦੇ ਵਿੱਚ ਕੀ ਹੁੰਦਾ, ਖ਼ਬਰ ਲਗਾਤਾਰ ਆਉਂਦੀ ਰਹਿੰਦੀ ਹੈ। ਸੋ ਇਸ ਵੇਲੇ ਐਜ਼ ਵੀ ਸਪੀਕ ਦੋ ਪ੍ਰੈਸ ਕਾਨਫਰੰਸਿਸ ਚੱਲ ਰਹੀਆਂ। ਇੱਕ ਤਰਫ US ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ ਉਹ ਹੁਣੇ ਕਿਸੇ ਵੀ ਮਿੰਟ ਆਪਣੀ ਗੱਲਬਾਤ ਰੱਖਣ ਲੱਗ ਰਹੇ ਨੇ। ਜਿਹੜਾ ਵਾਸ਼ਿੰਗਟਨ ਉੱਥੇ DC ਦੇ ਵਿੱਚ ਜਿਹੜਾ ਏਅਰਕ੍ਰਾਫਟ ਕੋਲੀਜਨ ਹੈ ਤੋਂ ਅਸੀਂ ਇੰਤਜ਼ਾਰ ਕਰ ਰਹੇ ਹਾਂ ਟਰੰਪ ਸਾਹਿਬ ਦਾ। ਦੂਸਰੀ ਤਰਫ ਇੰਟਰਨੈਸ਼ਨਲ ਓਲੰਪਿਕ ਕਮੇਟੀ ਉਹ ਵੀ ਪ੍ਰੈਸ ਕਾਨਫਰੰਸ ਕਰ ਰਹੀ ਹੈ। ਸੋ ਬਹੁਤ ਸਾਰੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਸਾਡੇ ਕੋਲ, ਤੇ ਇਹਦੇ ਕਾਰਨ ਕੱਲ ਜਦੋਂ ਉਹ 0.25 ਦਾ ਆ ਗਈ ਖ਼ਬਰ ਤੇ ਉਹਦੇ ਤੇ ਫਿਰ ਅਨਾਲਿਸਿਸ ਵੀ ਜ਼ਰੂਰੀ ਸੀ। ਇਸ ਲਈ ਮੈਂ ਮਾਫ਼ੀ ਚਾਹੁੰਦਾ ਔਰ ਤੁਹਾਡਾ ਬਹੁਤ ਧੰਨਵਾਦ, ਹੱਥ ਜੋੜ ਕੇ ਤੁਹਾਡਾ ਧੰਨਵਾਦ ਸਤਵੰਤ ਸਿੰਘ ਜੀ ਕਿ ਤੁਸੀਂ ਯਾਦ ਕਰਵਾਇਆ। ਹਾਂਜੀ ਸਰ, ਉਹ ਮੈਂ ਵੈਸੇ ਇੱਕ ਦਿਨ ਪਹਿਲਾਂ ਡਿਸਕਸ ਕਰ ਚੁੱਕਾ ਸੀ ਪਰ ਤੁਸੀਂ ਹੁਕਮ ਕੀਤਾ, ਮੈਂ ਦੁਬਾਰਾ ਦੱਸ ਦਿੰਦਾ। ਸਰ ਦੇਖੋ, ਉਹਨਾਂ ਦੇ 4 ਮੇਨ ਪੁਆਇੰਟਸ ਨੇ। ਪਹਿਲਾ ਮੇਨ ਪੁਆਇੰਟ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿੰਨੇ ਪੋਲ ਸਰਵੇ ਇਸ ਵੇਲੇ ਆ ਰਹੇ ਨੇ ਉਹਦੇ 'ਚ ਇਸ ਵੇਲੇ ਉਹਨਾਂ ਦੀ ਸਰਕਾਰ ਬਣਨ ਦੀ ਦੁਬਾਰਾ ਤੋਂ ਨਜ਼ਰ ਆ ਰਹੀ ਹੈ ਕਿ ਮੈਜੋਰਿਟੀ ਸਰਕਾਰ ਬਣ ਜਾਣੀ ਹੈ, ਨੰਬਰ 1। ਨੰਬਰ 2, ਸਾਰੇ ਕੈਂਡੀਡੇਟ ਇਸ ਵੇਲੇ ਤਿਆਰ ਨੇ ਔਰ ਬੜੇ ਐਕਟਿਵ ਨੇ। ਕੈਬਨਿਟ ਮਿਨਿਸਟਰ ਕੈਂਡੀਡੇਟ PC ਪਾਰਟੀ ਦੇ ਤਿਆਰ ਨੇ, ਐਕਟਿਵ ਹੈ, ਰਿਲੇਸ਼ਨ ਬਣਾਏ ਹੋਏ ਨੇ ਔਰ ਅਬ ਲਗਭਗ ਆਪਣੀ ਦੂਸਰੀ ਇਲੈਕਸ਼ਨ ਜਾਂ ਤੀਸਰੀ ਇਲੈਕਸ਼ਨ ਉਹ ਲੜ ਰਹੇ ਨੇ। ਸੋ ਇਹ ਵੀ ਉਹਨਾਂ ਦੀ ਸਟਰੈਂਥ ਹੈ। ਅਗਲਾ ਪੁਆਇੰਟ ਇਹ ਹੈ ਕਿ ਇਸ ਉਹਨਾਂ ਕੋਲ ਪੈਸੇ ਵਗੈਰਾ ਵੀ ਠੀਕ ਇਕੱਠੇ ਹੋਏ ਹੋਏ ਨੇ, ਫੰਡ ਰੇਜ਼ਿੰਗ ਐਕਟੀਵਿਟੀ ਵਧੀਆ ਹੋਈ ਹੋਈ ਹੈ ਕਿਉਂਕਿ ਮੌਜੂਦਾ ਸਰਕਾਰ ਹੈ, ਜਿਹੜੀ ਸਰਕਾਰ ਹੁੰਦੀ ਹੈ ਉਸ ਪਾਰਟੀ ਨੂੰ, ਪਾਰਟੀ ਕੋਲ ਫੰਡ ਵੀ ਠੀਕ ਹੁੰਦਾ ਹੈ। ਜੇ ਅਸੀਂ ਦੂਸਰੀ ਤਰਫ ਗੌਰ ਕਰੀਏ ਤੇ ਲਿਬਰਲ ਪਾਰਟੀ ਹਜੇ ਕੈਂਡੀਡੇਟਸ ਲੱਭ ਰਹੀ, ਹਜੇ ਮੈਨੂੰ ਨਹੀਂ ਲੱਗਦਾ ਕਿ ਸਾਰੀਆਂ 124 ਰਾਈਡਿੰਗ ਚ ਉਹਨੂੰ ਕੈਂਡੀਡੇਟ ਮਿਲ ਗਏ ਨੇ ਹਜੇ ਪੂਰੇ, ਤੇ ਉਹ ਹਜੇ ਅਨਾਊਂਸ ਜਾਂ ਜੇ ਮਿਲ ਵੀ ਗਏ ਤੇ ਅਨਾਊਂਸ ਨਹੀਂ ਹੋਏ। ਸੋ ਉਹ ਉਧਰ ਉਹਨਾਂ ਨੂੰ ਕੈਂਡੀਡੇਟਸ ਹਜੇ ਫਾਈਨਲ ਕਰ ਰਹੇ ਨੇ, NDP ਵੀ ਇਹੀ ਕਰ ਰਹੀ ਹੈ। ਸੋ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਹਜੇ ਤਿਆਰੀ ਉਸ ਲੈਵਲ ਦੀ ਨਹੀਂ ਹੋਈ ਜਿਸ ਲੈਵਲ ਦੀ PC ਪਾਰਟੀ ਨੇ ਕੀਤੀ ਹੋਈ ਹੈ। ਔਰ ਉਹਨਾਂ ਨੂੰ ਇਹ ਵੀ ਲੱਗਦਾ ਹੈਗਾ ਕਿ ਕੱਲ ਨੂੰ, ਕਿਉਂਕਿ ਅਕਤੂਬਰ ਤੋਂ ਪਹਿਲਾਂ ਤਾਂ ਇਲੈਕਸ਼ਨ ਹੋ ਹੀ ਜਾਣੀ ਹੈ, ਦੇਰ ਇਜ਼ ਅ ਫੇਅਰ ਚਾਂਸ ਕਿ ਸ਼ਾਇਦ ਅਕਤੂਬਰ ਤੋਂ ਵੀ ਪਹਿਲਾਂ ਹੋ ਜਾਣ, ਤੇ ਇਹਨਾਂ ਦੀ ਸਕੈਡਿਊਲ ਡੇਟਾ ਅਗਲੇ ਸਾਲ June 26 ਦੇ ਵਿੱਚ। ਤੇ ਫਿਰ ਉਹਨਾਂ ਨੂੰ ਇਹ ਵੀ ਲੱਗਦਾ ਕਿ ਇੱਦਾਂ ਨਾ ਹੋਵੇ ਕਿ ਉੱਥੇ ਫੈਡਰਲ ਲੈਵਲ ਤੇ ਜੇ ਕੰਜ਼ਰਵੇਟਿਵ ਆ ਜਾਣ, ਜ਼ਿਆਦਾਤਰ ਇੱਦਾਂ ਹੁੰਦਾ ਹੈ ਕਿ ਓਨਟੈਰੀਓ ਦੇ ਵਿੱਚ ਉਹ ਵੱਖਰੀ ਵੱਖਰੀ ਸਰਕਾਰ ਚਾਹੁੰਦੇ ਨੇ। ਸੋ ਇਹ ਟੋਟਲ 5 ਪੁਆਇੰਟ ਹੈਗੇ ਨੇ ਜਿਹਦੇ ਕਾਰਨ ਫੋਰਡ ਸਾਹਿਬ ਨੂੰ ਨੇ ਕਿਹਾ ਕਿ ਠੀਕ ਹੈ ਬਈ, ਫਿਰ ਹੁਣ ਇਲੈਕਸ਼ਨ ਜਿਹੜੀਆਂ ਉਹ ਕਾਲ ਕਰੋ। ਔਰ ਇਹ ਟੈਰਿਫ ਦੀ ਧਮਕੀ ਤੋਂ ਪਹਿਲਾਂ ਹੀ ਅਸੀਂ ਬੜੀ ਵਾਰ ਪੁੱਛ ਗਏ ਪਿਛਲੇ ਸਾਲ ਨਾ, ਟੂਵਰਡਸ ਦ ਐਂਡ ਅਸੀਂ ਬੜੀ ਵਾਰ ਫਾਈਨੈਂਸ ਮਿਨਿਸਟਰ ਨੂੰ, ਪ੍ਰੀਮੀਅਰ ਸਾਹਿਬ ਨੂੰ, ਇਹਨਾਂ ਦੇ ਮੰਤਰੀਆਂ ਨੂੰ, ਸਭ ਨੂੰ ਪੁੱਛਦੇ ਸੀਗੇ ਔਨ ਏਅਰ ਵੀ, ਏਦਾਂ ਨਹੀਂ ਕਿ ਕੋਈ ਆਫ ਦੀ ਏਅਰ ਤਾਂ ਪੁੱਛਦੇ ਹੀ ਪੁੱਛਦੇ ਸੀਗੇ, ਔਨ ਏਅਰ ਵੀ ਅਸੀਂ ਪੁੱਛਦੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਕਿ ਜੀ ਇਲੈਕਸ਼ਨ ਲੱਗਦਾ ਹੈ ਕਿ ਤੁਸੀਂ ਜਲਦੀ ਕਰਵਾ ਲੈਣੀ ਹੈ, ਤੇ ਨਾ ਤੇ ਕਦੇ ਵੀ ਨਹੀਂ ਉਹਨਾਂ ਨੇ ਕੀਤੀ, ਉਦੋਂ ਵੀ ਮਤਲਬ ਉਹਨਾਂ ਦੀ ਮੰਸ਼ਾ ਕਲੀਅਰ ਸੀ। ਸੋ ਇਹ ਹੈਗੀ ਜੀ ਸਾਰੀ ਗੱਲ। ਬਾਕੀ ਤੁਸੀਂ ਕਿਹਾ ਟੈਰਿਫ ਦੇ, ਟੈਰਿਫ ਤੇ ਤੇ ਪ੍ਰਾਈਮ ਮਿਨਿਸਟਰ ਟੂਡੋ ਸਾਹਿਬ ਨੇ, ਹਜੇ ਸਟਿਲ ਦਾ ਪ੍ਰਾਈਮ ਮਿਨਿਸਟਰ ਡੋਮਿਨਿਕ ਲੈਬਲਾਂਕ ਉਹਨੂੰ ਲੀਡ ਕਰਨਗੇ ਉਸ ਫਾਈਲ ਨੂੰ। ਸੋ ਉਹਨਾਂ ਨੇ ਜ਼ਿਆਦਾ ਡੀਲਿੰਗ ਕਰਨੀ ਹੈ। ਫੋਰਡ ਸਾਹਿਬ ਦਾ ਰੋਲ ਬਹੁਤ ਜ਼ਿਆਦਾ ਨਹੀਂ ਹੋਏਗਾ ਕੋਈ, ਠੀਕ ਹੈ, ਹੋਏਗਾ ਰੋਲ ਇਹਨਾਂ ਦਾ ਵੀ, ਇਹਨਾਂ ਨਾਲ ਕੰਸਲਟੇਸ਼ਨ ਹੋਏਗੀ। ਅੱਜ ਵੀ ਮੇਰੇ ਖਿਆਲ ਨਾਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਦੇ ਨਾਲ ਅੱਜ ਮੁਲਾਕਾਤ ਕਰ ਰਹੇ ਨੇ, ਵਰਚੁਅਲ ਮੀਟਿੰਗ ਕਰ ਰਹੇ ਨੇ ਅੱਜ ਵੀ, ਇਸ ਤੋਂ ਪਹਿਲਾਂ ਵੀ ਮੀਟਿੰਗ ਹੋਈਆਂ ਨੇ। ਸੋ ਇਕੱਠੇ ਸਲਾਹ ਦੇ ਨਾਲ ਚੱਲਣਗੇ ਸਾਰੇ ਜਣੇ, ਰੋਲ ਹੋਏਗਾ। ਲੇਕਿਨ ਜੇ ਕਹੀਏ ਕਿ ਸਾਰਾ ਦਾਰੋਮਦਾਰ ਇਹਨਾਂ ਤੇ ਆ ਗਿਆ, ਫੋਰਡ ਸਾਹਿਬ ਤੇ ਆ ਗਿਆ ਕਿ ਇਹਨਾਂ ਨੇ ਹੀ ਡੀਲ ਕਰਨੀ ਹੈ ਟਰੰਪ ਦੇ ਨਾਲ, ਐਸੀ ਗੱਲ ਨਹੀਂ ਹੈ ਜੀ। ਰਵੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
ਆਵਾਜ਼ ਕਲੀਅਰ ਹੈ ਯੂਰਪ ਜੀ?
ਬਿਲਕੁਲ ਕਲੀਅਰ ਸਰ, ਬਿਲਕੁਲ ਕਲੀਅਰ।
ਯੂਰਪ ਜੀ, ਸਿਰਫ ਆਰਟੀਫਿਸ਼ਲ ਆਪਣੀ ਜੋ ਟੈਕਨੋਲੋਜੀ, ਇਸ ਦੇ ਬਾਰੇ ਮੈਂ ਆਪਣੇ ਕੁਛ ਕਮੈਂਟ ਕਰਨਾ ਚਾਹ ਰਿਹਾ ਜੀ।
ਪਲੀਜ਼।
ਦੇਖੋ, ਨੋ ਡਾਊਟ ਕਿ ਬਹੁਤ ਅੱਛੀ ਟੈਕਨੋਲੋਜੀ ਹੈ, ਬੜਾ ਫਾਇਦਾ ਵੀ ਹੋਣਾ ਲੋਕਾਂ ਦਾ ਸਾਰਾ ਕੁਛ। ਪਰ ਯੂਰਪ ਜੀ, ਇਹ ਵੀ ਸੋਚੋ ਨਾ, ਹੁਣ ਦੇਖੋ ਮੈਨੂੰ 43 ਸਾਲ ਦਾ ਮੇਰਾ ਐਕਸਪੀਰੀਅੰਸ ਹੈ ਕੰਸਟਰਕਸ਼ਨ ਦੇ ਵਿੱਚ, ਮੈਂ ਮਕੈਨਿਕ ਹੈ ਤੇ ਮੈਂ ਵੀ ਜੋਬ ਕਰ ਰਿਹਾ। ਸਾਡੇ ਕੋਲ ਵੀ ਕੰਪਿਊਟਰਾਈਜ਼ ਮਸ਼ੀਨ ਹੈ, ਜਦ ਕੰਪਿਊਟਰ ਬ੍ਰੇਕ ਡਾਊਨ ਹੋ ਜਾਂਦਾ ਯੂਰਪ ਵਿੱਚ, ਤਾਂ ਸਾਨੂੰ ਕੰਪਿਊਟਰ ਟੈਕਨੀਸ਼ੀਅਨ ਕਾਲ ਕਰਨਾ ਹੀ ਪੈਂਦਾ ਹੈ। ਕੰਪਿਊਟਰ ਆਪਣੇ ਆਪ, ਕੰਪਿਊਟਰ ਤੁਹਾਡੇ ਲਈ ਸਾਰਾ ਕੁਛ ਕਰ ਸਕਦਾ, ਪਰ ਕੰਪਿਊਟਰ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦਾ। ਮੈਂ ਕਹਿੰਦਾ ਤੁਸੀਂ ਦੱਸ ਦੋ ਜੇ ਮੈਂ ਗਲਤ ਹਾਂ।
ਬਿਲਕੁਲ ਠੀਕ ਕਹਿ ਰਹੇ ਹੋ ਸਰ ਤੁਸੀਂ। ਔਰ ਇਸ ਤਰ੍ਹਾਂ ਦੀਆਂ ਜੋਬਸ ਕਈ ਨਵੀਆਂ ਆਉਣਗੀਆਂ ਸਰ। ਦੇਖੋ, ਜਦੋਂ ਇੰਟਰਨੈਟ ਆਇਆ ਨਾ, ਇੰਟਰਨੈਟ ਦੇ ਆਉਣ ਦੇ ਨਾਲ ਆਈਪੈਡ, ਫੋਨ, ਜਿੱਥੇ ਜਿੱਥੇ ਇੰਟਰਨੈਟ ਚਲਾ ਗਿਆ, ਉਹਦੇ ਨਾਲ ਟੈਕਨੋਲੋਜੀ ਦੇ ਵਿੱਚ, ਟੈਕ ਸੈਕਟਰ ਦੇ ਵਿੱਚ, ਸੋਫਟਵੇਅਰ ਸੈਕਟਰ ਦੇ ਵਿੱਚ ਕਿੰਨੀਆਂ ਜੋਬਸ ਕ੍ਰੀਏਟ ਹੋਈਆਂ ਜੀ। ਪਲੀਜ਼ ਗੋ ਅਹੈਡ।
ਹਾਂਜੀ, ਮੈਂ ਇਹੀ ਕਹਿਣਾ ਚਾਹਾਂਗਾ ਜਿੰਨੀ ਵੀ ਯੰਗ ਜਨਰੇਸ਼ਨ ਹੈ ਕਿ ਜੇ ਉਹ ਨਹੀਂ ਕੁਛ ਕਰਨਾ ਚਾਹੁੰਦੇ ਤਾਂ ਆਪਣੀ ਸਕਿੱਲ ਜੋਬ ਜ਼ਰੂਰ ਲੈਣ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲ ਸਕਣ। ਉਹਨਾਂ ਦਾ ਭਵਿੱਖ ਕਦੀ ਵੀ ਡਾਊਨ ਨਹੀਂ ਹੋ ਸਕਦਾ। ਯੂਦਵੀਰ ਜੀ, ਕਾਰ ਚਾਹੇ ਤੁਸੀਂ 10,000 ਦੀ ਲੈ ਲਓ ਚਾਹੇ $1,000,000 ਦੀ ਲੈ ਲਓ, ਜਦ ਤੱਕ ਉਹਦੇ ਵਿੱਚ ਗਰਾਊਂਡ ਨਹੀਂ ਹੋਏਗੀ ਤੇ ਨੈਗੇਟਿਵ ਟਰਮੀਨਲ ਨਹੀਂ ਹੋਏਗਾ, ਤੁਹਾਡੀ ਗੱਡੀ ਨਹੀਂ ਸਟਾਰਟ ਹੋਣੀ। ਉਹ ਮੈਂ ਕਹਿੰਦਾ ਮੌਜਾਂ ਮਾਣਗੇ ਭੁੱਖੇ ਨੀ ਮੰਨਗੇ। ਇਹ ਮੇਰਾ ਦੇਖ ਲੋ ਤੁਸੀਂ, ਮੈਨੂੰ ਦੇਖੋ, ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਕੰਮ ਤੇ ਵੀ ਹਾਂ, ਗੱਲ ਵੀ 43 ਸਾਲ ਮੈਂ ਜ਼ਿੰਦਗੀ ਦੇ ਖੜਤੇ, ਪਰ ਮੇਰਾ ਮਿਸ਼ਨ ਹੈਗਾ ਕਿ ਮਿਨੀਮਮ 80 ਸਾਲ ਤੱਕ ਕਰਾਂਗਾ, ਮਿਨੀਮਮ 80 ਸਾਲ। ਮੈਨੂੰ ਕਿਉਂ ਨੀ ਘਰੇ ਬੈਠਣ ਦਿੰਦੇ? ਇਸ ਕਰਕੇ ਕਿ ਮੇਰੇ ਬਿਨਾਂ ਗੁਜ਼ਾਰਾ ਨੀ ਕੰਪਨੀ ਦਾ, ਤੇ ਕੰਪਨੀ ਬਿਨਾਂ ਮੇਰਾ ਗੁਜ਼ਾਰਾ ਨੀ, ਦੋਨੋਂ ਰਲ ਮਿਲ ਕੇ ਚੱਲਦੇ। ਲੇਕਿਨ ਹਾਂ, ਸਕਿੱਲ ਦਾ ਹੋਣਾ ਬੜਾ ਜ਼ਰੂਰੀ ਹੈ। ਇਹ ਮੈਂ ਸਾਰੇ ਬੱਚਿਆਂ ਨੂੰ, ਜਿੰਨੇ ਵੀ ਹੈਗੇ ਯੰਗ ਬੱਚੇ, ਉਹਨਾਂ ਨੂੰ ਪਹਿਲਾਂ, ਜੇ ਤੁਸੀਂ ਨਹੀਂ ਕਾਲਜ ਯੂਨੀਵਰਸਿਟੀ ਅੱਗਾਂ ਦੀ ਗੱਲ ਡਿਗਰੀ ਨਹੀਂ ਕਰਨਾ ਚਾਹੁੰਦੇ ਤਾਂ ਪਲੀਜ਼ ਟ੍ਰਾਈ ਟੂ ਲਰਨ ਸਕਿੱਲ, ਕਦੀ ਭੁੱਖੇ ਨਹੀਂ ਮਰੋਗੇ। ਇਹ ਮੇਰੇ ਆਪਣੇ ਵਿਚਾਰ ਸੀ, ਆਈ ਹੋਪ ਕਿ ਤੁਸੀਂ ਸਭ ਦਾ ਐਗਰੀ ਕਰੋਗੇ। ਥੈਂਕ ਯੂ ਵੈਰੀ ਮਚ।
ਸਰ ਥੋੜਾ ਬਹੁਤਾ ਨਹੀਂ, ਰਵਿਸ਼ੰਦਰ ਚੌਹਾਨ ਸਾਹਿਬ, ਮੈਂ ਤੁਹਾਡੀ ਗੱਲ ਨਾਲ ਪੂਰਾ ਐਗਰੀ ਕਰਦਾ। ਮੈਂ ਹੁਣ ਮੀਡੀਆ ਦੀ ਗੱਲ ਲਈਏ, ਅਫਕੋਰਸ ਮੀਡੀਆ ਦੇ ਵਿੱਚ ਕੰਟੈਂਟ ਬੜਾ ਇੰਪੋਰਟੈਂਟ ਹੈ, ਹੋਰ ਬੜੀਆਂ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਮੀਡੀਆ ਦੇ ਵਿੱਚ, ਲੇਕਿਨ ਮੈਂ ਮੀਡੀਆ ਨੂੰ ਵੀ ਕਹਿਣਾ, ਮੈਨੂੰ ਦੇਖੋ, ਜੇ ਹੁਣ ਕਈ ਬੰਦੇ ਸੋਚਦੇ ਜੀ ਕੰਟੈਂਟ ਨਾਲ ਚੱਲ ਜਾਏਗਾ ਮੀਡੀਆ, ਬਿਲਕੁਲ ਕੰਟੈਂਟ ਇੰਪੋਰਟੈਂਟ ਹੈ, ਟੈਕਨੋਲੋਜੀ ਵੀ ਇੰਪੋਰਟੈਂਟ ਹੈ, ਮੀਡੀਆ ਚ ਵੀ ਟੈਕਨੋਲੋਜੀ ਇੰਪੋਰਟੈਂਟ ਹੈ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ। ਬਟ ਵਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਵਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਕਿ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਅਸੀਂ ਮੀਡੀਆ ਦੀ ਵੀ ਗੱਲ ਕਰਦੇ ਹਾਂ, ਮੀਡੀਆ ਵੀ ਕਾਹਦੇ ਨਾਲ ਚੱਲਦਾ? ਮੈਂ ਕਹਿੰਦਾ ਕਿ ਮੀਡੀਆ ਵੀ ਪਿਆਰ ਦੇ ਨਾਲ ਹੀ ਚੱਲਦਾ। ਜੇ ਲੋਕ ਆਪਣਾ ਟਾਈਮ ਦੇ ਰਹੇ ਨੇ, ਆਪਣਾ ਸਾਰਾ ਕੁਛ ਕਰ ਰਹੇ ਨੇ, ਜੇ ਤੁਹਾਨੂੰ ਪਸੰਦ ਕਰਦੇ ਨੇ, ਪਿਆਰ ਦਿੰਦੇ ਆ, ਰਿਸਪੈਕਟ ਕਰਦੇ, ਤਾਂ ਹੀ ਤੁਹਾਨੂੰ ਸੁਣਨਗੇ। ਅਦਰਵਾਈਜ਼ ਤਾਂ ਅੱਜ ਹਜ਼ਾਰਾਂ ਲੱਖਾਂ ਚੋਇਸਿਸ ਨੇ। ਸੋ ਕੋਈ ਵੀ ਅਸੀਂ ਕੰਮ ਕਰਨਾ ਹੈ, ਟੈਕਨੋਲੋਜੀ ਦੀ ਆਪਣੀ ਬੜੀ ਇੰਪੋਰਟੈਂਸ ਹੈ, ਬਟ ਆਈ ਸਟਿਲ ਸਟਰੋਂਗਲੀ ਬਿਲੀਵ। ਹੁਣ ਤੁਸੀਂ ਹੁਣੇ ਕਿਹਾ 45 ਸਾਲ ਤੋਂ ਤੁਸੀਂ ਇੱਕ ਕੰਪਨੀ ਲਈ ਕੰਮ ਕਰ ਰਹੇ ਹੋ, ਵਿਦ ਡਿਊ ਰਿਸਪੈਕਟ ਕਰ ਰਹੇ ਹਾਂ, ਆਈ ਐਮ ਸ਼ੋਰ ਤੁਹਾਡੇ ਓਨਰ ਬਹੁਤ ਕਾਬਿਲ, ਬਹੁਤ ਜ਼ਿਆਦਾ ਸਮਝਦਾਰ ਹੈਗੇ ਨੇ। ਸੋ ਜੇ ਜਿਹੜਾ ਵੀ ਕੋਈ ਓਨਰ ਸਮਝਦਾਰ ਹੋਏਗਾ, ਕਾਬਿਲ ਹੋਏਗਾ, ਉਹ ਕਹੇਗਾ ਭਾਈ ਸਾਹਿਬ 45 ਸਾਲ ਦਾ ਬੰਦਾ ਇਹ ਤੇ ਹੁਣ ਬਸ ਬਿਲਕੁਲ ਬੈਠਾ ਹੀ ਰਹੇ ਨਾ। ਮੇਰੀ ਸੋਚ ਇਹ ਹੋਏਗੀ ਕਿ ਜਿਹੜਾ ਬੰਦਾ 45 ਸਾਲ ਮੈਨੂੰ ਦੇ ਗਿਆ ਨਾ, ਇਹ ਤਾਂ ਮੇਰੇ ਕੋਲ ਬੈਠਾ ਰਹੇ, ਇਹਦੀਆਂ ਦੁਆਵਾਂ ਨਾਲ ਹੀ ਮੇਰਾ ਕੰਮ ਚੱਲਦਾ ਰਹਿਣਾ। ਇਹ ਘਰ ਦੇ ਵਿੱਚ ਨਾ ਬੜਾ ਬਜ਼ੁਰਗ ਹੁੰਦਾ, ਕਈ ਵਾਰ ਉਹ ਵਿਦ ਡਿਊ ਰਿਸਪੈਕਟ ਕਹਿ ਰਿਹਾ, ਬੈਡ ਰਿਡਨ ਵੀ ਹੋ ਜਾਂਦੇ ਨੇ ਕਿ ਮੰਜੇ ਤੇ ਬੈਠ ਗਏ ਜੀ, ਹੁਣ ਉਹ ਜ਼ਿਆਦਾ ਕੰਮ ਕਾਜ ਨਹੀਂ ਕਰ ਸਕਦੇ। ਉਹ ਘਰ ਦੇ ਵਿੱਚ ਬੈਠੇ ਹੀ ਇੱਕ ਬਲੈਸਿੰਗ ਹੈ। ਜਿਨ੍ਹਾਂ ਘਰਾਂ ਚ ਦਾਦਾ ਦਾਦੀ ਬੈਠੇ ਆ, ਨਾਨਾ ਨਾਨੀ ਬੈਠੇ ਆ, ਉਹ ਘਰ ਦੇ ਬੱਚਿਆਂ ਦੀ ਗਰੂਮਿੰਗ ਹੀ ਵੱਖਰੀ ਹੈ, ਕਿਉਂਕਿ ਯੰਗ ਜਿਹੜੇ ਪੇਰੈਂਟਸ ਨੇ ਉਹਨਾਂ ਕੋਲ ਕਈ ਵਾਰ ਨਹੀਂ ਇੰਨਾ ਟਾਈਮ ਹੁੰਦਾ, ਉਹ ਜਾ ਰਹੇ ਨੇ ਕੰਮ ਕਰ ਰਹੇ ਨੇ, ਘਰ ਦਾ ਕੰਮ, ਜੇ ਡੇਡੀ ਘਰ ਚ, ਘਰ ਦਾ ਆਪਣਾ ਕੰਮ ਇੱਕ ਜੋਬ ਤੋਂ ਵੱਧ ਕੇ ਆ, ਘਰ ਦਾ ਕੰਮ ਆਪਣਾ ਇੱਕ ਜੋਬ ਤੋਂ ਵੱਧ ਕੇ ਆ। ਬੰਦਾ ਬਾਹਰ ਵਿਚਾਰਾ, ਅੱਜ ਕੱਲ ਦੇ ਜਿਹੜੀ ਇਨਫਲੇਸ਼ਨ, ਮਹਿੰਗਾਈ ਇੰਨੀ ਹੋ ਗਈ, ਉਹ ਦੌੜ ਭੱਜ, ਜੇ ਵਾਈਫ ਵੀ ਨਾਲ ਕੰਮ ਕਰੀਏ ਫਿਰ ਤੇ ਵੈਸੇ ਹੀ ਬੱਚਿਆਂ ਨੂੰ ਕੋਲ ਟਾਈਮ ਬੜਾ ਘੱਟਦੇ ਹੋਣਾ। ਸੋ ਘਰ ਦੇ ਵਿੱਚ ਹੁਣ ਤੁਸੀਂ ਕਹੋ ਜੀ ਦਾਦਾ ਦਾਦੀ ਦੀ ਕੀ ਵੈਲਿਊ ਅਸੀਂ ਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਦਾਦਾ ਦਾਦੀ ਬਣਾ ਦਿੰਦੇ ਹਾਂ, ਬਣ ਸਕਦੇ? ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈ, ਪੋਸੀਬਲ ਹੀ ਨਹੀਂ। ਦਾਦਾ ਬੈੱਡ ਤੇ ਬੈਠਾ ਵੀ, ਜੋ ਉਹਨੇ ਐਨਰਜੀ ਦੇਣੀ ਹੈ, ਜੋ ਪਿਆਰ ਦੇ ਦੇਣਾ ਬੱਚੇ ਨੂੰ, ਜੋ ਨਿੱਘ ਦੇ ਦੇਣਾ, ਕੋਈ ਗੱਲ ਐਸੀ ਸਿਖਾ ਦੇਣੀ ਹੈ, ਕੋਈ ਗੱਲ ਐਸੀ ਕਰ ਦੇਣੀ, ਉਸ ਬੱਚੇ ਦੀ ਸਾਈਕੀ ਸੋਚ ਹੀ ਅਲੱਗ ਹੋਏਗੀ। ਅਸੀਂ ਹਿਊਮਨਸ ਆ ਬਈ। ਹਾਂ, ਟੈਕਨੋਲੋਜੀ ਦਾ, ਮੈਂ ਟੈਕਨੋਲੋਜੀ ਦੇ ਨਾਲ, ਮੈਂ ਡੀਪ ਸੀਕ ਆਈ ਹੈ, ਮੈਂ ਕੱਲ ਬੱਚਿਆਂ ਦੇ ਨਾਲ, ਮੈਂ ਪਹਿਲਾਂ ਡੀਪ ਸੀਕ ਮੈਂ ਵੀ ਡਾਊਨਲੋਡ ਕਰ ਲਿਆ ਫਟਾਫਟ। ਮੈਂ ਕੱਲ ਇਹਨੂੰ ਸ਼ੁਭੀ ਨੂੰ ਕਿਹਾ ਵੀ ਭਾਈ ਤੂੰ ਚੈਟ GPT ਤੇ ਦੇਖ ਪ੍ਰੋਸੈਸਰ ਫਾਸਟ ਕਿਹਦਾ ਹੈ। ਮੈਂ ਡੀਪ ਸੀਕ ਦਾ ਦਿਖਾਇਆ, ਮੈਂ ਕਿਹਾ ਇਹਦਾ ਪ੍ਰੋਸੈਸਰ ਜ਼ਿਆਦਾ ਫਾਸਟ ਹੈ। ਆਈ ਟਰਾਈ ਟੂ ਕੀਪ ਮਾਈਸੈਲਫ ਵੈਰੀ ਅਪਡੇਟਡ ਵਿਦ ਟੈਕਨੋਲੋਜੀ, ਬਟ ਮੈਂ ਬਹੁਤ ਸਟਰੋਂਗ ਬਿਲੀਵਰ ਹਾਂ ਐਨਰਜੀ ਦੇ ਵਿੱਚ, ਐਂਡ ਸਪੈਸ਼ਲੀ ਮੇਰੇ ਲਈ ਟੈਕਨੋਲੋਜੀ ਜਾਂ ਨਿਊਕਲੀਅਰ ਵੈਪਨ ਜਾਂ ਕੰਪਿਊਟਰ, ਕੋਈ ਵੀ ਚੀਜ਼, ਪੈਸਾ, ਦੀਜ਼ ਆਰ ਨਾਟ ਦ ਮੋਸਟ ਪਾਵਰਫੁਲ ਥਿੰਗ, ਦ ਮੋਸਟ ਪਾਵਰਫੁਲ ਥਿੰਗ ਇਨ ਦਾ ਵਰਲਡ ਵਿਲ ਆਲਵੇਜ਼ ਰਿਮੇਨ ਲਵ, ਕਿਉਂਕਿ ਉਹੀ ਨਹੀਂ ਮਿਲਦਾ। ਬਾਕੀ ਸਭ ਕੁਛ ਤੁਹਾਨੂੰ, ਤੁਸੀਂ ਕ੍ਰੀਏਟ ਕਰ ਸਕਦੇ ਹੋ, ਪੈਸਾ ਕ੍ਰੀਏਟ ਕਰ ਸਕਦੇ ਹੋ, ਪੈਸੇ ਨਾਲ ਹੋਰ 10 ਚੀਜ਼ਾਂ, ਨਿਊਕਲੀਅਰ ਬੰਬ ਵੀ ਉਹਨਾਂ ਹੀ ਬਣ ਜਾਂਦਾ, ਇੰਟਰਨੈਟ ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਉਹਨਾਂ ਬਣ ਜਾਂਦੀ ਹੈ। ਤੁਸੀਂ ਇੱਕ ਬੰਦਾ ਦੁਨੀਆ ਚ ਕਹਿ ਦੋ ਕਿ ਜੀ ਹਾਂ ਜੀ ਆਹ ਬੰਦੇ ਨੂੰ ਜੀ ਅਸੀਂ ਪੈਸੇ ਦੇ ਕੇ ਕਹਾਂਗੇ ਜੀ ਸਾਨੂੰ ਪਿਆਰ ਕਰ ਲਓ, ਕਿੱਦਾਂ ਕਰੋਗੇ? ਕਿੱਦਾਂ ਕਰੋਗੇ? ਡਰਾ ਕੇ ਉਹਨੂੰ ਕਰ ਸਕਦੇ ਹੋ ਕਿ ਡਰ ਕੇ ਥੋੜੀ ਦੇਰ ਜੀ ਕਰ ਦੇਗਾ? ਬਟ ਇਹ ਜਿਹੜੀ ਆਰਗੈਨਿਕ ਚੀਜ਼ਾਂ ਨੇ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਮੇਰੇ ਮੁਤਾਬਿਕ, ਕੱਲ ਨੂੰ ਮੈਨੂੰ ਤਾਂ ਨਹੀਂ ਲੱਗਦਾ, ਉਹ ਤਾਂ ਕਹਿੰਦੇ ਜੀ ਇਮੋਸ਼ਨ ਵੀ ਲਿਆਵਾਂਗੇ, ਪਿਆਰ ਵੀ ਤੁਹਾਨੂੰ ਕਰੇਗਾ ਜੀ, ਉਹ ਰੋਬੋਟ ਤੁਹਾਨੂੰ ਘਰ ਦੇ ਵਿੱਚ ਸੇਵਾ ਵੀ ਕਰੇਗਾ, ਚਾਰ ਚਾਰ ਰੋਬੋਟ ਲੱਗਿਆ ਕਰਨਗੇ ਜੀ, ਅੱਜ ਤੋਂ 20-25 ਸਾਲ ਬਾਅਦ ਘਰ ਚ 4 ਰੋਬੋਟ ਹੋਣਗੇ, ਬਾਹਰ ਗੱਡੀ ਚਲਾਉਣ ਲਈ ਅਲੱਗ ਹੋਏਗਾ, ਘਰ ਦੇ ਵਿੱਚ ਕੰਮ ਕਰਨ ਲਈ ਅਲੱਗ, ਤੁਹਾਡਾ ਸਿਰ ਘੁੱਟਣ ਲਈ ਅਲੱਗ, ਤੁਹਾਡੀ ਮਾਲਿਸ਼ ਕਰਨ ਲਈ ਅਲੱਗ, ਉਹ ਘਰ ਏਦਾਂ ਹੋਏਗਾ ਜੀ। ਅੱਛਾ ਜੀ, ਚਲੋ ਹੋਏਗਾ ਉਹ ਸਾਰੇ, ਉਹ ਬਹੁਤ ਵਧੀਆ ਗੱਲ ਹੈ, ਰੱਖੋ ਰੋਬੋਟ, ਲੇਕਿਨ ਹੁਣ ਇੱਕ ਮਿੰਟ, ਮੈਨੂੰ ਹੁਣ ਤੁਸੀਂ ਕਹੋ ਜੀ ਮੈਂ ਰੋਬੋਟ ਨਾਲ ਗੱਲ ਕਰ ਰਿਹਾ, ਇਹ ਇੱਕ ਗੱਲ, ਜਿਸ ਸ਼ਖਸ ਨੂੰ ਰਮੇਸ਼ਿੰਦਰ ਚੌਹਾਨ ਸਾਹਿਬ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਸਾਨੂੰ 20 ਸਾਲ ਹੋ ਗਏ ਹੁਣ ਘੱਟੋ ਘੱਟ ਫੋਨ ਤੇ ਗੱਲ ਕਰਦੇ, ਹੋ ਗਿਆ ਨਾ 20 ਸਾਲ। ਮੇਰਾ, ਮੈਨੂੰ ਪਤਾ ਰਮੇਸ਼ਿੰਦਰ ਚੌਹਾਨ ਸਾਹਿਬ ਦੇ ਵਾਈਫ ਡਿਫਰੈਂਟ ਰਿਲੀਜਨ ਤੋਂ ਹੈ, ਡਿਫਰੈਂਟ ਕੰਟਰੀ ਤੋਂ ਹੈ, ਦੋ ਇਹਨਾਂ ਦੇ ਬੱਚੇ ਬੜੇ ਕਾਬਿਲ ਹੈ, ਕਿੱਥੇ ਕੰਮ ਕਰਦੇ। ਮੈਂ ਜਿਸ ਸ਼ਖਸ ਨੂੰ ਮਿਲਿਆ ਨਹੀਂ ਹੈ, ਮੈਂ ਜਿਸ ਸ਼ਖਸ, ਤੁਸੀਂ ਰਮੇਸ਼ਿੰਦਰ ਚੌਹਾਨ ਸਾਹਿਬ ਮੇਰੇ ਸਾਹਮਣੇ ਆ ਜਾਣ, ਮੈਂ ਪਛਾਣ ਨਹੀਂ ਪਾਵਾਂਗਾ, ਮੈਂ ਉਸ ਸ਼ਖਸ ਨਾਲ ਮੇਰਾ ਇੰਨਾ ਪਿਆਰ ਹੈ, ਦਿਲੀ ਪਿਆਰ ਹੈ। ਹੁਣ ਤੁਸੀਂ ਮੈਨੂੰ ਕਹੋ ਜੀ ਇਸ ਲਈ ਹੈ ਕਿ ਦੋਨੋਂ ਪਾਸੇ ਰੂਹਾਂ ਨੇ, ਵੀ ਆਰ ਅਲਾਈਕ, ਦੋਨੋਂ ਪਾਸੇ ਰੂਹਾਂ ਨੇ, ਉਹ ਤਾਂ ਉਹ ਪਿਆਰ ਆ। ਹੁਣ ਆਪਣੇ ਕਿੰਨੇ ਬੰਦੇ ਕਿੰਨਾ ਆਪਣਾ ਪਿਆਰ ਪੈ ਗਿਆ, ਜਿੰਨੇ ਆਪਣੇ 20-25 ਸਾਲ ਹੋ ਗਏ ਮੈਨੂੰ ਇੱਥੇ, ਤੇ ਇਹਨਾਂ 25 ਸਾਲਾਂ ਚ ਮੇਰਾ ਇੱਥੇ, ਮੈਂ ਅੱਜ ਤੋਂ 28 ਸਾਲ ਪਹਿਲਾਂ ਚਲੇ ਜਾਓ, ਮੈਂ 28 ਸਾਲ ਪਹਿਲਾਂ ਇੰਡੀਆ ਸੀ, ਮੇਰੇ ਕੈਨੇਡਾ ਤੇ, ਹਾਂ ਮੇਰੇ ਰਿਲੇਟਿਵ ਬਹੁਤ ਨੇ ਇੱਥੇ, ਮੇਰੇ ਜੇ ਮੈਂ ਆਪਣੇ ਰੈਲੇਟਿਵ ਕਾਊਂਟ ਕਰ ਲਵਾਂ ਫਸਟ ਸੈਕੰਡ ਕਜ਼ਨ, ਤਾਂ ਮੇਰੇ ਖਿਆਲ ਨਾਲ 200 ਤਾਂ ਈਜ਼ੀ, 200 ਤੋਂ ਜ਼ਿਆਦਾ ਹੀ ਹੋਏਗਾ, ਚਲੋ ਨੰਬਰ ਠੀਕ ਹੈ। ਉਹਨਾਂ ਨੂੰ ਮੈਂ ਇੰਡੀਆ ਤੋਂ ਜਾਣਦਾ ਸੀ, ਮੇਰਾ ਪਿਆਰ ਸੀ, ਉਹ ਸਾਡੇ ਕੋਲ ਇੰਡੀਆ ਆਉਂਦੇ ਸੀਗੇ, ਮਿਲਦੇ ਜੁਲਦੇ, ਮੇਰੇ ਕਜ਼ਨਸ ਵੀ ਆ, ਭੂਆ ਚਾਚੀ ਨਾਨੇ ਬਹੁਤ ਮੇਰੇ ਇੱਥੇ ਰੈਲੇਟਿਵ ਆ, ਉਹ ਮੰਨ ਗਿਆ ਗੱਲ, ਉਹ 200 ਤੋਂ ਜ਼ਿਆਦਾ। ਲੇਕਿਨ ਮੇਰਾ ਉਦਾਂ ਤੇ ਬਾਹਰ ਤਾਂ ਕਿਸੇ ਨਾਲ ਮੇਰਾ ਕੋਈ ਲਿੰਕ ਨਹੀਂ ਸੀ ਕੈਨੇਡਾ, ਉਹ ਇੱਥੇ ਆ ਕੇ ਉਹ ਪਿਆਰ ਆ, ਲਿੰਕ ਉਹੀ ਬਣਿਆ ਨਾ। ਅੱਜ ਕਿੰਨੇ ਸਾਰੇ ਸਾਡੇ ਜਿੱਦਾਂ ਰਮੇਸ਼ਿੰਦਰ ਚੌਹਾਨ ਸਾਹਿਬ, ਕਿੰਨੇ ਲੋਕਾਂ ਨਾਲ ਸਿਰਫ ਫੋਨ ਦੇ ਜ਼ਰੀਏ ਗੱਲਬਾਤ ਕਰਨਾ ਹੀ ਬੜਾ ਪਿਆਰ ਹੈ। ਮੈਂ ਅੱਜ ਇੱਕ ਨਾਮ ਲੈਣਾ ਚਾਹਾਂਗਾ, ਮਤਲਬ ਮੈਂ ਉਹਨਾਂ ਨੇ ਨਾ ਮੈਨੂੰ ਟੈਕਸਟ ਮੈਸੇਜ ਭੇਜਿਆ ਔਰ ਵਟਸਐਪ ਵੀ ਕੀਤਾ, ਵਰੁਣ ਮੱਕੜ ਨਾਮ ਲੈ ਦਿੰਦਾ, ਇੱਥੇ ਮਿਸੀਸਾਗਾ ਸਵੀਟ ਦੇ ਓਨਰ ਵੀ, ਇਹਨਾਂ ਕੋਲ ਡਾਊਨ ਟਾਊਨ ਆਪਣਾ ਪੀਜ਼ਾ ਸਟੋਰ ਵੀ ਹੈਗਾ। ਮੈਂ ਕਹਿੰਦਾ ਉਹਨਾਂ ਨੇ ਮੈਨੂੰ ਟੈਕਸਟ ਮੈਸੇਜ ਲਿਖਿਆ, ਆਈ ਐਮ ਨੈਵਰ ਸ਼ਾਰਟ ਆਫ ਵਰਡਸ, ਮੈਂ ਹਜੇ ਤੱਕ ਇਹ ਨਹੀਂ ਮੈਨੂੰ ਸਮਝ ਆ ਰਿਹਾ ਕਿ ਉਹਨਾਂ ਨੇ ਇੰਨੇ ਪਿਆਰ ਨਾਲ ਲਿਖਿਆ ਮੈਨੂੰ ਕਿ ਮੈਂ ਉਹਨਾਂ ਦਾ ਜਵਾਬ ਕੀ ਦਵਾਂ। ਤੇ ਉਹਨਾਂ ਨੂੰ ਵੀ ਨਹੀਂ ਪਤਾ, ਉਹ ਮੈਨੂੰ ਕਹਿੰਦੇ ਕਿ ਯੁੱਧਵੀਰ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਤੈਨੂੰ ਨੀ ਪਤਾ। ਮੈਂ ਕਹਿੰਦਾ ਮੈਂ ਉਹਨਾਂ ਕਿੰਨਾ ਕਰ, ਇਹ ਇੰਨਾ ਪਿਆਰ, ਇਹ ਰੋਬਟ ਨਾ ਪੈ ਜਾਏਗਾ ਕੱਲ ਨੂੰ, ਸਾਡਾ ਆਰਟੀਫਿਸ਼ਲ ਇੰਟੈਲੀਜੈਂਸ ਏਦਾਂ ਕਰ ਦੇਗੀ। ਮੈਂ ਵੀ ਬੜੇ ਆਰਟੀਕਲ ਪੜ੍ਹ ਰਿਹਾ, ਉਹ ਕਹਿੰਦੇ ਜੀ ਗਰਲਫ੍ਰੈਂਡ ਦੀ ਜ਼ਰੂਰਤ ਨਹੀਂ। ਹਾਂ, ਉਹ ਚੀਜ਼ ਮੈਂ ਮੰਨਦਾ ਹੈ ਕਿ ਉਹ ਕਹਿੰਦੇ ਜੀ ਗਰਲਫ੍ਰੈਂਡ ਦੀ, ਠੀਕ ਹੈ, ਕਈ ਲੋਕਾਂ ਨੂੰ ਹੁਣ ਉਦਾਂ ਦੇ ਗਰਲਫ੍ਰੈਂਡ ਜਾਂ ਵਾਈਫਸ ਸੈੱਟ ਬੈਠਣ ਲੱਗ ਪੈਣਗੀਆਂ ਵੀ ਉਹ ਗੱਲ ਨਾ ਕਰੇ, ਲੇਡੀਜ਼ ਵੀ ਕਹਿਣਗੇ, ਹੋ ਸਕਦਾ ਜੀ ਬੰਦਾ ਵੀ ਸਾਡਾ ਐਸੇ ਕੰਮ ਕਰੇ ਸੀ ਕਿ ਇਹਨਾਂ ਦੀ ਦਖਲਅੰਦਾਜ਼ੀ ਕਰਨੀ, ਬਟ ਉਹ ਤਾਂ ਪਤਾ ਨਹੀਂ ਫਿਰ ਇਨਸਾਨ ਜਾ ਕਿਸ ਤਰ੍ਹਾਂ ਰਿਹਾ। ਮੈਂ ਤੇ ਅੱਜ ਵੀ ਵੈਲਿਊ ਕਰਦਾ ਹਿਊਮਨ ਟੂ ਹਿਊਮਨ ਇੰਟਰੈਕਸ਼ਨ। ਸਰ ਯਕੀਨ ਕਰਨਾ, ਮੈਂ ਕਿਸੇ ਫੋਨ ਕਰਦਾ ਨਾ, ਜੇ ਇੱਥੇ ਮੈਨੂੰ ਸਾਹਮਣੇ ਹਿਊਮਨ ਮਿਲ ਜਾਏ, ਠੀਕ ਹੈ, ਉਹ ਰਾਦਰ ਦੈਨ ਕਿ ਪ੍ਰੈਸ 1 ਪ੍ਰੈਸ 2, ਤਾਂ ਮੈਂ ਬਹੁਤ ਖੁਸ਼ ਹੁੰਦਾ ਉਹਦੇ ਨਾਲ ਗੱਲ ਕਰਕੇ। ਔਰ 99.9 ਮੇਰਾ ਇਹਦੇ ਚ ਕੀ ਜਾਂਦਾ ਹੈ, ਕੀ ਪਤਾ ਬੰਦਾ ਅਮਰੀਕਾ ਬੈਠਾ ਸਰਵਿਸ ਦੇ ਰਿਹਾ, ਇੰਡੀਆ ਬੈਠਾ ਸਰਵਿਸ ਦੇ ਰਿਹਾ, ਅਫਰੀਕਾ, ਫਿਲੀਪੀਨਸ, ਪਾਕਿਸਤਾਨ, ਪਤਾ ਨਹੀਂ। ਮੈਨੂੰ ਹਮੇਸ਼ਾ ਕਹਿੰਦਾ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੈਨੂੰ ਟਾਈਮ ਸਿਰ ਸਰਵਿਸ ਦੇ ਦਿੱਤੀ। ਉਹ ਕਦੇ ਕਦੇ ਕਹਿ ਦਿੰਦੇ ਜੀ ਰਿਵਿਊ ਕਰ ਦੇਣਾ, ਇੱਕ ਗੱਲ ਹੀ ਕਹਿਣ ਦੇ ਨਾਲ ਅਗਲੇ ਬੰਦੇ ਦਾ, ਅਸੀਂ ਤਾਂ ਮਿਲਣਾ ਨਹੀਂ ਕਦੇ, ਪਰ ਅਗਲੇ ਦਾ ਦਿਨ ਬਣ ਗਿਆ, ਸਾਡਾ ਉਹਦੇ ਚ ਕੀ ਗਿਆ, ਉਹ ਹਿਊਮਨ ਇੰਟਰੈਕਸ਼ਨ ਹੈ। ਉੱਥੇ ਮੈਨੂੰ ਸਰਵਿਸ ਠੀਕ ਹੈ, ਟੈਕਨੋਲੋਜੀ ਹੈ, ਮੈਂ ਨੋਟ ਅਗੇਂਸਟ, ਪਰ ਜੇ ਮੈਨੂੰ ਉੱਥੇ ਇੱਕ ਰੋਬੋਟ ਸਰਵਿਸ ਦੇ ਰਿਹਾ, ਉਹਦੇ ਨਾਲ ਮੈਂ ਸਰਵਿਸ ਲੈ ਕੇ ਕੋਈ ਇੰਟਰੈਕਸ਼ਨ ਥੋੜੀ ਕਰਾਂਗਾ, ਪ੍ਰੈਸ 1 ਫੋਰ ਦਿਸ, ਪ੍ਰੈਸ 2 ਫੋਰ ਦੈਟ, ਪੇ ਯੋਰ ਬਿੱਲ, ਪੇ ਯੋਰ ਬਿੱਲ, ਹਾਂ ਠੀਕ ਹੈ, ਉਹਦਾ ਫਾਸਟ ਹੋ ਗਈ ਜਾਂ ਕੁਛ ਵੀ ਹੋ ਗਈ। ਮੈਂ ਕਾਊਂਟਰ ਤੇ ਜਾਂਦਾ, ਮੈਂ ਜਾਂਦਾ ਹੀ ਬੜਾ ਘੱਟ ਹੈਗਾ, ਸ਼ੋਪਿੰਗ ਮਾਲ ਜਾਂ ਕਿਤੇ, ਵਾਈਫ ਹੀ ਸਾਰਾ ਕਰਦੇ ਨੇ, ਲੇਕਿਨ ਜਦੋਂ ਮੈਂ ਜਾਂਦਾ ਜਿੱਥੇ ਉਹ ਕਹਿੰਦੇ ਨਾ ਸੈਲਫ, ਉਹ ਮੈਂ ਉੱਧਰ ਨਹੀਂ ਜਾਂਦਾ। ਮੈਨੂੰ ਇੱਕ ਸਾਹਮਣੇ ਹਿਊਮਨ ਚਾਹੀਦਾ ਜਿਹਦੇ ਨਾਲ ਜਾ ਕੇ ਮੈਂ ਬੰਦੇ ਨਾਲ ਗੱਲ ਕਰਾਂ, ਉਹ ਮੈਨੂੰ ਬੜਾ ਚੰਗਾ ਲੱਗਦਾ ਕਿ ਠੀਕ ਹੈ ਜੀ, ਹੈਲੋ ਜੀ, ਕੀ ਹਾਲ, ਠੀਕ ਹੈ ਜੀ, ਇੱਕ ਸਮਾਈਲ ਆਇਆ, ਫਿਰ ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਇੱਕ ਇੰਟਰੈਕਸ਼ਨ ਹੁੰਦੀ ਹੈ, ਇੱਕ ਐਨਰਜੀ ਐਕਸਚੇਂਜ ਹੈ, ਸੋ ਉਹਦਾ ਮਜ਼ਾ ਹੀ ਅਲੱਗ ਜੀ। ਬਹੁਤ ਸ਼ੁਕਰੀਆ ਜੀ।
ਗੱਲ ਇਸ ਤਰ੍ਹਾਂ ਥੋੜੀ ਤੁਹਾਨੂੰ ਦੱਸਾਂ, ਲਾਸਟ ਈਅਰ ਮੈਂ ਐਕਚੁਅਲੀ ਰਿਟਾਇਰ ਹੋ ਚੁੱਕਿਆ
ਜੀ,
ਲੇਕਿਨ ਮੈਂ ਸਟਿਲ ਮੇਰਾ ਮਤਲਬ ਜੀ ਕੰਮ ਕਰ ਰਿਹਾ, ਮੇਰਾ ਬੌਸ ਜਿਹੜਾ ਜਿਸਨੇ ਮੈਨੂੰ ਹਾਇਰ ਕੀਤਾ ਜੀ, ਹੀ ਇਜ਼ 80, ਮੈਂ ਉਹਨਾਂ ਲਈ ਕੌਫੀ ਬਣਾਉਣਾ, ਅਸੀਂ ਇਕੱਠੇ ਉਹਨਾਂ ਨੇ ਬੈਠ ਕੇ ਚਾਹ ਪੀਣੀ ਹੁੰਦੀ ਹੈ, ਕੌਫੀ ਪੀਣੀ ਹੈ, ਆਪਣੇ ਕੰਟਰੀ ਦੇ ਜੋ ਇਸ਼ੂ ਆਉਣ ਬਾਰੇ ਅਸੀਂ ਡਿਸਕਸ ਕਰਦੇ ਹਾਂ, ਉਹਨਾਂ ਦੀ ਬੈਕਗ੍ਰਾਉਂਡ ਇਟਲੀ ਤੋਂ ਹੈ, ਤੇ ਕਹਿਣ ਦਾ ਭਾਵ ਇਹ ਹੈ ਕਿ ਪੈਸੇ ਕਰਕੇ ਜੇ ਤੁਸੀਂ ਕੰਮ ਨਾ ਕਰੋ, ਆਪਣੀ ਬੋਡੀ ਨੂੰ ਮੂਵਮੈਂਟ ਨਾ ਰੱਖੋ, ਆਪਣੇ ਆਪ ਨੂੰ ਐਕਟਿਵ ਨਾ ਰੱਖੋ, ਤੇ ਜਦ ਮੈਂ ਆਪਣੇ ਬੌਸ ਕਰਨੀ ਵੇਖਦਾ, ਉਹਦੇ ਨਾਲ ਗੱਲਾਂ ਬਾਤਾਂ ਕਰਦਾ, ਮੈਨੂੰ ਉਹਨੂੰ ਵੇਖ ਕੇ ਬੜੀ ਪੋਜ਼ਿਟਿਵ ਐਨਰਜੀ ਆਉਂਦੀ, ਹੁਣ ਵੀ ਉਹ ਦੇਖੋ ਮੇਰੇ ਨਾਲ ਹੈ, ਹੁਣ 12 ਵਜੇ ਚਲਾ ਹੈ, 8 ਵਜੇ ਆਉਂਦਾ, 12 ਵਜੇ ਚਲਿਆ, ਇਸ ਕਰਕੇ ਨੀ, ਅੱਗੇ ਕਰਕੇ ਆਉਂਦਾ, ਵੈਨ ਫਿਰ ਸਾਰੇ ਬਿਜ਼ਨਸ ਚਲਾ ਰਹੇ, ਸਿਰਫ ਇਸ ਕਰਕੇ ਕਿ ਉਹ ਆਪਣੇ ਆਪ ਨੂੰ ਫਿਟ ਰੱਖਦਾ, ਬਿਜ਼ੀ ਰੱਖਦਾ। ਸੋ ਏਦਾਂ ਹੀ ਬੰਦੇ ਦੀ ਸੋਚ ਹੋਣੀ ਚਾਹੀਦੀ ਹੈ, ਆਰਟੀਫਿਸ਼ਲ ਟੈਕਨੋਲੋਜੀ ਜਿੰਨੀ ਮਰਜ਼ੀ ਆ ਜਾਏ, ਕੁਛ ਨੀ ਫਰਕ ਪੈਣਾ ਜੀ, ਲੋਕ ਪੋਜ਼ਿਟਿਵ ਹੋਣ ਤੇ ਆਪਣੇ ਸਕਿੱਲਸ ਲਰਨ ਕਰਨ, ਆਪਣੀ ਪੜ੍ਹਾਈ ਕਰਨ, ਕੁਛ ਨੀ ਵਿਗੜਦਾ, ਇਹੀ ਮੇਰੇ ਵਿਚਾਰ ਹੈ। ਥੈਂਕ ਯੂ,
ਥੈਂਕ ਯੂ, ਬਹੁਤ ਵਧੀਆ ਵਿਚਾਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਗੁਰਨਾਮ ਜੀ, ਤੁਸੀਂ ਆਉਂਦੇ ਰਹੋ, ਗੁਰਨਾਮ ਸਿੰਘ ਜੀ, ਗੋ ਅਹੈਡ। ਸਤਿ
ਸ੍ਰੀ ਅਕਾਲ ਜਗਮੀਤ ਜੀ।
ਸਤਿ ਸ੍ਰੀ ਅਕਾਲ ਗੁਰਨਾਮ ਸਿੰਘ ਜੀ, ਸਤਿ ਸ੍ਰੀ ਅਕਾਲ।
ਮੈਂ ਇੱਕ ਜਦੋਂ ਆਪਾਂ ਇੰਡੀਆ ਹੁੰਦੇ, ਥੋੜਾ ਜਿਹਾ ਸਾਡਾ ਉੱਥੇ ਦਾ ਪੇਰੈਂਟਸ ਦਾ ਹਿਸਾਬ ਕਿਤਾਬ ਸੀਗਾ ਕਿ ਜਿੱਦਾਂ ਪੇਰੈਂਟਸ ਆਪਣੇ ਬੱਚਿਆਂ ਦੀ ਤਾਰੀਫ ਘੱਟ ਕਰਦੇ ਸੀ, ਉਹਨੂੰ ਲੱਗ ਰਿਹਾ ਸੀ ਕਿ ਜਦੋਂ ਇਹਨਾਂ ਦੀ ਤਾਰੀਫ ਕਰਦੇ ਆ ਤੇ ਵੀ ਇਹ ਖਰੇ ਇਹਨਾਂ ਦੀ ਪੋਟੈਂਸ਼ੀਅਲ ਪੂਰੀ ਆਉਂਦੀ ਜਾਂ ਕਿਸੇ ਢਹਿਲ ਨਾ ਪੈ ਜਾਣ। ਪਰ ਇੱਥੇ ਮੈਂ ਇੱਕ ਦਿਨ ਆਪਣੇ ਬੱਚਿਆਂ ਨਾਲ ਗੱਲ ਕਰਦੇ, ਉਹ ਕਹਿੰਦੇ ਤੁਸੀਂ ਬੱਚਿਆਂ ਦੀ ਤਾਰੀਫ ਹੀ ਨਹੀਂ ਕਰਦੇ, ਤਾਂ ਉਹਨਾਂ ਨੂੰ ਐਪਰੀਸ਼ੀਏਸ਼ਨ ਨਹੀਂ ਕਰਦੇ, ਉਹਨਾਂ ਨੂੰ ਮੋਟੀਵੇਸ਼ਨ ਨਹੀਂ ਬਣਦੀ ਕਿ ਕੁਛ ਕਰਨਾ। ਸੋ ਮੈਂ ਉਸ ਕਰਕੇ ਕਹਿੰਦਾ ਕਿ ਇੱਕੋ ਹੀ ਬਿੱਲ ਆ, ਤੁਸੀਂ ਕਿੰਨੀ ਵਾਰੀ ਦੇਖੋਗੇ, ਕਿੰਨੀ ਵਾਰ। ਤੇ ਅੱਜ ਜਿਹੜਾ ਸਵੇਰੇ ਤੁਸੀਂ ਇੱਕ ਨਿਊਜ਼ ਦਾ, ਫੇਕ ਨਿਊਜ਼ ਦਾ ਆਇਆ ਜਿੰਨੀ ਮਰਜ਼ੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਆਏ, ਜਿੰਨੀਆਂ ਮਰਜ਼ੀ ਫੇਕ ਨਿਊਜ਼ ਆ ਜਾਣ, ਜਿਨ੍ਹਾਂ ਨੇ ਜਦ ਵੀ ਜਸਵਾਲ ਸੁਣ ਲਿਆ, ਜਿਨ੍ਹਾਂ ਨੇ ਵਾਈ ਮੀਡੀਆ ਦਾ ਇੱਕ ਵਾਰੀ ਲੋਗੋ ਦੇਖ ਲਿਆ ਨਾ, ਉਹ ਭਾਜੀ ਹੋਰ ਕਿਤੇ ਜਾ ਨੀ ਸਕਦਾ। ਇਹ ਚੀਜ਼ ਤੁਸੀਂ ਕਦੇ ਬਾਰੇ ਨੀ ਕਰ ਸਕਦੇ, ਚੀਜ਼ ਤੁਸੀਂ ਅਰਨ ਕੀਤੀ ਆ, ਇਹ ਚੀਜ਼ ਤੁਸੀਂ ਅਰਨ ਕੀਤੀ ਆ, ਇਹ ਕਿਤੇ ਵੀ ਨੀ ਜਾਣੀ। ਤੇ ਜਿੰਨੀ ਮਰਜ਼ੀ ਆਰਟੀਫਿਸ਼ੀਅਲ, ਜਦੋਂ ਪਹਿਲਾਂ ਨਾ ਰਿਕਾਰਡਿੰਗ ਹੋਈਆਂ ਸ਼ੁਰੂ, ਤੇ ਕਲਾਕਾਰਾਂ ਨੂੰ ਲੱਗਣ ਲੱਗਿਆ ਸੀ ਕਿ ਸਾਡੇ ਗੀਤ ਹੀ ਰਿਕਾਰਡ ਹੋ ਗਏ, ਫਿਰ ਜਦੋਂ ਮਰਜ਼ੀ ਸੁਣਨਗੇ ਸਾਡੇ ਲਈ ਤਾਂ ਪ੍ਰੋਗਰਾਮ ਹੀ ਘੱਟ ਜਾਣੇ, ਹੋਣੇ ਹੀ ਨੀ ਹੈਗੇ। ਤੁਸੀਂ ਦੇਖ ਲਓ ਉਸ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਈ। ਇਹ ਆਰਟੀਫਿਸ਼ੀਅਲ ਹੈ ਜਿਹੜੀ ਆ, ਉਹ ਓਰਿਜਨਲ ਦੀ ਥਾਂ ਕਦੇ ਵੀ ਨੀ ਲੈ ਸਕਦੀ। ਟਰੱਕ ਭਰ ਕੇ ਲੱਭ ਜੂਗਾ ਭਾਜੀ ਤੁਹਾਨੂੰ, ਬਸ ਹੁਣ ਜ਼ਿਆਦਾ ਕੁਛ ਨੀ ਮੈਂ ਕਹਿਣਾ, ਬਸ ਇੰਨਾ ਹੀ।
ਹੱਥ ਜੋੜ ਕੇ ਧੰਨਵਾਦ ਗੁਰਨਾਮ ਜੀ, ਹੱਥ ਜੋੜ ਕੇ ਧੰਨਵਾਦ, ਗੋਡ ਬਲੈਸ ਯੂ, ਲੋਟਸ ਆਫ ਲਵ, ਬੈਸਟ ਵਿਸ਼ਸ ਫਾਰ ਯੂ ਐਂਡ ਯੂਰ ਫੈਮਿਲੀ ਸਰ। ਮੈਂ ਤੇ ਇਹੀ ਗੱਲ ਬਸ ਇੰਨੀ ਹੀ ਕਹਿ ਸਕਦਾ ਕਿ ਯੈਸ, ਜਦੋਂ ਇਹ ਜਿਹੜੀ ਐਨਰਜੀ ਐਕਸਚੇਂਜ ਹੈ ਨਾ, ਇਹ ਜਿਹੜਾ ਪਿਆਰ ਹੈ, ਇਹ ਜਿਹੜੀ ਰਿਸਪੈਕਟ ਹੈ ਇੱਕ ਦੂਸਰੇ ਦੀ, ਔਰ ਜੇ ਆਪਣੇ ਕਲਚਰ ਚ ਮੈਨੂੰ ਸਭ ਤੋਂ ਵਧੀਆ ਕੋਈ ਚੀਜ਼ ਲੱਗਦੀ ਹੈ, ਉਹ ਇਹੀ ਹੈ ਕਿ ਤੁਸੀਂ ਬਾਹਰ ਨਿਕਲੋ। ਤੇ ਅੱਜ ਗੁਰਨਾਮ ਸਿੰਘ ਜੀ ਸ਼ਾਇਦ ਅਸੀਂ ਨਾ ਵੀ ਜਾਣਦੇ ਹੋ, ਫੋਨ ਦੇ ਜ਼ਰੀਏ ਕਨੈਕਟਡ ਆ, ਇੰਨਾ ਪਿਆਰਾ ਫੇਸ ਟੂ ਫੇਸ ਮੈਂ ਸ਼ਾਇਦ ਨਾ ਪਛਾਣਦਾ, ਪਰ ਜਦ ਤੁਸੀਂ ਮਿਲੇ ਆਪਾਂ ਜੱਫੀ ਪਾ ਕੇ ਮਿਲਣਾ, ਜਿਹੜਾ ਪਿਆਰ ਹੈ ਨਾ, ਜਿਹੜਾ ਸਾਡਾ ਇਹ ਕਲਚਰ ਆ, ਪੈਰੀ ਹੱਥ ਲਾਉਣੇ, ਜੱਫੀ ਪਾਉਣੀ, ਪਿਆਰ ਦੇਣਾ, ਇਸ ਤੋਂ ਉੱਪਰ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਬਹੁਤ ਅਦਬ ਨਾਲ, ਬਹੁਤ ਸਤਿਕਾਰ ਨਾਲ ਕਹਿ ਰਹੇ ਹਾਂ ਆਪਾਂ, ਤੇ ਚਲੋ ਜਦੋਂ ਅੰਦਰੋਂ ਪਿਆਰ ਆ ਤਾਂ ਫਿਰ ਰੋਬਰਟ ਨੂੰ ਵੀ ਬੰਦਾ ਜੱਫੀ ਪਾ ਕੇ ਮਿਲਦਾ, ਕੱਲ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਆ ਗਈ ਉਹਨੂੰ ਮਿਲੇਗਾ, ਪਰ ਹੋ ਸਕਦਾ ਹੈ ਕਿ ਉਹ ਜਦੋਂ ਜੱਫੀ ਪਾਏਗਾ ਸਾਨੂੰ ਸ਼ਾਇਦ ਉਹ ਸਪਾ ਨਾ ਸਾਡੇ ਅੰਦਰ ਅਸਲੀ ਤਾਂ ਵੈਸੇ ਦੇਖੋ ਗੁਰਬਾਣੀ ਤਾਂ ਇਹੀ ਸਿਖਾਉਂਦੀ ਆ ਵੀ ਫਿਰ ਸਾਡਾ ਹਰੇਕ ਨਾ ਸਾਰੀ ਕੁਦਰਤ ਦਾ ਨੇਚਰ ਨਾ, ਵੀ ਰੋਬਰਟ ਵੀ ਜੇ ਬੋਕਸ ਦੇਖ ਲਿਆ ਉਹਨੂੰ ਵੀ ਹੱਥ ਲਾਓ, ਹਾਂਜੀ ਬਾਈ ਰੋਬਰਟ ਸਾਹਿਬ ਕੀ ਹਾਲ ਆ, ਉਹਨੂੰ ਜੱਫੀ ਪਾਓ। ਪਰ ਲੱਗਦਾ ਜੋ ਬੰਦੇ ਨਾਲ ਜੋ ਆਣਾ ਯਾਰ, ਉਹ ਗੱਲਬਾਤ ਮਤਲਬ ਕਿ ਬੰਦੇ ਨੂੰ ਜੱਫੀ ਪਾ ਕੇ ਹਾਂਜੀ, ਜਾਂ ਬਜ਼ੁਰਗ ਦੇਖੋ ਤੁਹਾਨੂੰ ਕੋਈ ਬਜ਼ੁਰਗ ਮਿਲਦਾ, ਉਹ ਗੱਲ ਵੱਖਰੀ ਹੋ ਗਈ। ਬਹੁਤ ਧੰਨਵਾਦ ਜੀ, ਬੈਸਟ ਵਿਸ਼ਸ ਗੁਰਨਾਮ ਜੀ, ਗੋਡ ਬਲੈਸ ਯੂ, ਲੋਟਸ ਆਫ ਲਵ, ਬੈਸਟ ਵਿਸ਼ਸ ਫਾਰ ਯੂ ਐਂਡ ਫੈਮਿਲੀ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਹਾਂਜੀ ਕੁਲਦੀਪ ਜੀ, ਕੁਲਦੀਪ ਗਰੇਵਾਲ ਸਾਹਿਬ ਕਿਚਨਰ ਤੋਂ, ਵੈਲਕਮ ਸਰ, ਵੈਲਕਮ।
ਹਾਂਜੀ ਸਰ, ਜਦੋਂ ਭਾਜੀ ਤੁਹਾਨੂੰ, ਤੁਹਾਡੇ ਨਾਲ ਬੈਠ ਕੇ ਸੋਚਣ ਨੂੰ, ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
ਸਤਿ ਸ੍ਰੀ ਅਕਾਲ ਜੀ, ਗੁਡ ਮਾਰਨਿੰਗ ਸਰ।
ਜਦੋਂ ਮੈਂ ਦੇਖੋ ਆਰਟੀਫਿਸ਼ਲ ਜਿਹੜੀ ਹੈਗੀ ਆ, ਮਤਲਬ ਇੰਟੈਲੀਜੈਂਸ ਹੋ ਸਕਦੀ ਆ ਕਾਮਯਾਬ ਕੁਛ ਚੀਜ਼ਾਂ ਚ, ਤੇ ਕੁਛ ਚੀਜ਼ਾਂ ਜੁਟਵੀਰ ਜੀ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਉਹ ਨੇ ਜਿਹੜੀਆਂ ਕਿ ਰਿਐਲਿਟੀ ਵਿੱਚ ਹੀ ਮਜ਼ਾ ਆਉਂਦਾ ਵਾ, ਜਿਹੜੀ ਇੱਕ ਜ਼ਿੰਦਗੀ ਆਪਾਂ ਕਹਿੰਦੇ ਨਾ, ਇੱਕ ਜ਼ਿੰਦਗੀ ਜਿਉਣੀ, ਇੱਕ ਜ਼ਿੰਦਗੀ ਹਟਾਉਣੀ, ਇੱਕ ਹੁੰਦਾ ਵੀ ਕਿਸੇ ਨੂੰ ਮਿਲਣਾ, ਇੱਕ ਹੁੰਦਾ ਵੀ ਕਿਸੇ ਨੂੰ ਮਿਲ ਕੇ ਕੋਈ ਤੁਹਾਨੂੰ ਅਹਿਸਾਸ ਹੋਣਾ, ਜੇ ਮੈਂ ਗਲਤ ਲਫ਼ਜ਼ ਨਹੀਂ ਯੂਜ਼ ਕਰਦਾ, ਅਹਿਸਾਸ, ਜਿਹੜੀਆਂ ਫੀਲਿੰਗ ਨੇ, ਇਮੋਸ਼ਨ ਨੇ, ਉਹ ਜੁੱਦ ਵੀ ਸੀ ਆਰਟੀਫਿਸ਼ਲ ਇੰਟੈਲੀਜੈਂਸ ਕਿੱਥੋਂ ਆ ਜਾਣਗੇ ਜੀ, ਕਿੱਥੋਂ ਦੇ ਸੁਪਨੇ ਨੇ ਉਹ, ਹੈ ਨਾ। ਮਤਲਬ ਜਿਹੜਾ ਜਿਹੜਾ ਪਿਆਰ ਆਪਾਂ ਮਿਲੇ ਨੀ ਕਦੇ, ਹੁਣ ਜਿਹੜੀ ਆਪਣੀ ਇੱਕ ਆਵਾਜ਼ ਦੀ ਸਾਂਝ ਪਈ ਹੋਈ ਆ, ਓਨਾ ਚਿਰ ਚੈਨ ਨੀ ਆਉਂਦੀ ਜਿੰਨਾ ਚਿਰ ਜਦੋਂ ਭਾਜੀ ਨਾਲ ਗੱਲਾਂ ਹੋ ਜਾਵੇ, ਦਿਨ ਹੀ ਸਫਲ ਆਉਂਦਾ ਓਨਾ ਚਿਰ। ਮਤਲਬ ਇਹ ਚੀਜ਼ਾਂ ਕਿੱਥੋਂ ਲੱਭ ਜਾਣਗੀਆਂ ਆਰਟੀਫਿਸ਼ਲ ਇੰਟੈਲੀਜੈਂਸ ਜੀ, ਇਕੋਨਮੀ ਜਿੱਦਾਂ ਟੈਕਨੋਲੋਜੀ ਦੇ ਨਾਲ ਸਾਨੂੰ ਫਾਲੋ ਕਰਨਾ ਪੈਣਾ, ਕਰਨਾ ਚਾਹੀਦਾ ਵੀ ਆ, ਜਿਹੜੀ ਮਾਡਰਨ ਟੈਕਨੋਲੋਜੀ ਹੈਗੀ ਆ ਉਹਦੇ ਨਾਲ ਆਪਾਂ ਨੂੰ ਜਾਣਾ ਚਾਹੀਦਾ ਵਾ, ਜਾਣਾ ਪੈਂਦਾ ਵੀ ਆ, ਵਕਤ ਦੀ ਲੋੜ ਆ, ਸਮੇਂ ਦੀ ਲਾਈ। ਤੇ ਮੇਰਾ ਖਿਆਲ ਵਾਲੀ ਜੇ ਜ਼ਿੰਦਗੀ ਜਿਉਣ, ਮੈਂ ਅੱਗੇ ਵੀ ਕਹਿੰਦਾ ਉਹਨਾਂ ਵੀ ਜ਼ਿੰਦਗੀ ਜਿਉਣ ਦਾ ਢੰਗ ਸਿੱਖਣਾ, ਤੇ ਜਦਵੀਰ ਭਾਈ ਦਾ ਪ੍ਰੋਗਰਾਮ ਸੁਣਨਾ ਸ਼ੁਰੂ ਕਰੋ, ਤੇ ਫਿਰ ਜ਼ਿੰਦਗੀ ਚ ਰੋਜ਼ ਹੀ ਕੋਈ ਨਾ ਕੋਈ ਗਲਤੀਆਂ ਨੂੰ ਦੂਰ ਕਰੋਗੇ, ਚੰਗੀਆਂ ਸਿੱਖੋਗੇ, ਫਿਰ ਹੋ ਹੀ ਨੀ ਸਕਦੇ ਕਦੇ, ਜਦੋਂ ਵੀ ਭਾਜੀ ਦਾ ਪ੍ਰੋਗਰਾਮ ਸਿਖਾਉਂਦਾ ਹੀ ਹੈ। ਧੰਨਵਾਦ ਜੀ, ਇੰਨਾ ਕੁ ਹੁਣ ਮੇਰੇ ਕੋਲ ਹੋਰ ਲੱਭ ਕੇ ਮੁੱਕ ਜਾਂਦੇ ਜੀ ਤੁਹਾਡੇ ਲਈ, ਹਾਂਜੀ ਹੋਰ ਕਿਉਂ, ਸਤਿ ਸ੍ਰੀ ਅਕਾਲ ਤੇ ਸਲੂਟ ਹੈ ਜੀ, ਮੱਥਾ ਟੇਕ ਲਿਆ ਜੀ ਤੁਹਾਨੂੰ।
ਨਹੀਂ ਨਹੀਂ ਸਰ, ਬਹੁਤ ਸ਼ੁਕਰੀਆ, ਮੈਂ ਮੱਥਾ ਟੇਕਦਾ ਤੁਹਾਨੂੰ, ਤੁਸੀਂ ਬੜੇ ਵੀਰ ਹੋ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ ਗਰੇਵਾਲ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਬੈਸਟ ਵਿਸ਼ਸ ਫਾਰ ਯੂ ਐਂਡ ਫੈਮਿਲੀ, ਥੈਂਕ ਯੂ ਸਰ, ਥੈਂਕ ਯੂ। ਹਾਂਜੀ ਅਗਲੀ ਕਾਲ ਜੀ, ਰਾਜਨ ਜੀ ਤੁਸੀਂ ਆਉਂਦੇ ਹੋ, ਰਾਜਨ ਸਾਹਿਬ ਗੋ ਅਹੈਡ ਜੀ।
ਹਾਂਜੀ ਹਾਂਜੀ, ਜੋਤਵੀਰ ਜੀ ਨਮਸਕਾਰ ਜੀ।
ਨਮਸਕਾਰ ਸਰ, ਨਮਸਕਾਰ ਜੀ।
ਤੇ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆਊਗੀ, ਜਿੱਦਾਂ ਡਿਸਏਬਲ ਲੋਕੀ ਆ, ਕੋਈ ਤੁਰ ਨਹੀਂ ਸਕਦਾ ਜਾਂ ਕੋਈ ਬਲਾਈਂਡ ਜਾਂ ਕੋਈ ਹੋਰ ਪ੍ਰੋਬਲਮ ਆ, ਉਹਨਾਂ ਨੂੰ ਕਿਸੇ ਜੇ ਉਹਨਾਂ ਨੂੰ ਬੈਨੀਫਿਟ ਹੋਵੇ, ਤਾਂ ਉਹ ਇੱਕ ਉਹ ਸਭ ਨਾਲ ਵਧੀਆ ਗੱਲ ਹੋ ਸਕਦੀ ਆ। ਤੇ ਜਿਹੜੇ ਨਾਰਮਲ ਆਉਂਦੇ ਘੁੰਮਦੇ ਫਿਰਦੇ ਆ, ਉਹਨਾਂ ਨੂੰ ਆਪਣੇ ਰੋਟੀ ਖਵਾਉਣ ਦਾ ਤਰੀਕਾ ਉਸ ਵੀ ਪ੍ਰੋਬਲਮ ਤਾਂ ਡਿਸੇਬਲ ਲੋਕਾਂ ਨੂੰ ਹੀ ਆ ਨਾ ਕੋਈ ਤੁਰ ਸਕਦੇ ਉਹ ਤੇ ਦੂਜਿਆਂ ਤੇ ਡਿਪੈਂਡੈਂਸੀ ਆ ਜੇ ਆਰਟੀਫਿਸ਼ਲ ਏਅਰ ਤਿਆਰੀ ਤੇ ਇੱਕ ਰੈਵੋਲੂਸ਼ਨ ਹੋਊਗਾ ਵਰਲਡ ਚ।
ਇਹ ਤੁਸੀਂ ਰਾਜਨ ਜੀ ਬਿਲਕੁਲ ਠੀਕ ਕਹਿ ਰਹੇ ਹੋ, ਆਰਟੀਫਿਸ਼ਲ ਇੰਟੈਲੀਜੈਂਸ ਦੇ ਬਹੁਤ ਸਾਰੇ ਬੈਨੀਫਿਟਸ ਨਿਕਲਣਗੇ। ਅਗੇਨ ਇਟਸ ਅ ਡਬਲ ਐਜ ਸਵਾਰਡ, ਥੋੜੇ ਚੈਲੰਜਸ ਵੀ ਹੋਣਗੇ ਥੋੜੇ ਬਹੁਤੇ, ਕੋਈ ਵੀ ਜਿਹੜਾ ਇੰਟਰਨੈਟ ਆ ਉਹਦੇ ਥੋੜੇ ਬਹੁਤੇ ਚੈਲੰਜਸ ਵੀ ਆ, ਪਰ ਇੰਟਰਨੈਟ ਦੇ ਬੈਨੀਫਿਟ ਵੀ ਸਾਨੂੰ ਬਹੁਤ ਹੋਏ ਹੈ ਨਾ, ਇੰਟਰਨੈਟ ਦਾ ਕਿੰਨਾ ਫਾਇਦਾ ਹੋਇਆ। ਅੱਛਾ, ਇਸੇ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਬੈਨੀਫਿਟ ਵੀ ਬੜਾ ਹੋਏਗਾ। ਆਰਟੀਫਿਸ਼ਲ ਇੰਟੈਲੀਜੈਂਸ ਤੁਹਾਨੂੰ ਨੌਲੇਜ ਦੇਗੀ, ਆਰਟੀਫਿਸ਼ਲ ਇੰਟੈਲੀਜੈਂਸ ਮੈਡੀਕਲ ਸਾਇੰਸ ਦੇ ਵਿੱਚ ਬੜੀ ਐਡਵਾਂਸਮੈਂਟ ਲੈ ਕੇ ਆਏਗੀ। ਆਰਟੀਫਿਸ਼ਲ ਇੰਟੈਲੀਜੈਂਸ ਦੇ ਜ਼ਰੀਏ ਕੰਮ ਹੋਰ ਬਹੁਤ ਜ਼ਿਆਦਾ ਫਾਸਟ ਹੋਣੇ ਸ਼ੁਰੂ ਹੋ ਜਾਣਗੇ। ਮੈਂ ਰੀਸੈਂਟਲੀ ਇੱਕ ਆਥਰ ਹੈਗੇ ਨੇ, ਉਹਨਾਂ ਦੀ ਮੈਂ ਇੱਕ ਬੁੱਕ ਵੀ ਪੜ੍ਹੀ ਸੀ ਔਰ ਉਹ ਵੈਸੇ ਵੀ ਬੜੀ ਵਧੀਆ ਗੱਲਬਾਤ ਕਰਦੇ ਨੇ, ਤੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਨੇ ਰੀਸੈਂਟਲੀ ਨਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਆਪਣੀ ਸਾਰੇ ਜਿਹੜੇ ਉਹਨਾਂ ਦੇ MRI ਸਕੈਨ ਸੀਗੇ, ਹੋਰ ਕਈ ਚੀਜ਼ਾਂ ਉਹਨਾਂ ਦੇ ਐਕਸਰੇ ਵਗੈਰਾ ਕਰਾਏ ਸੀ, ਉਹਨਾਂ ਦੇ ਸ਼ੋਲਡਰ ਚ ਬੜੀ ਦਰਦ ਸੀਗੀ, ਉਹਨਾਂ ਨੇ ਉੱਤੇ ਪਾਇਆ ਤੇ ਉਹਨੇ ਫੌਰਨ ਦੱਸਿਆ ਕਿ ਆਹ ਚੀਜ਼ਾਂ ਕਰੋ ਤੇ ਉਹਦੇ ਨਾਲ ਕਹਿੰਦੇ ਠੀਕ ਹੋ ਗਏ। ਫਿਰ ਉਹਨਾਂ ਨੇ ਆਪਣੇ ਸਾਰੇ ਮੈਡੀਕਲ ਟੈਸਟ ਕਰਾਏ ਸੀਗੇ, ਉਹ ਵੀ ਸਾਰਾ ਉਹਨਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਪਾਇਆ। ਆਰਟੀਫਿਸ਼ਲ ਇੰਟੈਲੀਜੈਂਸ ਨੇ ਉਹਨਾਂ ਦੀ ਡਾਇਟ ਦੱਸੀ ਕਿ ਆਹ ਚੀਜ਼ਾਂ ਤੁਸੀਂ ਖਾਣੀਆਂ ਐਗਜੈਕਟ ਇੰਨੇ ਟਾਈਮ ਤੇ ਖਾਣੀਆਂ ਔਰ ਫੀਡ ਕਰੀ ਜਾਂਦੇ ਸੀ ਉਹ ਲਗਾਤਾਰ। ਹੁਣ ਡਾਕਟਰ ਕੋਲ ਤਾਂ ਬੰਦਾ ਇੱਕ ਵਾਰ ਜਾਂਦਾ ਫਿਰ ਨੀ। ਆਰਟੀਫਿਸ਼ਲ ਇੰਟੈਲੀਜੈਂਸ ਉਹਨਾਂ ਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਹੋਇਆ ਸੀ ਸੋਫਟਵੇਅਰ, ਉਹ ਫੋਨ ਤੇ ਫੀਡ ਕਰਦੇ ਰਹੇ ਕਿ ਆਹ ਖਾਧ ਲਿਆ ਮੈਂ, ਇੱਦਾਂ ਕਰ ਲਿਆ। ਉਹ ਗਾਈਡੈਂਸ ਦੇ ਨਾਲ ਉਹ ਕਹਿੰਦੇ ਜੀ ਮੈਂ ਦੋਨੋਂ ਚੀਜ਼ਾਂ ਠੀਕ ਕਰ ਲਈਆਂ। ਉਹ ਕਾਫੀ ਬੜੇ ਬਿਲੀਅਨਰ ਹੈਗੇ ਨੇ ਔਰ ਕਾਫੀ ਪੈਸਾ ਵੀ ਉਹਨਾਂ ਨੇ ਬਣਾਇਆ ਔਰ ਆਪਣੇ ਬਿਜ਼ਨਸ ਕਿੱਦਾਂ ਕਰਦੇ ਆ ਉਹ ਵੀ ਬੜੀ ਉਹਨਾਂ ਨੇ ਬੁੱਕਸ ਵਗੈਰਾ ਲਿਖੀਆਂ, ਗਾਈਡੈਂਸ ਦਿੰਦੇ ਰਹਿੰਦੇ ਔਰ ਪੋਲਿਟਿਕਸ ਤੇ ਵੀ ਉਹ ਗੱਲ ਕਰਦੇ ਆ ਕਾਫੀ ਜ਼ਿਆਦਾ। ਤੇ ਉਹਨਾਂ ਨੇ ਸੋ ਆਰਟੀਫਿਸ਼ਲ ਇੰਟੈਲੀਜੈਂਸ ਬਹੁਤ ਚੀਜ਼ਾਂ ਸਰ ਇੰਪਰੂਵ ਕਰੇਗੀ ਆਰਟੀਫਿਸ਼ਲ ਇੰਟੈਲੀਜੈਂਸ ਜੀ।
ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ।
ਥੈਂਕ ਯੂ ਰਾਜਨ ਸਾਹਿਬ, ਥੈਂਕ ਯੂ ਸੋ ਮਚ। ਸੁਖਦੇਵ ਗਿੱਲ ਜੀ ਤੁਸੀਂ ਆਉਂਦੇ ਰਹੋ, ਸੁਖਦੇਵ ਗਿੱਲ ਜੀ ਟੂ ਹੈਡ।
ਹਾਂਜੀ ਦੇਵੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ
ਜਦੋਂ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਸੀ ਜੀ AI ਆ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਤੇ ਕੀ ਇਹ ਕੈਨੇਡੀਅਨ ਜਿਹੜੇ ਪੋਲੀਟੀਸ਼ੀਅਨਸ ਆ ਵੀ ਇਹਨਾਂ ਨੂੰ ਵੀ ਕੁਝ ਗਾਈਡ ਕਰੇਗੀ ਵੀ ਕੈਨੇਡਾ ਆਪਣੇ ਸੈਲਫ ਡਿਪੈਂਡੈਂਟ ਹੋ ਸਕੇ, ਜਿਹੜਾ ਆਪਣਾ ਆਇਲ ਆ ਵੀ ਉਹ ਕਿੱਦਾਂ ਬਾਹਰ ਨੂੰ ਪਾਈਪਲਾਈਨ ਬਣਾ ਸਕਦਾ, ਸਪੋਰਟ ਕਰ ਸਕਦਾ, ਜਾਂ ਕਿੱਦਾਂ ਜਿਹੜੇ ਇਨਵਾਇਰਮੈਂਟ ਆ ਉਹਨਾਂ ਨੂੰ ਕਿੱਦਾਂ ਜਿਹੜੇ ਮੈਂ ਵੀ ਮੇਰਾ ਓਪੀਨੀਅਨ ਆ ਵੀ ਉਹ ਜਿਹੜੇ ਮਲਟੀ ਨੈਸ਼ਨਲ ਕੰਪਨੀ ਦੀ ਸਪੋਰਟ ਨਾਲ ਹੀ ਜ਼ਿਆਦਾ ਏਦਾਂ ਕੰਮ ਕਰਦੇ ਨੇ, ਕੀ ਏਦਾਂ ਦੇ ਵਿੱਚ ਵੀ ਤੁਹਾਡਾ ਤਾਂ ਲੱਗਦਾ ਵੀ ਕੈਨੇਡਾ ਨੂੰ ਤਰੱਕੀ ਕਰਨ ਦੇ ਵਿੱਚ ਕੁਝ ਗਾਈਡ ਕਰ ਸਕਦਾ ਪੋਲੀਟੀਸ਼ੀਅਨ ਨੂੰ ਰਾਹ ਦੇਖ ਸਕਦਾ?
ਬਿਲਕੁਲ ਕਰ ਸਕਦਾ ਸਰ, ਡਿਪੈਂਡ ਕਰਦਾ ਹੈ ਕਿ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਿੰਨਾ ਕੁ ਇਸਤੇਮਾਲ ਕਰਦੇ ਹਾਂ। ਅੱਜ ਵੀ ਬਹੁਤ ਸਾਰੇ ਟੂਲਸ ਅਵੇਲੇਬਲ ਨੇ ਕਿ ਸਾਡੇ ਜਿਹੜੇ ਇਲੈਕਟਿਡ ਲੀਡਰਸ ਨੇ ਉਹਦਾ ਅੱਜ ਦੇ ਮੌਜੂਦਾ ਟੂਲਸ ਦਾ ਵੀ ਇਸਤੇਮਾਲ ਕਰਕੇ ਬਹੁਤ ਵਧੀਆ ਕੰਮ ਕਰ ਸਕਦੇ ਨੇ, ਲੇਕਿਨ ਡਿਪੈਂਡ ਦੇਖੋ ਫਿਰ ਉਹੀ ਕਰੇਗਾ ਸੁਖਦੇਵ ਗਿੱਲ ਸਾਹਿਬ ਵੀ ਆਪਣੇ ਜਿਹੜੇ ਇਲੈਕਟਿਡ ਲੀਡਰਸ ਨੇ ਉਹ ਕਿੰਨਾ ਕੁ ਟਾਈਮ ਕੱਢਦੇ ਨੇ ਇਹਦੇ ਵਾਸਤੇ, ਕਿੰਨਾ ਕੁ ਕੰਮ ਕਰਦੇ ਨੇ। ਮੈਂ ਇਹ ਜ਼ਰੂਰ ਪਹਿਲਾਂ ਐਕਨੋਲੇਜ ਵੀ ਕਰਨਾ ਚਾਹਾਂਗਾ ਕਿ ਕਈ ਅੱਜ ਦੇ ਇਲੈਕਟਿਡ ਲੀਡਰ ਸਾਡੇ ਬਹੁਤ ਜ਼ਿਆਦਾ ਸੂਝਵਾਨ ਨੇ, ਨੌਲੇਜ ਹੈ, ਕੰਮ ਵੀ ਕਰਦੇ ਨੇ, ਮਿਹਨਤ ਵੀ ਕਰਦੇ ਨੇ। ਜ਼ਿਆਦਾਤਰ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਕਾਫੀ ਇਹਨਾਂ ਦਾ ਤੁਸੀਂ ਲਗਾ ਕੇ ਚੱਲੋ ਕਿ ਨਾ, ਮੈਂ ਨਾ ਮੈਨੂੰ ਮੇਰੇ ਵਾਈਫ ਨੇ ਰੀਸੈਂਟਲੀ ਕਿਹਾ, ਉਹ ਕਹਿੰਦੇ ਜੀ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ? ਮੈਂ ਕਿਹਾ ਹੁਣ ਇੰਨੇ ਸਾਲਾਂ ਬਾਅਦ ਤੁਸੀਂ ਇਹ ਪੁੱਛ ਰਹੇ ਹੋ, ਤੇ ਉਹ ਕਹਿੰਦੇ ਨਹੀਂ ਇੱਥੇ ਲਿਖੋ। ਅਸੀਂ ਵੀਕਐਂਡ ਤੇ ਨਾ ਇਸ ਵੀਕਐਂਡ ਤੇ ਲਿਖਣ ਬੈਠ ਗਏ, ਮੈਂ ਉਹਨੂੰ ਦੱਸਿਆ ਮੈਂ ਕਿਹਾ ਸਵੇਰੇ 9 ਵਜੇ ਸ਼ੁਰੂ ਕਰਦਾ, ਰਾਤ 9 ਵਜੇ, ਮੰਡੇ ਸਾਰਾ ਸਕੈਜੂਲ ਲਿਖਿਆ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਹਿਸਾਬ ਨਾਲ 80 ਘੰਟੇ ਹੋਣਗੇ, ਤਾਂ ਮੈਂ ਆਪਣੇ ਹਿਸਾਬ ਨਾਲ ਲਿਖ ਦਿੱਤੇ ਟੋਟਲ ਸਕੈਜੂਲ ਦੇ ਹਿਸਾਬ ਨਾਲ 82 ਆਵਰਸ। ਤੇ ਉਹ ਕਹਿੰਦੇ ਤੁਸੀਂ ਸਵੇਰੇ 8 ਵਜੇ ਲਿਖਿਆ, ਤੁਸੀਂ ਅਖਬਾਰਾਂ ਜਿਹੜੀਆਂ ਪੜ੍ਹਦੇ ਹੋ, ਔਰ ਆਹ ਤੁਸੀਂ ਲਿਖਿਆ ਵੀ ਤੁਸੀਂ 7 ਵਜੇ 8 ਵਜੇ ਬੈਡਮਿੰਟਨ ਤੁਸੀਂ ਅੱਧਾ ਘੰਟਾ, ਤੇ ਆਹ ਵੀ ਤੁਸੀਂ ਲੇਟ ਕਰ ਦਿੰਦੇ ਹੋ, ਤੇ ਤੁਹਾਡੇ 82 ਘੰਟੇ ਨੀ ਬਣਦੇ, ਤੁਹਾਡੇ 100 ਘੰਟੇ ਬਣਦੇ ਮਹੀਨੇ ਦੇ। ਤੇ ਮੈਂ ਕਿਹਾ ਵੀ 100 ਨੀ ਬਣਦੇ, 82 ਆਵਰਸ ਮੈਂ ਕੰਮ ਕਰਦਾ। ਤੇ ਉਹ ਸਾਡੀ ਉਹ ਕਹਿੰਦੇ ਨੇ ਇਹਨੂੰ ਹੁਣ ਤੁਸੀਂ 82 ਵੀ ਨਹੀਂ ਤੇ 100 ਵੀ ਨਹੀਂ, ਤੁਹਾਨੂੰ ਹੁਣ 70 ਆਵਰ ਦੀ ਇਜਾਜ਼ਤ ਹੈ, ਇਹਨੂੰ ਏਦਾਂ ਅਸੀਂ ਸਕੈਜੂਲ ਜਿਹਾ ਚੇਂਜ ਕੀਤਾ ਥੋੜਾ। ਹੁਣ ਪਤਾ ਨੀ ਕਿੰਨਾ ਫੋਲੋ ਕਰਾਂਗੇ ਬਾਅਦ ਦੀ ਗੱਲ ਆ। ਤੇ ਮੈਂ ਦੇਖ ਰਿਹਾ ਸੀ ਹੁਣ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ ਉਹ ਕਹਿੰਦੇ ਜੀ ਅਸੀਂ ਵੀ 80-90 ਘੰਟੇ ਕਰਨਾ ਹੀ ਪੈਂਦਾ ਸਾਡੇ ਤਾਂ। ਕਹਿੰਦੇ ਕੋਈ ਦਿਨ ਹੁੰਦਾ, ਕੋਈ ਸੰਡੇ ਹੁੰਦਾ ਜਿਸ ਦਿਨ ਵਿਹਲਾ ਹੁੰਦਾ, ਨਹੀਂ ਤਾਂ ਅਸੀਂ ਤੇ ਸੰਡੇ ਵੀ ਅਸੀਂ ਕੰਮ ਹੀ ਕਰ ਰਹੇ ਹੁੰਦੇ 7-7 ਦਿਨ। ਸੋ ਮੈਂ ਪਹਿਲਾਂ ਕ੍ਰੈਡਿਟ ਦੇ ਦਵਾਂ ਪਹਿਲਾਂ ਵੀ ਯੈਸ ਬੜੇ ਕੋਈ ਕੰਪੀਟੈਂਟ ਵੀ ਹੈ, ਉਹ ਵੀ ਹੈ, ਲੇਕਿਨ ਬਹੁਤ ਅਦਬ ਸਤਿਕਾਰ ਨਾਲ ਕਹਿ ਰਹੇ ਹਾਂ, ਬਹੁਤ ਅਦਬ ਸਤਿਕਾਰ ਨਾਲ, ਕਿ ਜੇ ਮਨ ਦੇ ਵਿੱਚ ਸੇਵਾ ਦਾ ਭਾਵ ਹੋਵੇ ਨਾ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜੇ ਕੱਲ ਆਏਗੀ ਵੀ ਤੁਸੀਂ ਮੰਨ ਕੇ ਦੇਖੋ, ਇਹ ਜਿਹੜਾ ਕੰਮ ਹੁੰਦੇ ਨਾ ਕਈ ਕੰਮ, ਹੁਣ ਤੁਸੀਂ ਪੁਲਿਸ ਅਫਸਰ ਬਣਨਾ, ਪੈਸਾ ਕਮਾਉਣ ਲਈ ਨਹੀਂ ਆ ਪੁਲਿਸ ਅਫਸਰ, ਤੁਸੀਂ ਡਾਕਟਰ ਬਣਨਾ, ਪੈਸਾ ਤੇ ਆਪਣੇ ਆਪ ਆ ਜਾਏਗਾ, ਪੁਲਿਸ ਅਫਸਰ ਹੋ, ਡਾਕਟਰ ਹੋ। ਮੀਡੀਆ ਦਾ ਵੀ ਏਦਾਂ ਹੀ ਕੰਮ ਹੈ, ਸਾਡਾ ਵੀ ਜਿਹੜਾ ਕੰਮ ਹੈ ਪੈਸਾ ਤੇ, ਪੈਸਾ ਕਮਾਉਣ ਲਈ ਹੋਰ ਬਥੇਰੇ ਪ੍ਰੋਫੈਸ਼ਨ ਪਏ ਆ। ਜੇ ਤੁਸੀਂ ਪੋਲੀਟੀਸ਼ੀਅਨ ਬਣਨਾ, ਉੱਥੇ ਤਾਂ ਹੈ ਹੀ ਸਾਰਾ ਪੈਸਾ ਵੀ ਟੈਕਸ ਪੇਅਰ ਦਾ ਹੀ ਆ, ਪੈਸਾ ਵੀ ਉੱਥੇ ਤਾਂ, ਚਲੋ ਡਾਕਟਰ ਉਹਨੂੰ ਪੈਸੇ ਮਿਲਦੇ ਆ, ਪੁਲਿਸ ਅਫਸਰ ਨੂੰ ਤਨਖਾਹ ਮਿਲਦੀ ਹੈ, ਠੀਕ ਹੈ, ਸਾਨੂੰ ਮੀਡੀਆ ਵਾਲੇ ਅਸੀਂ ਕੰਮ ਕਰਦੇ ਹਾਂ, ਐਡਵਰਟਾਈਜ਼ਰ ਸਾਨੂੰ ਪੈਸੇ ਦਿੰਦੇ, ਲੇਕਿਨ ਜਿਹੜਾ ਪੋਲੀਟੀਸ਼ੀਅਨ ਹੈ ਉਹ ਤਾਂ ਹੈ ਹੀ ਟੈਕਸ ਪੇਅਰ ਫੰਡ, ਉਹਨੂੰ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਬਸ ਮੈਂ ਸਿਵਾਏ ਲੋਕਾਂ ਦੀ ਸੇਵਾ ਦੇ ਹੋਰ ਕੁਛ ਨਹੀਂ ਕਰਨਾ, ਫਿਰ ਕੁਰਸੀ ਆਏ ਆਏ ਜਾਏ ਸਾਰੇ ਟੂਲਸ ਅਵੇਲੇਬਲ ਨੇ ਜਿੰਨਾ ਹੋ ਸਕਦਾ। ਤੁਸੀਂ ਹੁਣੇ ਗੱਲ ਕਰ ਰਹੇ ਸੀਗੇ,
ਇੱਕ ਮਿੰਟ ਜਦੋਂ
ਸੋਰੀ ਸੋਰੀ ਹਾਂਜੀ,
ਚਲੋ ਮੈਂ ਤੁਹਾਡੇ ਨਾਲ ਲਾਈਟ ਮੋਟੀ AI ਨੂੰ ਕੀਤਾ ਸੀ, ਤੁਸੀਂ ਇਹ ਦੱਸ ਸਕਦੇ ਹੋ ਅੱਜ ਤੱਕ ਮੈਨੂੰ ਵੀ ਤੁਹਾਡੇ ਜਿੰਨੀ ਉਹ ਪ੍ਰੋਜੈਕਟ ਵਾਸਤੇ ਵਿੱਚ ਆਈ ਸੀ, ਆਪਾਂ ਆਇਲ ਦੀ ਸਾਰੇ ਕੈਨੇਡਾ ਦੀ ਲਾਰਜੈਸਟ ਪ੍ਰੋਡਿਊਸਿੰਗ ਕੰਟਰੀ ਹੈਗਾ, ਕੀ ਤੁਸੀਂ ਦੱਸ ਸਕਦੇ ਹੋ, ਚਲੋ ਰਿਫਾਇਨਰੀ ਕਹਿੰਦੇ ਵੀ ਬਾਹਲੀ ਜ਼ਿਆਦਾ ਕੋਸਟ ਪੈਂਦੀ ਆ, ਕੀ ਤੁਸੀਂ ਦੱਸ ਦੋ ਅੱਜ ਤੱਕ ਕੈਨੇਡਾ ਇੰਨਾ ਨਿਖਿੱਧ ਕੰਟਰੀ ਹੋ ਗਿਆ ਵੀ ਇੰਟਰਨੈਸ਼ਨਲ ਲੈਵਲ ਤੇ USA ਤੋਂ 25 ਸਾਲ ਜਿਹੜਾ ਮੈਨੂੰ ਤੇਜ ਹੋ ਗਈ ਇੰਟਰਨੈਸ਼ਨਲ ਪਾਈਪ ਲਾਈਨ ਨੀ ਪਾ ਸਕਿਆ, ਵੀ ਇੱਦਾਂ ਨਿਖਿੱਧ ਬੰਦੇ ਆ ਇੱਥੋਂ ਦੇ ਜਾਂ ਕੀ ਹੈਗਾ ਵੀ ਅਜੇ ਤੱਕ ਕਿਉਂ ਨੀ ਆਪਦਾ ਜਿਹੜਾ ਤੇਲ ਆ ਉਹ USA ਤੇ ਡਿਪੈਂਡੈਂਟ ਆ, $20-25 ਪਰ ਬੈਰਲ ਘੱਟ ਵੀ ਦੇ ਰਿਹਾ ਉਹਨਾਂ ਨੂੰ, ਇੰਨੇ ਨਿਖਿੱਧ ਲੋਕ ਨੇ, ਨਿਖਿੱਧ ਲੀਡਰ ਨੇ ਵੀ ਕੋਈ ਵੀ ਕੋਈ ਇੰਡੀਆ ਚ ਹਾਈਵੇ ਬਣਦੇ ਨੇ 50-55 ਕਿਲੋਮੀਟਰ ਪਰ ਡੇ ਦੇ ਹਿਸਾਬ ਨਾਲ ਹਾਈਵੇ ਬਣ ਰਿਹਾ, ਇੱਥੇ ਇੰਨੇ ਨਿਖਿੱਧ ਲੋਕ ਆ, ਆਪਦੇ ਆਪ ਨੂੰ ਪਛਤਾਵਾ ਹੁੰਦਾ ਵੀ ਪਤਾ ਨੀ ਚੰਗੇ ਨੂੰ ਆ ਗਏ ਕਿ ਮਾੜੇ ਨੂੰ ਆ ਗਏ, ਇਹਨਾਂ ਨੂੰ ਪਿਛਲੇ 20 ਸਾਲ ਹੋ ਗਏ ਸੁਣਦਿਆਂ ਨੂੰ 400-13 ਹਾਈਵੇ ਬਣਨਾ, ਇਹੀ ਨੀ ਇਹਨਾਂ ਤੋਂ ਬਣ ਰਹੇ ਆ, ਤੇ ਇਨਵਾਇਰਮੈਂਟ ਵਾਲੇ ਨੀ ਇਹਨਾਂ ਤੋਂ ਠੀਕ ਆ ਰਹੇ, ਇਨਵਾਇਰਮੈਂਟ ਵਾਲਿਆਂ ਨੂੰ ਡੱਡੂ ਮਾਰਦੇ ਮੱਛੀਆਂ ਮਾਰਦੀਆਂ ਤਾਂ ਔਖੀਆਂ ਲੱਗਦੀਆਂ, ਜਿਹੜੇ ਹਾਈਵੇ ਦੇ ਪੁਰੋਂ ਆਉਂਦੇ ਇੰਨਾ ਪੋਲੂਸ਼ਨ ਪ੍ਰੋਡਿਊਸ ਹੁੰਦਾ, ਇੰਨੇ ਬੰਦੇ ਮਰਦੇ ਆ, ਉਹ ਇਹਨਾਂ ਨੂੰ ਦੇਖਦੇ ਕਿ ਕੰਟਰੀ ਕਿੱਧਰ ਨੂੰ ਜਾ ਰਿਹਾ, ਮੈਨੂੰ ਤਾਂ ਫਰਸਟ੍ਰੇਸ਼ਨ ਹੋ ਰਹੀ ਹੈ ਇਹ ਗੱਲਾਂ ਸਾਰੀਆਂ ਦੇਖ ਕੇ, ਪੁੱਛੇ ਕੁਛ ਦੱਸ ਸਕੋ।
ਮੈਂ ਤੁਹਾਡਾ ਜਿਹੜਾ ਦਰਦ ਆ ਉਹ ਸੁਖਦੇਵ ਗਿੱਲ ਜੀ ਪੂਰੀ ਤਰ੍ਹਾਂ ਸਮਝ ਰਿਹਾ। ਯੈਸ, ਜਿਹੜੇ ਵੀ ਬੰਦੇ, ਅਸੀਂ ਤਾਂ 25 ਸਾਲ ਪਹਿਲਾਂ, ਜਿਹੜੇ ਬੰਦੇ 20-25 ਸਾਲ ਪਹਿਲਾਂ ਆਏ ਆ ਜਾਂ 40 ਸਾਲ ਪਹਿਲਾਂ, ਉਹ ਤੇ ਕਹਿ ਹੀ ਰਹੇ ਨੇ ਕਿ ਸਾਡੀ ਕੁਆਲਿਟੀ ਆਫ ਲਾਈਫ ਬਈ ਘਟਦੀ ਜਾ ਰਹੀ ਹੈ, ਉਹ ਕੈਨੇਡਾ ਨਹੀਂ ਰਿਹਾ। ਹੁਣ ਤੇ ਮੈਂ ਕਈ ਵਾਰ ਈਵਨ ਕਈ ਜਿਹੜੇ ਯੰਗ ਬੱਚੇ ਹੈਗੇ ਨੇ ਜਿਹਨਾਂ ਨੇ 2 ਸਾਲ ਹੋਏ ਨੇ ਆਇਆਂ ਨੂੰ, ਉਹ ਵੀ ਇਹ ਗੱਲਾਂ ਕਹਿਣ ਲੱਗ ਪਏ ਨੇ। 2-3 ਸਾਲ ਵਾਲੇ ਯੰਗ ਬੱਚੇ ਵੀ ਕਹਿਣ ਲੱਗ ਪਏ ਨੇ, ਸਟ੍ਰਿਕਟਲੀ ਟਾਕਿੰਗ ਜੇ ਤੁਸੀਂ ਆਇਲ ਪਾਈਪਲਾਈਨ ਦੀ ਗੱਲ ਕਰ ਰਹੇ ਹੋ। ਅੱਛਾ ਦੇਖੋ, ਉਹਦੇ ਚ ਕਈ ਸਾਰੇ ਫੈਕਟਰ ਹੈਗੇ ਨੇ। ਯੈਸ, ਇਹਦੇ ਚ ਕੋਈ ਦੋ ਰਾਏ ਨੀ ਕਿ ਜੇ ਸਾਡੀ ਕੰਪੀਟੈਂਸ ਬੈਟਰ ਹੁੰਦੀ, ਜੇ ਕੰਪੀਟੈਂਸ ਬੈਟਰ ਹੁੰਦੀ ਇੰਕਲੂਡਿੰਗ ਆਇਲ ਪਾਈਪਲਾਈਨਸ ਜਾਂ ਇੰਕਲੂਡਿੰਗ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਸੋ ਅਸੀਂ ਉਹ ਕਰ ਸਕਦੇ ਸੀਗੇ। ਅੱਛਾ, ਸਾਡੀ ਜਿਹੜੀ ਆਇਲ ਐਕਸਪੋਰਟ ਆ ਵਧੀਆ, ਮੈਂ ਇਹ ਵੀ ਨਾਲ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡੀ ਜਿਹੜੀ ਆਇਲ ਐਕਸਪੋਰਟ ਆ ਵਧੀਆ, ਸਾਡੀ ਜਿਹੜੀ ਆਇਲ ਪ੍ਰੋਡਕਸ਼ਨ ਹੈਗੀ ਆ ਕਰੂਡ ਆਇਲ ਦੀ, ਉਹ ਵੀ ਅਸੀਂ ਵਧਾਈ ਹੈ। ਅੱਛਾ, ਹੁਣ ਕੱਲੀ ਰਿਫਾਇਨਰੀਜ਼ ਨਹੀਂ, ਪਾਈਪਲਾਈਨਸ ਵਿਛਾਉਣ ਦੇ ਵਿੱਚ ਵੀ ਚੈਲੰਜ ਵੀ ਆ, ਪੈਸੇ ਵੀ ਲੱਗਦੇ ਨੇ। ਪਹਿਲੀ ਚੀਜ਼ ਤੇ ਪਾਈਪਲਾਈਨ ਵਿਛਾਉਣ ਚ ਪੈਸੇ ਵੀ ਲੱਗਦੇ ਨੇ, ਦੂਜੀ ਚੀਜ਼ ਇਹ ਆ ਕਿ ਪਾਈਪਲਾਈਨ ਜਦੋਂ ਅਸੀਂ ਬਣਾਉਣ ਕਰਦੇ ਆ, ਠੀਕ ਹੈ। ਅੱਛਾ, ਸਾਡਾ ਜਿਹੜਾ ਮੇਜਰ ਜੇ ਅਸੀਂ ਕਹੀਏ ਤੇਲ ਹੈ ਕਿੱਥੇ ਸਾਡੇ ਕੋਲ, ਕੈਨੇਡਾ, ਸਸਕੈਚੂਅਨ ਤੇ ਅਲਬਰਟਾ, ਉੱਥੇ ਹੀ ਆ ਮੇਨਲੀ, ਠੀਕ ਹੈ ਜੀ। ਹੁਣ ਉਹ ਕਿਉਂਕਿ ਪੋਰਟ ਹੈ ਨੀ ਕੋਈ, ਜਾਂ ਤੇ ਉਹ ਫਿਰ ਇੱਧਰ ਆਉਣ, ਮੈਂ ਬੜੀ ਵਾਰ ਪਹਿਲਾਂ ਐਕਸਪਲੇਨ ਕੀਤਾ, ਜਾਂ ਤੇ ਉਹ ਇਸ ਤਰਫ ਨੂੰ ਇੱਧਰ ਨੂੰ ਆਉਣ ਜੇ ਉਹਨਾਂ ਨੇ ਇੱਕ ਪੋਰਟ ਲੈਣਾ, ਜਾਂ ਉਧਰ ਵੈਂਕੂਵਰ ਜਾਂ ਉਸ ਤਰਫ ਨੂੰ ਜਾਣ, ਠੀਕ ਹੈ ਨਾ। ਇਧਰ ਦੇ ਹੈਵ ਟੂ ਗੋ ਮੋਰ ਵੈਸਟ ਔਰ ਦੇ ਹੈਵ ਟੂ ਗੋ ਮੋਰ ਈਸਟ, ਤੇ ਉਹਦਾ ਜ਼ਰੀਆ ਕਿੱਦਾਂ ਆ ਕਿ ਉਹ ਫਿਰ ਪਾਈਪਲਾਈਨ ਹੋਵੇ ਪ੍ਰੋਪਰ। ਪਾਈਪਲਾਈਨ ਹੈ ਤਾਂ ਚੰਗੀ ਚੀਜ਼, ਪਰ ਥੋੜਾ ਜਿਹਾ ਵੀ ਜੇ ਉੱਥੇ ਲੀਕੇਜ ਹੋ ਜਾਏ ਤੇ ਉਹ ਡੈਮੇਜ ਬੜਾ ਕਰਦਾ ਇਨਵਾਇਰਮੈਂਟ ਨੂੰ, ਦੈਟ ਇਜ਼ 1 ਪੁਆਇੰਟ। ਸੋ ਇਸ ਕਾਰਨ ਜਦੋਂ ਵੀ ਆਇਲ ਪਾਈਪਲਾਈਨ ਦੀ ਵਿਛਾਉਣ ਦੀ ਗੱਲ ਹੁੰਦੀ ਹੈ, ਫਿਰ ਉਹਦੇ ਪ੍ਰੋਟੈਸਟ ਸ਼ੁਰੂ ਹੋ ਜਾਂਦੇ ਨੇ, ਚਾਹੇ ਉਹ ਕਿੰਡਰ ਮੋਰਗਨ ਨੇ ਸ਼ੁਰੂ ਕੀਤੀ ਹੈਗੀ ਹੈ, ਚਾਹੇ ਕੀਸਟੋਨ ਐਕਸਲ ਪਾਈਪਲਾਈਨ 2018 ਚ ਟਰੂਡੋ ਸਾਹਿਬ ਨੇ ਬਾਈ ਕੀਤਾ, ਬਹੁਤ ਕੁਛ ਲੰਬੀ ਕਹਾਣੀ ਹੈ। ਤੇ ਉਹ ਪਾਈਪਲਾਈਨਸ ਦੀ ਇਹ ਚੈਲੰਜ ਆ, ਰਿਫਾਇਨਰੀਜ਼ ਦਾ ਵੀ ਚੈਲੰਜ ਆ। ਫਿਰ ਉਹ ਲੋਕ ਇਹ ਸੋਚਦੇ ਨੇ ਕਿ ਬਹੁਤ ਸਾਰੀਆਂ ਜਗ੍ਹਾ ਤੇ EVs ਆ ਰਹੀਆਂ ਨੇ, ਤੇ ਕਿਆ ਉਹਦੇ ਨਾਲ ਅਸੀਂ ਇੱਦਾਂ ਕਰ ਸਕਦੇ ਹਾਂ। ਅਗਲਾ ਬੜਾ ਇੰਪੋਰਟੈਂਟ ਪੁਆਇੰਟ ਆ ਕਿ ਜਿਸ ਤਰ੍ਹਾਂ ਹੁਣ ਆ ਵੀ ਗੱਲ ਕਰ ਰਹੇ ਨੇ ਡ੍ਰਿਲ ਬੇਬੀ ਡ੍ਰਿਲ, ਉਹ US ਚ ਵੀ ਗੱਲ ਕਰ ਰਹੇ ਨੇ ਆਇਲ ਦੇ, ਉਹ ਡ੍ਰਿਲ ਬੇਬੀ ਡ੍ਰਿਲ ਵੀ ਇੰਨੀ ਛੇਤੀ ਲਾਗੂ ਨਹੀਂ ਹੋਣਾ, ਕਿਉਂਕਿ ਉੱਥੇ ਜ਼ਿਆਦਾ ਜਿਹੜੀ ਹੈ ਉਹਨਾਂ ਕੋਲ ਜਿਹੜਾ ਸ਼ੇਲ ਆਇਲ ਆ, ਉਹ ਜਿਹੜੀਆਂ ਹੁਣ ਅਮਰੀਕਾ ਕੋਲ 150 ਆਇਲ ਰਿਫਾਇਨਰੀਜ਼ ਨੇ, ਠੀਕ ਹੈ। ਕੈਨੇਡਾ ਦੀ ਤਾਂ ਗੱਲ ਛੱਡੋ, ਈਵਨ ਅਮਰੀਕਾ ਵੀ 150 ਆਇਲ ਰਿਫਾਇਨਰੀਜ਼ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਉਹ ਚ ਤਬਦੀਲੀਆਂ ਨਹੀਂ ਕਰ ਪਾ ਰਿਹਾ। ਕਿਉਂ? ਕਿਉਂਕਿ ਜਿਹੜੀਆਂ ਉਹਨਾਂ ਦੀਆਂ ਆਇਲ ਰਿਫਾਇਨਰੀਜ਼ ਨੇ ਉਹ ਜੋ ਇੰਨੀਆਂ ਸਾਲਾਂ ਦੀਆਂ ਬਣੀਆਂ ਹੋਈਆਂ ਨੇ, 100 ਸਾਲ ਤੋਂ ਵੱਧ ਦੀਆਂ ਬਣੀਆਂ ਹੋਈਆਂ ਨੇ, ਔਰ ਕੋਈ 500 ਏਕੜ ਚਾਹੇ ਕੋਈ 1000 ਏਕੜ ਚਾਹੇ ਕੋਈ 1200 ਏਕੜ ਚ। ਹਾਲਾਂਕਿ ਹਾਂ, ਮੈਂ ਇੱਥੇ ਵੀ ਗੱਲ ਕਰ ਦਵਾਂ, ਦੁਨੀਆ ਦੀ ਸਭ ਤੋਂ ਵੱਡੀ ਆਇਲ ਰਿਫਾਇਨਰੀ ਰਿਲਾਇੰਸ ਵਾਲਿਆਂ ਦੀ ਜਿਹੜੀ ਜਾਮਨਗਰ ਦੇ ਵਿੱਚ ਆ, ਠੀਕ ਹੈ। ਔਰ ਜੇ ਦੁਨੀਆ ਦੀਆਂ ਟੋਪ 10 ਤੁਸੀਂ ਦੇਖਣੀਆਂ ਤਾਂ ਉਹਦੇ ਵਿੱਚ ਕੈਨੇਡਾ ਦੀ ਤਾਂ ਕੋਈ ਨਹੀਂ, ਅਮਰੀਕਾ ਦੀਆਂ 3 ਨੇ ਜਿਹੜੀਆਂ, ਔਰ 3 ਦੀਆਂ 3 ਟੈਕਸਸ ਚ ਨੇ ਜਿਹੜੀਆਂ ਸਭ ਤੋਂ ਬੜੀਆਂ ਨੇ। ਹੁਣ ਐਡੀ ਵੱਡੀ ਆਇਲ ਰਿਫਾਇਨਰੀ ਲਗਾਉਣਾ, ਕਿੰਨੇ ਏਕੜ ਜ਼ਮੀਨ ਖਰੀਦਣੀ, ਪੈਸਾ ਲਗਾਉਣਾ, ਇਨਵੈਸਟਮੈਂਟ ਕਰਨੀ, ਔਰ ਫਿਰ ਜਿਹੜਾ ਕੈਨੇਡਾ ਤੋਂ ਕਰੂਡ ਆਇਲ ਜਾਂਦਾ, ਜਿਹੜਾ ਆਇਆ ਵਾਲਾ ਜਾਂਦਾ, ਉਹਨੂੰ ਤਾਂ ਰਿਫਾਈਨ ਕਰ ਸਕਦੇ ਨੇ, ਪਰ ਉਹਨਾਂ ਦਾ ਆਪਣਾ ਜਿਹੜਾ ਸ਼ੇਲ ਆਇਲ ਆ ਉਹਨੂੰ ਹਜੇ ਉਹ ਕਰ ਨਹੀਂ ਸਕਦੇ, ਕਿਉਂਕਿ ਉਹ ਬਣਿਆ ਹੀ ਨਹੀਂ ਇਹਦੇ ਲਈ, ਠੀਕ ਹੈ। ਔਰ ਹੁਣ ਕਿਆ ਨਵੀਂ ਆਇਲ ਰਿਫਾਈਨਰੀ ਲਗਾਈ ਜਾਏ, ਕਿਆ ਨਵੀਆਂ ਪਾਈਪਲਾਈਨਸ ਵਿਛਾਈਆਂ ਜਾਣ, ਕਿਉਂਕਿ ਕੰਟਰੀਜ਼ ਕਹਿ ਰਹੀਆਂ ਕਿ ਸੀ, ਕਿਉਂਕਿ ਅੱਜ ਕੱਲ੍ਹ ਨਹੀਂ ਬਹੁਤ ਸਾਲਾਂ ਦਾ ਚੱਲ ਰਿਹਾ, ਈਵਨ ਮਾਰਕ ਕਾਰਨੀ ਬਹੁਤ ਇਹਦੇ ਵਾਸਤੇ ਲਿਖ ਚੁੱਕੇ ਨੇ, ਇਹਨਾਂ ਦੀ ਬੁੱਕ ਚ ਲਿਖਿਆ ਹੋਇਆ ਵੈਲਿਊਜ਼, ਆਈ ਸੀ ਇਹਨਾਂ ਦੀ ਕਿਤਾਬ, ਇਹ ਵੈਸੇ ਹੀ ਬੜੀ ਵਾਰੀ ਗੱਲ ਕਰਦੇ ਨੇ ਨੈਟ ਜ਼ੀਰੋ ਇਮਿਸ਼ਨ। ਹੁਣ ਨੈਟ ਜ਼ੀਰੋ ਇਮਿਸ਼ਨ ਕੀ ਆ ਕਿ ਦੁਨੀਆਂ ਚ ਜਿਹੜੀ ਜਿੰਨੀਆਂ ਵੀ ਗੱਡੀਆਂ ਜੀ ਸਾਰੀਆਂ ਹੀ ਅਸੀਂ ਇਲੈਕਟ੍ਰਿਕ ਕਰ ਦੇਣੀਆਂ, ਠੀਕ ਹੈ, ਸੋ ਕਿਸੇ ਚ ਤੇਲ ਦਾ ਇਸਤੇਮਾਲ ਨਾ ਹੋਵੇ, ਸੋ ਵੀ ਹੈਵ ਟੂ ਮੂਵ ਅਵੇ ਫਰੋਮ ਫੋਸਿਲ ਫਿਊਲਸ, ਇਹ ਇਨ ਕਹਿਣਾ। ਹਾਲਾਂਕਿ ਮੇਰਾ ਮੰਨਣਾ ਹੈ ਕਿ 5 ਸਾਲ ਜਾਂ 10 ਸਾਲ ਚ ਖਤਮ ਨਹੀਂ ਹੋਣਾ, ਇਹਨੂੰ ਲੱਗ ਜਾਣਗੇ 15-20 ਸਾਲ ਜਾਂ ਕਿਤੇ ਨਾ ਕਿਤੇ ਹੋ ਸਕਦਾ 20 ਤੋਂ ਵੀ ਜ਼ਿਆਦਾ ਲੱਗ ਜਾਣ। ਹੁਣ ਇਹਨਾਂ ਹਾਲਾਤਾਂ ਚ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਿਹੜਾ ਇੱਥੇ 200-500 ਮਿਲੀਅਨ ਲਾਉਣਾ, 1 ਬਿਲੀਅਨ ਲਗਾਉਣਾ ਹੈ, ਤੇ ਉਹ ਆਇਲ ਪਾਈਪ ਲਾਈਨ ਦੇ ਵਿੱਚ ਜਾਂ ਆਪਣਾ ਉੱਥੇ ਰਿਫਾਇਨਰੀਜ਼ ਦੇ ਵਿੱਚ ਆਇਲ ਪਾਈਪ ਲਾਈਨ ਵਿਛਾਉਣ ਤਾਂ ਬਿਲੀਅਨਸ ਆਫ ਡਾਲਰ ਦੀ ਗੱਲ ਹੈ ਜੀ। ਆਹ ਹੁਣ ਤੁਹਾਡੀ ਜਿਹੜੀ ਬਿਸ਼ੀ ਸੀਗੀ ਵੈਨਕੂਵਰ ਤੱਕ 25 ਬਿਲੀਅਨ ਲੱਗ ਗਿਆ ਸੀ, 25 ਬਿਲੀਅਨ ਡਾਲਰ ਉੱਥੇ ਲੱਗ ਗਿਆ ਸੀਗਾ। ਸੋ ਉਸ ਲਈ ਉਹ, ਔਰ ਈਵਨ ਅਮਰੀਕਾ ਵੀ ਇਹ ਚੀਜ਼ਾਂ ਸੋਲਵ ਹੀ ਕਰ ਸਕਿਆ। ਅਮਰੀਕਾ ਦੇ ਵਿੱਚ ਹੁਣ ਇੱਕ ਪਾਸੇ ਦੇਖੋ, ਅਮਰੀਕਾ ਇੱਕ ਪਾਸੇ ਇੰਪੋਰਟ ਵੀ ਕਰਦਾ ਹੈ, ਠੀਕ ਹੈ, ਇੱਕ ਪਾਸੇ ਐਕਸਪੋਰਟ ਵੀ ਕਰਦਾ ਹੈ, ਠੀਕ ਕਰਨ ਹੈ, ਉਹ ਵੀ ਉਹਨਾਂ ਨੂੰ ਵੀ ਇਹੀ ਚੈਲੰਜ ਆ ਰਹੇ ਨੇ ਕਿ ਯੈਸ ਜੀ ਐਨਾ।
ਹਾਂਜੀ, ਸੋਰੀ ਸੋਰੀ ਗੱਲ ਕਰ ਰਿਹਾ, ਮੈਂ ਸੋਰੀ ਤੁਹਾਨੂੰ ਟੋਕਿਆ। ਮੈਨੂੰ ਇੱਕ ਗੱਲ ਪਤਾ ਜੀ, ਇਹ ਅੱਜ ਪਾਈਪ ਲਾਈਨ ਬਣਾਉਣੀ ਸੀ, ਤੇ ਚਲੋ ਚਾਈਨਾ ਚ ਪਾਈਪ ਲਾਈਨ ਬਣਾਉਣੀ ਹੁੰਦੀ, ਉਹ ਮੈਨੂੰ ਲੱਗਦਾ ਜੇ ਤੁਸੀਂ ਟਾਰਗੇਟ ਦਿੰਦੇ ਵੀ ਚਾਈਨਾ ਨੂੰ ਕਹਿ ਦੋ ਵੀ ਕੈਨੇਡਾ ਜਾ ਕੇ ਤੂੰ ਪਾਈਪ ਲਾਈਨ ਬਣਾ ਦੇ, ਉਹ ਚਾਹੇ ਕੈਨੇਡਾ ਇੰਡੀਆ ਚ ਵੀ ਇਨਵਾਇਰਮੈਂਟ ਦੇ ਇਸ਼ੂ ਹੋਣੇ ਆ, ਕੈਨੇਡਾ ਚ ਵੀ ਹੋਣੇ ਆ, ਚਾਈਨਾ ਚ ਵੀ ਹੋਣੇ ਆ, ਮੈਨੂੰ ਲੱਗਦਾ ਵੀ ਉਹਨਾਂ ਨੇ ਨਾਲੇ ਬਿਲੋ ਟੈਂਡਰ ਰੇਟ ਤੋਂ ਥੱਲੇ ਬਣਾ ਦੇਣੀ ਜਿਹੜੀ 5 ਬਿਲੀਅਨ ਦੀ 20 ਬਿਲੀਅਨ ਚ ਬਣਾਈ ਇਹਨਾਂ ਨੇ, ਨਾਲੇ ਉਹਨਾਂ ਨੇ ਬਣਾ ਵੀ 1-2 ਸਾਲ ਚ ਦੇਣੀ ਸੀ। ਇਹ ਕਾਰਿਆਂ ਦੀ ਤਰੱਕੀ ਦਾ ਫਰਕ ਆ। ਜੇ ਤੁਸੀਂ ਹੁਣ ਡੈਮੋਕ੍ਰੇਸੀ ਨੂੰ ਕਰੋਗੇ, ਤੁਸੀਂ ਮੱਛੀਆਂ ਬਚਾਉਣੀਆਂ ਤੇ ਬੰਦੇ ਬਚਾਉਣੀਆਂ, ਤੁਸੀਂ ਡੱਟੂ ਬਚਾਉਣੇ ਆ, ਇਹ ਥੋੜੀ ਡੈਮੋਕ੍ਰੇਸੀ ਫੇਲ ਹੋ ਰਹੀ ਹੈ। ਮੇਰਾ ਤਾਂ ਸਿਰਫ ਇੱਥੋਂ ਦਾ ਹੀ ਮੇਰਾ ਗਾ ਰਿਟਾਇਰਮੈਂਟ ਲਿਸਟ ਉੱਤੇ ਝੰਡੇ ਚੱਕ ਕੇ ਉਹ ਕੈਪੀਟਲਿਜ਼ਮ ਹੈਗਾ 407 ਮੈਂ ਜਿੱਦਾਂ ਮੇਰਾ ਵਿਚਾਰ ਆ, ਮੈਨੂੰ ਲੱਗਦਾ ਆਪਣਾ 407 ਫੰਡਿੰਗ ਕਰ ਰਿਹਾ ਜਿਹੜੇ ਇੱਥੋਂ ਦੇ ਰਿਟਾਇਰਮੈਂਟ ਦਾ ਵੀ 400 ਦਾ ਨਾਮ ਬਣੇ। ਏਦਾਂ ਹੀ ਜਿਹੜਾ ਅਮੈਰੀਕਾ ਦੀਆਂ ਰਿਫਾਇਨਰੀਜ਼ ਆ ਉਹ ਫੰਡਿੰਗ ਕਰ ਰਹੀਆਂ ਸੀ, ਹੋਰ ਅਲਬਰਟਾ ਦੀਆਂ ਤੇ ਪੀਸੀਆਂ ਉਹਨਾਂ ਨੂੰ ਆਰਗੇਨਾਈਜੇਸ਼ਨਾਂ ਨੂੰ ਵੀ ਇਹ ਤੇਲ ਇੰਟਰਨੈਸ਼ਨਲ ਲੈਵਲ ਤੇ ਨਾ ਜਾਵੇ, ਜਿੰਨੀ ਦੇਰ ਸਿੰਗਲ ਵਿੰਡੋ ਜਾਂ ਕੋਈ ਏਦਾਂ ਦੀ ਇਨਵਾਇਰਮੈਂਟ ਜਾਂ ਇੱਥੇ ਕਿਤੇ ਘਰ ਬਣਾਉਣੇ ਆ ਉੱਥੇ ਇਨਵਾਇਰਮੈਂਟ, ਜਿੰਨੀ ਦੇਰ ਸਿੰਗਲ ਵਿੰਡੋ ਕੋਈ ਨਹੀਂ ਹੁੰਦੀ ਤਾਂ ਕੈਨੇਡਾ US ਤੇ ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਡਿਵੈਲਪਮੈਂਟ ਕਰਕੇ ਮੈਂ ਕੋਈ ਡਿਵੈਲਪਮੈਂਟ ਦਿੱਤੀ।
ਜਿਹੜਾ ਤੁਹਾਡਾ ਦੇਖੋ, ਜੇ ਤਾਂ ਆਪਾਂ ਬੁਨਿਆਦੀ ਪੁਆਇੰਟ ਹੈ ਉਹਨਾਂ ਦਾ ਮੈਂ 100% ਐਗਰੀ ਕਰਦਾ ਹੈ। ਮੈਂ ਜਦੋਂ ਇਹ ਆਇਲ ਪਾਈਪ ਲਾਈਨ ਦੀ ਗੱਲ ਕਰ ਰਿਹਾ ਸੀ, ਕਿਉਂਕਿ ਉਹਨਾਂ ਦੀ ਆਪਣੀ ਦੇਖੋ ਹਰ ਚੀਜ਼, ਜੇ ਪਾਈਪ ਲਾਈਨ ਕੋਈ ਬਣਾ ਵੀ ਦਿੰਦੇ ਉਹਦੀ ਫਿਜ਼ੀਕਲ ਲਿਮਿਟ ਹੁੰਦੀ ਹੈ, ਠੀਕ ਹੈ, ਜਿਹਨੂੰ ਪਾਈਪ ਲਾਈਨ ਕਪੈਸਿਟੀ ਕਿਹਾ ਜਾਂਦਾ। ਸੋ ਉਹ ਮੈਂ ਚਲੋ ਆਪਾਂ ਛੱਡ ਦਈਏ ਸਾਰੀਆਂ ਟੈਕਨੀਕਲ ਚੀਜ਼ਾਂ ਜਾਂ ਕੋਸਟ ਕਿੰਨੀ ਆ, ਇਨਵਾਇਰਮੈਂਟ ਦੀ ਕੀ ਚੱਕਰ ਹੈ, ਇਨਵਾਇਰਮੈਂਟ ਦਾ ਵੀ ਇਸ਼ੂ ਹੈਗਾ, ਜਾਂ ਇੰਟਰ ਪ੍ਰੋਵਿੰਸ਼ੀਅਲ ਰੈਗੂਲੇਸ਼ਨ ਕਿੱਥੇ ਖੜੀ ਹੁੰਦੀ ਹੈ, ਜਾਂ ਇੰਡੀਜਨਸ ਕਮਿਊਨਿਟੀਜ਼ ਕਿੱਦਾਂ ਇੱਥੇ ਸਵਾਲ ਖੜੀਆਂ ਕਰਦੀਆਂ, ਜੇ ਇੰਡੀਜਨਸ ਏਰੀਆ ਚੋਂ ਜਾਏਗੀ ਤਾਂ ਉਹਨੂੰ ਛੱਡ ਦਈਏ। ਮੈਂ ਤੁਹਾਡੀ ਹੁਣ ਬੁਨਿਆਦੀ ਗੱਲ ਤੇ ਆ ਜਾਂਦਾ, ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ, ਉਹ ਤਾਂ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਸਾਨੂੰ ਜਿੰਨੇ ਕੰਪੀਟੈਂਟ ਲੀਡਰ ਚਾਹੀਦੇ ਨੇ ਉਹਨੇ ਨਹੀਂ ਹੈ, ਨਾ ਲਿਬਰਲ ਪਾਰਟੀ ਕੋ, ਔਰ ਮੈਂ ਕੰਜ਼ਰਵੇਟਿਵਲੀ ਵੀ ਇਹੀ ਸਵਾਲ ਪੁੱਛਦਾ ਕਿ ਕੰਜ਼ਰਵੇਟਿਵ ਪਾਰਟੀ ਵੀ ਕੱਲ ਨੂੰ ਰੂਲ ਤਾਂ ਉਹਨਾਂ ਦਾ ਆਂਦਾ ਲੱਗਿਆ ਕਾਫੀ ਅੱਗੇ, ਕੱਲ ਨੂੰ ਜੇ ਕੋਈ ਜ਼ਿਆਦਾ ਦਿੱਕਤ ਨਾ ਆਈ ਤਾਂ ਉਹਨਾਂ ਦਾ ਸਰਕਾਰ ਬਣ ਸਕਦੀ ਹੈ। ਬਟ ਉਹਨਾਂ ਨੂੰ ਵੀ ਮੈਂ ਬਾਰ ਬਾਰ ਇੱਕ ਹੀ ਗੱਲ ਕਹਿ ਰਿਹਾ ਕਿ ਭਾਈ ਤੁਹਾਡੇ ਕੋਲ 300 ਬੰਦੇ ਮਿਨੀਮਮ, ਬਾਕੀ 343 ਦੇ ਵਿੱਚ ਲਿਆਓ ਫਿਰ ਤਾਂ ਬਹੁਤ ਹੀ ਵਧੀਆ, 300 ਵੈਸੇ ਸਾਰੇ ਲਿਆਣੇ ਚਾਹੀਦੇ, ਇੱਕ ਇੱਕ ਬੰਦਾ ਤੁਹਾਡਾ ਵਧੀਆ ਚਾਹੀਦਾ ਹੈ, ਔਰ ਤੁਹਾਡੇ ਜਿਹੜੇ 30-40 ਕੈਬਨਿਟ ਮਿਨਿਸਟਰ ਨੇ ਉਹ ਬਹੁਤ ਕੰਪੀਟੈਂਟ ਚਾਹੀਦੇ ਨੇ, ਬੜੇ ਨੌਲੇਜੇਬਲ ਬੰਦੇ ਚਾਹੀਦੇ ਨੇ। ਦੇਖੋ ਅੱਜ ਤੁਸੀਂ ਅੱਜ ਵੀ ਹਰਪਰ ਸਾਹਿਬ ਨਾਲ ਬੈਠ ਕੇ ਛੇਤੀ ਕਈ ਮੁੱਦਿਆਂ ਤੇ ਗੱਲ ਨਹੀਂ ਕਰ ਸਕਦੇ, ਉਹਨਾਂ ਦੀ ਨੌਲੇਜ ਆ ਪਕੜ ਆ। ਹੁਣ ਇਹਨਾਂ ਦੇ ਈਵਨ ਲਿਬਰਲ ਦੇ ਵੀ ਕਈ ਬੰਦੇ ਐਸੇ ਆ, ਉਹ ਗੱਲਬਾਤ ਬੜੀ ਉਹਨਾਂ ਕੋਲ ਨੌਲੇਜੇਬਲ ਆ। ਸੋ ਇੱਦਾਂ ਦੇ ਮਿਹਨਤੀ ਕੰਪੀਟੈਂਟ ਵਧੀਆ ਬੰਦੇ ਲੈ ਕੇ ਆਓ ਜੀ। ਥੈਂਕ ਯੂ ਸੁਖਦੇਵ ਜੀ, ਥੈਂਕ ਯੂ। ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਣ ਦੇ ਰਹੋ ਸੁਖਵਿੰਦਰ ਸਾਹਿਬ, ਗੋ ਅਹੈਡ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ।
ਜੀ ਬੜੀਆਂ ਵਧੀਆ ਗੱਲਾਂ ਕਰਦੇ ਮਾਈ ਫਰੈਂਡ ਸੁਖਦੇਵ ਵੇਲ। ਗੱਲ ਹੈਗੀ ਇਹ ਕਿ ਆਪਾਂ ਕਹਿ ਤਾਂ ਰਹੇ ਬੜੇ ਆਪਟੀਮਿਸਟਿਕ ਹੈਗੇ ਆ, ਇਹਨਾਂ ਚੀਜ਼ਾਂ ਦੇ ਨਾਲ ਬੜੀ ਤਰੱਕੀ ਹੋਏਗੀ, ਪਰ ਇਹਨਾਂ ਦਾ ਫਾਇਦਾ ਕਿੰਨਾ ਕੁ ਹੁੰਦਾ ਬੜਾ ਕੁਐਸਚਨੇਬਲ ਲਾ ਕੇ। ਆਪਾਂ ਮਨਮੋਹਨ ਸਿੰਘ ਹੋਣਾਂ ਦੀ ਵੀ ਬੜੀ ਸਿਫਤ ਕਰਦੇ ਰਹੇ ਹਾਂ, ਹੋਰ ਵੀ ਬੜੇ ਹੈਗੇ ਜਿੰਨਾ ਵੀ ਹੈਗਾ, ਆਲ ਦਾ ਗਾਇਜ਼ ਦੇ ਆਰ ਓਨਲੀ ਪ੍ਰਮੋਟਿੰਗ ਕੈਪੀਟਲਿਜ਼ਮ। ਕੈਪੀਟਲਿਜ਼ਮ ਦੇ ਨਾਲ ਮੈਨੂੰ ਲੱਗਦਾ ਕਿ ਬੜੇ ਪੈਸਾ ਮੜ ਰਹੇ, ਬੜੇ ਲੋਕ ਅਮੀਰ ਹੋ ਰਹੇ ਪਰ ਥੋੜੇ ਜਿਹੇ ਹੋ ਰਹੇ ਆ, ਔਰ ਜਿਹੜੇ ਮਿਡਲ ਕਲਾਸ ਆ ਉਹ ਖਤਮ ਹੋ ਰਹੀ ਆ, ਔਰ ਜਿਹੜੀ ਲੋਅਰ ਮਿਡਲ ਕਲਾਸ ਉਹਦੇ ਤਾਂ ਪੈਸੇ ਬੁਰਾ ਹਾਲ ਹੋ ਗਿਆ। ਕੰਟਰੀ ਵਿੱਚ ਚਲੇ ਜਾਓ, ਖਾਸ ਕਰਕੇ ਜਿੱਥੇ ਕੈਪੀਟਲਿਜ਼ਮ ਆ ਸਾਡੇ ਦੇਸ਼ ਵਿੱਚ ਵੀ, ਸਾਨੂੰ ਦੇਖੋ 200 ਰੁਪਏ ਨੂੰ ਅਸੀਂ ਕਿੱਦਾਂ ਦੇਖਦੇ ਹਾਂ, ਚੰਗਾ ਲੱਗਦਾ ਭਾਵੇਂ ਅਸੀਂ ਜੋ ਮਰਜ਼ੀ ਕਹੀਏ ਜਿਹਨੇ ਨਾ ਦੋ ਸਾਨੂੰ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਯਾਰ ਇਹਨਾਂ ਦੀ ਸਾਡੀ ਉਪਾਇਤਾ ਪਤਾ ਉਹਨਾਂ ਨੂੰ ਕਿ ਇਹਨਾਂ ਦੀਆਂ ਕੀ ਲੋੜਾਂ ਹੈਗੀਆਂ, ਇਹਨਾਂ ਨੂੰ ਐਕਸਪਲੋਇਟ ਕਰੋ।
ਦੋ ਤਿੰਨ ਸੈਂਟ ਦਾ ਤੇਲ ਸਸਤਾ ਵਿਕਾਉਂਦਾ ਤੇ ਅਸੀਂ 15-15 ਕਿਲੋਮੀਟਰ ਚੱਲ ਜਾਏਗਾ। ਕਿਉਂਕਿ ਸਾਰਾ ਕੁਛ ਇਹਨਾਂ ਨੇ ਮਤਲਬ ਮੇਰਾ ਕਹਿਣ ਦਾ ਵੀ ਟੈਕਨੋਲੋਜੀ ਦੀ ਡਿਵੈਲਪਮੈਂਟ ਚਲੋ ਆਰਟੀਫਿਸ਼ਲ ਇੰਟੈਲੀਜੈਂਸ ਹੁਣ ਜਿਹੜੀ ਪਹਿਲਾਂ ਵੀ ਆਈ ਇੰਟਰਨੈਟ ਵੀ ਆਇਆ ਹੋਰ ਸਾਡੀ ਇਨਕਮ ਚ ਕਿੰਨਾ ਕੁ ਫਾਇਦਾ ਹੋਇਆ ਤੇ ਵੱਡੇ ਜਿਹੜੇ 1-2-3% ਜਿਹੜੇ ਸਾਨੂੰ ਜਿਹੜੇ ਟੋਪ ਆਫ ਦਾ ਲਾਈਨ ਹੈਗੇ ਆ ਉਹਨਾਂ ਦੀ ਇਨਕਮ ਚ ਕਿੰਨਾ ਵਾਧਾ ਹੋਇਆ। ਮੇਰਾ ਕਹਿਣ ਦਾ ਮਤਲਬ ਇਹ ਆ ਜਦੋਂ ਜੀ ਕਿ ਜਿਹੜੇ ਆਮ ਲੋਕ ਹੈਗੇ 70% ਉਹਨਾਂ ਦੀ ਇਨਕਮ ਵਿੱਚ ਕੋਈ ਬਹੁਤਾ ਫਰਕ ਨੀ ਪਿਆ। ਇਹ ਤੁਸੀਂ ਇੱਥੇ ਵੀ ਦੇਖ ਲਿਓ ਅਟਲ ਟ੍ਰਾਂਸ ਸਕੀਮ ਪੰਜਾਬ ਚ ਇੱਥੇ ਵੀ ਆ ਜਾਣੀਆਂ ਆ ਰਹੀ ਹੈ ਤਕਰੀਬਨ ਜਿਹੜਾ ਸਾਨੂੰ ਆ ਥੋੜੀ ਥੋੜੀ ਗੱਲ ਤੇ ਪੈਸੇ ਦਿੱਤੇ ਜਾਂਦੇ ਤਕਰੀਬਨ ਓਦਾਂ ਦਾ ਇਹ ਕੰਮ ਆ। ਔਰ ਸਾਰੀ ਦੁਨੀਆਂ ਚ ਇਹ ਮਤਲਬ ਇੰਡੀਆ ਚ ਆਪਾਂ ਬੜਾ ਕੈਪੀਟਲਿਜ਼ਮ ਲਿਆਂਦਾ ਵਾ ਉਹਦੇ ਨਾਲ ਤਾਂ ਅਮੀਰ ਅਮੀਰ ਹੋ ਰਹੇ ਨੇ ਟੈਕਨੋਲੋਜੀ ਦਾ ਇਹ ਡਿਜੀਟਲ ਜਿਹੜੇ ਮਾਫੀਆ ਬਣ ਰਿਹਾ ਡਿਜੀਟਲ ਲੈਂਡ ਲੋਰਡ ਜਿੱਦਾਂ ਹੁੰਦੇ ਆ ਕਿ ਲੈਂਡ ਲੋਰਡ ਹੁੰਦੇ ਹੁਣ ਇਹ ਡਿਜੀਟਲ ਓਨਰਸ਼ਿਪ ਜਿਹਨਾਂ ਦੀ ਹੋ ਗਈ ਇਹ ਤਾਂ ਸਾਰਾ ਪੈਸਾ ਤੇ ਉੱਧਰ ਜਾ ਰਿਹਾ ਇਹ ਥੋੜੇ ਜਿਹੇ ਲੋਕਾਂ ਕੋਲ ਕਲੈਕਟ ਹੋ ਰਿਹਾ। ਸਾਡੇ ਫੂਡ ਬੈਂਕਸ ਵਿੱਚ ਲਾਈਨਾਂ ਲੱਗੀਆਂ ਹੋਈਆਂ ਸਾਨੂੰ ਹਰ ਇਸ਼ੂ ਦੇ ਉੱਤੇ ਅਸੀਂ ਸਟਰਗਲ ਕਰ ਰਹੇ ਹਾਂ ਸਾਡਾ ਨਾ ਜੋਬਸ ਆ ਜਿਹੜੇ ਅਸੀਂ ਹਰ ਇੱਕ ਚੀਜ਼ ਨੂੰ ਕਰਦੇ ਹਾਂ ਜੀ ਬੜਾ ਇੰਟੈਲੀਜੈਂਟ ਬੰਦਾ ਜਾ ਉਹ ਕਹਿੰਦਾ ਜੀ ਮਨ ਐਗਜਾਮਪਲ ਮਨਮੋਹਨ ਸਿੰਘ ਹੋਣਾ ਬੜੀ ਉਹਨਾਂ ਦੀ ਇੱਜ਼ਤ ਕਰਦਾ ਉਹ ਕਹਿੰਦੇ ਇਹ ਤਾਂ ਗੌਰਮੈਂਟਾਂ ਸਾਡੀਆਂ ਚਲਾ ਨਹੀਂ ਸਕਦੀਆਂ ਗੌਰਮੈਂਟਾਂ ਸਾਡੀਆਂ ਕੋਈ ਮਹਿਕਮਾ ਚਲਾ ਨਹੀਂ ਸਕਦਾ ਸਾਰਾ ਕੁਛ ਪ੍ਰਾਈਵੇਟ ਹੀ ਕਰਦਾ ਉਹ ਪ੍ਰਾਈਵੇਟ ਦੇ ਵਿੱਚ ਉਹ ਕਹਿੰਦੇ ਸਾਨੂੰ ਤਾਂ ਲੋ ਵੇਜ ਇਨਕਮ ਵੀ ਸਾਰੇ ਚਾਹੀਦੇ ਆ ਇੱਕ ਤਾਂ ਸੀਨੀਅਰ ਰੱਖੋ ਆਲ ਦਾ ਪ੍ਰੋਫਿਟ ਗੋਜ਼ ਟੂ ਦ ਗਾਇਜ਼ ਉਹ ਮੁੜ ਕੇ ਰੀਇਨਵੈਸਟ ਨਹੀਂ ਕਰਦੇ ਗੌਰਮੈਂਟ ਕੋਲ ਕਦੀ ਪੈਸੇ ਨਹੀਂ ਹੁੰਦੇ ਹਰ ਜੋਬ ਤੇ ਕਾਹਤੋਂ ਖਤਮ ਕਰ ਦੋ ਪ੍ਰੋਜੈਕਟ ਤੇ ਕਾਹਤੋਂ ਖਤਮ ਕਰ ਦੋ ਇਹਨਾਂ ਕੋਲ ਸਾਰੇ ਡਿਪਾਰਟਮੈਂਟ ਜਿਹੜੇ ਆ ਜਿੰਨੇ ਵੀ ਹੈਗੇ ਭਾਵੇਂ ਇੱਥੇ ਆ ਭਾਵੇਂ ਹੋਰ ਕਿਤੇ ਆ ਜੇ ਪੁਲਿਸ ਡਿਪਾਰਟਮੈਂਟ ਦਾ ਬੰਦੇ ਘੱਟ ਆ ਜੇ ਹੋਸਪਿਟਲ ਦਾ ਡਾਕਟਰ ਹੈ ਨਹੀਂ ਨਸਲ ਹੈ ਹਰ ਜਗ੍ਹਾ ਹਸਪਤਾਲਾਂ ਦੇ ਵਿੱਚ ਟੀਚਰ ਹੈ ਨੀ ਪ੍ਰਾਈਵੇਟ ਕਰ ਦੋ ਮਤਲਬ ਕਿ ਅਸੀਂ ਇਸ ਪਾਸੇ ਜਾ ਰਹੇ ਜੀ ਮੈਨੂੰ ਲੱਗਦਾ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਇੱਕ ਤਰ੍ਹਾਂ ਦੇ ਨਾਲ ਹਰ ਜਗ੍ਹਾ ਹੀ ਇਹ ਕਿਹੜੀ ਚੀਜ਼ ਹੈ ਇੱਕ ਇੱਦਾਂ ਦੀ ਹੋਮਿਓਪੈਥੀ ਦੀ ਦਵਾਈ ਹੈ ਜਿਹਦੇ ਨਾਲ ਕਿਸੇ ਦਾ ਕੋਈ ਠੀਕ ਹੀ ਨਹੀਂ ਹੁੰਦਾ ਔਰ ਬੜਾ ਸਲੋ ਕੰਮ ਹੈਗਾ ਆਮ ਲੋਕ ਸੱਚੇ ਤੇ ਗਵਰਨਮੈਂਟ ਬਦਲ ਦੋ ਆਜੂ ਆਜੂ ਬੜੀ ਆਸ ਹੁੰਦੀ ਹੈ ਪਰ ਮੈਨੂੰ ਲੱਗਦਾ ਕੁਛ ਹੋ ਨਹੀਂ ਰਿਹਾ ਇਹ ਮਤਲਬ ਕਿ ਐਂਡ ਆਫ ਦਾ ਡੇ ਇਹ ਇੱਕ ਨਰੇਟਿਵ ਜਿਹਾ ਕਾਇਮ ਕੀਤਾ ਹੋਇਆ ਕਿ ਡੈਮੋਕ੍ਰੇਸੀ ਬੜੀ ਵਧੀਆ ਚੀਜ਼ ਹੈ ਮੈਨੂੰ ਲੱਗਦਾ ਬੜੀ ਖਤਰਨਾਕ ਚੀਜ਼ ਉਹ ਹੀ ਬੰਦੇ ਘੁੰਮ ਭਾ ਕੇ ਹੁੰਦੇ ਰਹਿੰਦੇ ਦੇਖੋ ਇੱਥੇ ਕਹਿੰਦੇ ਮੈਂ ਸੋਚਦਾ ਕਨੇਡਾ ਬੜਾ ਵਧੀਆ ਕੰਟਰੀ ਹੈ ਇੱਥੇ ਜੀ ਉਹ ਵਾਟਸਮੈਨ ਹੈਗਾ ਜੀ ਉਹ ਇੱਥੇ ਕਮਿਸ਼ਨਰ ਹੈਗਾ ਜੀ ਹੈਗਾ ਬੋਲਦਾ ਦੇਖੋ ਪੈਸੇ ਵੰਡ ਰਹੇ ਆ ਨਾਲ ਇਲੈਕਸ਼ਨ ਹੋ ਰਹੇ ਕੋਈ ਬੋਲਦਾ ਨੀ ਕੋਈ ਬੋਲਦਾ ਨੀ ਕੋਈ ਸੁਪਰੀਮ ਕੋਰਟ ਦਾ ਮੈਂ ਕਦੀ ਦੇਖਿਆ ਨੀ ਕਦੀ ਕਿਸੇ ਨੇ ਪਟੀਸ਼ਨ ਪਾਈ ਹੋਵੇ ਕਿ ਯਾਰ ਇਲੈਕਸ਼ਨ ਕਿੱਦਾਂ ਹੋ ਰਿਹਾ ਕਿ ਗਲਤੀ ਕੀ ਹੈ ਕਿ ਬੰਦੇ ਕੋਈ ਮਜੋਰਟੀ ਹੈਗੀ ਉਹ ਇਲੈਕਸ਼ਨ ਕਰਾ ਰਿਹਾ ਆਪਾਂ ਇੱਕ ਸਰਕਾਰੀ ਚੀਜ਼ ਤੋੜਦੇ ਜੀ ਅਗਲੇ ਤਾਂ ਹੀ ਪੰਜ ਡਾਲਰ ਫਾਈਨ ਕਰ ਦਿੰਦੇ $200 million ਦਾ ਖਰਚਾ ਕਰਵਾ ਰਹੇ ਹਾਂ ਐਵੇਂ ਹੀ ਕਰਵਾ ਰਹੇ ਹਾਂ ਮਤਲਬ ਕਿ ਸਰਕਾਰੀ ਨੁਕਸਾਨ ਕਰਾ ਰਹੇ ਹਾਂ ਦੋਸਤੋ ਜੋ ਮਨੀ ਹੈਗਾ ਪਬਲਿਕ ਮਨੀ ਹੈਗਾ ਉਹ ਦੇਖ ਲਓ ਕੋਈ ਪੁੱਛ ਗਿਛ ਹੀ ਨਹੀਂ ਜਿੱਦਾਂ ਜੀ ਕਰਦਾ ਕਰੀ ਜਾਂਦੇ ਜੀ ਇਹਦੇ ਤਰ੍ਹਾਂ ਦੇ ਨਾਲ ਇਹਨਾਂ ਬੁਰੀ ਚੀਜ਼ ਕੀ ਹੋ ਸਕਦੀ ਜੀ ਭਾਵੇਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਆ ਜਾਏ ਜੋ ਆ ਜਾਏ ਇਹ ਫਾਇਦਾ ਤੇ ਉਹਨਾਂ ਨੂੰ ਹੋਣਾ ਜਿਹੜੇ ਓਨ ਕਰਦੇ ਆ ਡਿਜੀਟਲ ਮੀਡੀਆ ਓਨ ਕਰਦੇ ਜਾਂ ਹੋਰ ਬੜੇ ਬੜੇ ਟੈਕਨੋਲੋਜੀ ਨੂੰ ਓਨ ਕਰਦੇ ਸਾਰਾ ਪੈਸਾ ਉਹਨਾਂ ਵੀ ਆਮ ਆਦਮੀ ਤੋਂ ਸਾਡੇ ਤੇ ਉਹੀ ਹੋਣਾ ਕਿ ਹੈਂਡ ਟੂ ਮਾਊਥ ਚੱਲੀ ਜਾਓ ਜੀ ਮੈਨੂੰ ਤਾਂ ਏਦਾਂ ਲੱਗਦਾ ਤੁਹਾਡਾ ਕੀ ਇਹਦੇ ਵਿੱਚ ਪ੍ਰੋਸਪੈਕਟ ਤੁਸੀਂ ਕੀ ਸੋਚਦੇ ਇਹਦੇ ਬਾਰੇ ਕਿ ਆਮ ਲੋਕਾਂ ਦੀ ਜ਼ਿੰਦਗੀ ਕਿਉਂਕਿ ਇਹਨਾਂ ਕੋਲ ਸਰਕਾਰਾਂ ਕੋਲ ਕਦੋਂ ਪੈਸੇ ਆਉਣਗੇ ਜਦੋਂ ਜਿਹੜੇ ਹੈਗੇ ਉਹ ਡਿਲੀਵਰ ਕਰੀਏ ਇਹ ਤਾਂ ਹਰ ਬੰਦੇ ਕਹਿੰਦਾ ਕਿ ਸਾਡੇ ਕੋਲ ਗੌਰਮੈਂਟ ਚਲਦੀ ਨੀ ਯਾਰ ਚਲਦੀ ਨੀ ਤੁਸੀਂ ਕਹਦੇ ਆ ਸਾਰਾ ਕੁਛ ਪ੍ਰਾਈਵੇਟ ਹੀ ਕਰਨਾ ਇਹ ਆਰਡਰ ਹੀ ਪਾਸ ਕਰਦੇ ਕਿ ਸਭ ਕੁਛ ਪ੍ਰਾਈਵੇਟਾਈਜ਼ ਕਰ ਦੋ ਔਰ ਅਸੀਂ ਵੈਲ ਪੇਡ ਜੋਬ ਜਿਹੜੀਆਂ ਉਹ ਖਤਮ ਕਰ ਦੋ ਸਾਰੀਆਂ ਲੋਅ ਪੇਇੰਗ ਹੀ ਰੱਖ ਲਓ ਸਾਰੇ ਲੋਕਾਂ ਨੂੰ ਹੈਂਡ ਟੂ ਮਾਊਥ ਹੀ ਕਰ ਦੋ $200-300 ਦੇਈ ਜਾਓ ਆਟਾ ਦਾਲ ਪਾਣੀ ਦੇਈ ਜਾਓ ਬਸ ਠੀਕ ਹੈ ਇਹਨਾਂ ਨੂੰ ਨਾ ਜੀਣ ਦਿਓ ਨਾ ਮਰਨ ਦਿਓ ਏਦਾਂ ਦਾ ਕੰਮ ਰੱਖ ਦੋ ਸੋ ਮੈਨੂੰ ਤਾਂ ਏਦਾਂ ਦਾ ਲੱਗਦਾ ਜੀ ਹੋਪਲੈਸ ਜਿਹਾ ਕੇਸ ਲੱਗਦਾ ਬੜਾ ਨੈਗੇਟਿਵ ਜਿਹਾ ਮੇਰੀ ਹੈਗੀ ਥੋਟ ਪਰ ਮੈਨੂੰ ਤਾਂ ਕੋਈ ਬੈਟਰ ਲੱਗਦਾ ਨੀ
ਨਹੀਂ ਤੁਹਾਡੇ ਤੁਹਾਡੇ ਕੰਸਰਨਸ ਬਿਲਕੁਲ ਠੀਕ ਨੇ ਮੈਂ ਬਸ ਜ਼ਿਆਦਾ ਗੱਲ ਨਾ ਕਰਦਿਆਂ ਕਿਉਂਕਿ ਅਜੈਬ ਸਿੰਘ ਜੀ ਗੁਰਮੇਲ ਜੀ ਅਨਿਲ ਜੀ ਨਾਮ ਜੀ ਕਾਫੀ ਵੇਟ ਕਰ ਰਹੇ ਨੇ ਮੈਂ ਬਸ ਇੰਨਾ ਹੀ ਕਹਾਂਗਾ ਔਰ ਸੁਖਵਿੰਦਰ ਜੀ ਦਿਸ ਐਕਚੁਲੀ ਨੀਡਸ ਲੋਟ ਮੋਰ ਟਾਈਮ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਹਾਊ ਵਿਲ ਦ ਲਾਈਫ ਆਫ ਅ ਕਾਮਨ ਪਰਸਨ ਇੰਪਰੂਵ ਔਰ ਮੈਂ ਗੈਲੋਵੇ ਸਾਹਿਬ ਦੀ ਕੋਟ ਕਰ ਰਿਹਾ ਉਹੀ ਔਥਰ ਨੇ ਇਹਦੇ ਕਿਉਂਕਿ ਮੈਂ ਨਹੀਂ ਕ੍ਰੈਡਿਟ ਲੈਣਾ ਚਾਹੁੰਦਾ ਇਹ ਉਹਨਾਂ ਦੀ ਕਹੀ ਹੋਈ ਗੱਲ ਔਰ ਮੈਨੂੰ ਬੜੀ ਵਧੀਆ ਲੱਗੀ ਉਹਨਾਂ ਦੀ ਕਿਤਾਬ 'ਚ ਉਹਨਾਂ ਨੇ ਲਿਖੀ ਸੀ ਕਿ ਅਮਰੀਕਾ ਦੇ ਵਿੱਚ ਤੁਸੀਂ ਮਿਡਲ ਕਲਾਸ ਦੀ ਗੱਲ ਕਰ ਰਹੇ ਨਾ ਦਾ ਬਿਗੈਸਟ ਇਨਵੈਂਸ਼ਨ ਬਾਈ US ਇਨ ਦਾ ਲਾਸਟ ਸੈਂਚਰੀ ਵਾਸ ਅ ਮਿਡਲ ਕਲਾਸ ਦਾ ਅਮਰੀਕਨ ਡਰੀਮ ਅਮਰੀਕਨ ਡਰੀਮ ਇਹ ਨਹੀਂ ਸੀਗਾ ਕਿ ਹਰੇਕ ਨੇ ਬਿਲੀਅਨਰ ਬਣ ਜਾਣਾ ਜਾਂ ਟ੍ਰਿਲੀਅਨਰ ਬਣ ਜਾਣਾ ਅਮਰੀਕਨ ਡਰੀਮ ਇਹ ਸੀ ਇੱਕ ਬਹੁਤ ਵਧੀਆ ਲਾਈਫ ਉਹ ਕਹਿੰਦੇ ਦੈਟ ਇਜ਼ ਬੀਂਗ ਸਕੂਈਜ਼ਡ ਔਰ ਜੋ ਅੱਜ ਅਸੀਂ ਅਮਰੀਕਾ 'ਚ ਦੇਖ ਰਹੇ ਹਾਂ ਮੈਂ ਤੇ ਖੁਦ ਹੈਰਾਨ ਹਾਂ ਕਿ ਜੀ ਸਾਰਾ ਬੋਲਬਾਲਾ ਹੀ ਬਿਲੀਅਨਰਸ ਦਾ ਹੋਇਆ ਪਿਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੈਪੀਟਲਿਜ਼ਮ ਔਰ ਇੱਕ ਪਾਸੇ ਬਿਲੀਅਨਰਸ ਟ੍ਰਿਲੀਅਨਰਸ ਹੋਈ ਜਾ ਰਹੇ ਆ ਦੂਸਰੀ ਤਰਫ ਜਿਹੜਾ ਮਿਡਲ ਕਲਾਸ ਆ ਉਹਨੂੰ ਅਸੀਂ ਸਕੂਈਜ਼ ਕਰੀ ਜਾ ਰਹੇ ਹਾਂ ਕੈਨੇਡਾ 'ਚ ਵੀ ਇਹੀ ਹੁਣ ਆਪਾਂ ਕਹਿ ਰਹੇ ਹਾਂ ਕਿ ਅਸੀਂ ਮਿਡਲ ਕਲਾਸ ਦਾ G7 ਕੰਟਰੀ ਹਾਂ ਬਟ ਆਮ ਬੰਦੇ ਦਾ ਸਾਰਾ ਮੈਂ ਗੱਲ ਕਦੇ ਵੀ ਨੀ ਕੀਤੀ, ਅੱਜ ਇੰਨੀ ਗੱਲ ਬਸ ਬ੍ਰੀਫਲੀ ਕਹਿੰਦਾ। ਮੈਂ ਸੋਚ ਰਿਹਾ ਸੀ ਵੀ ਮੈਂ ਐਟਲੀਸਟ ਆਪਣੇ ਜਿਹੜਾ ਬਹੁਤ ਫਾਈਨੈਂਸ਼ਲੀ ਬਹੁਤ ਸੋਲਿਡ ਸਟਰੋਂਗ ਮੇਰਾ ਟਾਰਗੇਟ ਸੀ, ਮੈਂ ਮੈਨੂੰ ਲੱਗਦਾ ਸੀ 50 ਤੱਕ ਹੋ ਜਾਂਗਾ, ਠੀਕ ਹੈ ਨੀ। ਹੁਣ ਮੈਂ 55 ਤੱਕ ਫਿਰ ਸੋਚਿਆ, ਫਿਰ ਉਹ ਵੀ ਨੀ। ਮਤਲਬ ਚੀਜ਼ਾਂ ਮੈਂ ਬੋਲ ਵੀ ਦਿੰਦਾ ਕਿ ਫਿਰ ਵਾਹੀ ਵੀ ਪੁੱਛਿਆ ਕਹਿੰਦੇ ਏਦਾਂ ਕਿੱਦਾਂ। ਮੈਂ ਕਿਹਾ 25 ਸਾਲ ਪਹਿਲਾਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ 3000 ਚ ਗੁਜ਼ਾਰਾ ਵਧੀਆ ਹੁੰਦਾ ਸੀ। ਮੇਰੀ ਤਨਖਾਹ ਮੈਂ ਇੱਥੇ ਆਪੇ ਆਫ ਹੀ ਦੱਸਣਾ, ਮਲਟੀ ਚੇਅਰ ਕੰਮ ਕਰਦੇ, $18 ਪਰ ਆਵਰ ਮਿਲਦੇ ਸੀਗੇ ਓਵਰ ਟਾਈਮ ਤੇ, 1.5 ਗੁਣਾ 2 ਗੁਣਾ। ਵੈਸੇ ਮੈਂ ਓਵਰ ਟਾਈਮ ਬਹੁਤ ਹੀ ਗੋਰਾ ਸਟਾਈਲ ਕੰਮ ਕੀਤਾ, ਜਿੰਨੇ ਦੇ ਜੋਬ ਕੀਤੀ 1.5 ਸਾਲ, ਬੜਾ ਵਧੀਆ ਗੁਜ਼ਾਰਾ ਚੱਲਦਾ ਸੀ। ਫਿਰ ਮੈਂ ਕਿਹਾ, ਮੈਂ ਅੰਦਾਜ਼ਾ ਇਹ ਲਾ ਕੇ ਚੱਲ ਰਿਹਾ ਸੀ 50 ਸਾਲ ਦੇ ਵਿੱਚ ਹੋ ਜਾਣਗੇ, ਜਦ ਮੈਂ ਕਿਹਾ $5,000 ਮਹੀਨਾ ਚਾਹੀਦਾ, ਉਸ ਹਿਸਾਬ ਨਾਲ ਸਾਰੇ ਫਾਈਨੈਂਸ਼ੀਅਲ ਮੈਨੇਜਮੈਂਟ ਕਰ ਲਈਏ। ਹੁਣ ਮੈਂ ਕਿਹਾ ਆਲਮ ਇਹ ਹੋ ਗਿਆ ਕਿ $5,000 ਅੱਜ ਮੈਂ ਕਹਿੰਦਾ, ਹੁਣ ਕਈ ਵਾਰ ਤੇ ਘਰ ਦੇ ਬਿੱਲ ਬੱਤੀਆਂ ਕਿਸ਼ਤਾਂ ਪਾ ਕੇ 5,000 ਨੂੰ ਟੱਚ ਹੋ ਰਿਹਾ ਕੰਮ, ਹੁਣ ਕਿੱਥੇ ਉਹ ਹੋਰ ਪਿੱਛੇ ਜਾਈ ਜਾ ਰਿਹਾ ਕੰਮ। ਸੋ ਕੰਮ ਤੇ ਮਤਲਬ ਕਿ ਦੇਖਿਆ ਜਾਏ ਤੇ ਸਾਡੇ ਅਸਲ ਚ ਖਰਚੇ ਘਟਣੇ ਚਾਹੀਦੇ। ਸਾਡੀ ਘਰ ਦੀ ਮੋਰਗੇਜ ਪੇ ਹੋ ਰਹੀ ਹੈ, ਖਰਚਾ ਸੀ ਕੋਈ ਨਵਾਂ ਪਾ ਵਧਾਇਆ ਨੀ, ਕੁਛ ਵੀ ਨੀ ਕੀਤਾ ਤੇ ਉਹ। ਪਰ ਫਿਰ ਵੀ 25 ਸਾਲ ਕੰਮ ਕਰਨ ਤੋਂ ਬਾਅਦ ਇੱਦਾਂ ਲੱਗਦਾ ਹਜੇ 10 ਸਾਲ ਮਿਨੀਮਮ ਹੋਰ ਸੋਲਿਡ ਕੰਮ ਕਰਨਾ ਪੈਣਾ। ਸੋ ਮਿਡਲ ਕਲਾਸ ਆਪਾਂ ਕਹਿ ਦਿੰਦੇ ਹਾਂ, ਬਟ ਉਹ ਹੈ ਤਾਂ ਦੌੜ ਹੀ ਲੱਗੀ ਹੋਈ ਹੈ ਇੱਕ ਤਰ੍ਹਾਂ ਨਾਲ, ਉਹ ਕਰਨਾ ਹੀ ਹੈ। ਚਲੋ ਮੈਂ ਤਾਂ, ਔਰ ਮੈਂ ਕਈ ਵਾਰ ਨਵੇਂ ਬੱਚਿਆਂ ਦਾ ਸੋਚਦਾ, ਪਰਮਾਤਮਾ ਦੀ ਬਹੁਤ ਮਿਹਰ ਆ, ਬਹੁਤ ਕਿਰਪਾ ਹੀ ਤਾਂ ਬੱਚੇ ਲਾ ਕੇ ਬਹੁਤ ਵਧੀਆ ਇਸ ਕੰਟਰੀ ਦਾ ਸ਼ੁਕਰਗੁਜ਼ਾਰ ਹੈ। ਪਰ ਮੈਂ ਨਵੇਂ ਬੱਚਿਆਂ ਦਾ ਸੋਚਦਾ, ਉਹ ਤਾਂ ਕਿਹੜੇ ਵੇਲੇ ਘਰ ਲੈਣਗੇ, ਕਿਹੜੇ ਵੇਲੇ ਘਰ ਦੀਆਂ ਕਿਸ਼ਤਾਂ ਲਾਉਣਗੇ, ਕਿਹੜੇ ਵੇਲੇ ਕੋਈ ਸਿਸਟਮ ਉਹਨਾਂ ਦਾ ਸੈੱਟ ਆਏਗਾ। ਸੋ ਯੈਸ, ਯੂਅਰ ਰਾਈਟ, ਦਿਸ ਡਿਮਾਂਡਸ ਅ ਫੁੱਲ ਸਕੇਲ ਡਿਸਕਸ਼ਨ ਕਿ ਵਟ ਅਬਾਊਟ ਮਿਡਲ ਕਲਾਸ, ਵਟ ਅਬਾਊਟ ਦਾ ਅਮੈਰੀਕਨ ਔਰ ਦਾ ਕੈਨੇਡੀਅਨ ਔਰ ਦਾ ਵੈਸਟਰਨ ਡ੍ਰੀਮ ਦੈਟ ਵੀ ਟਾਕ ਅਬਾਊਟ। ਵੈਰੀ ਗੁੱਡ ਥੋਟ ਪ੍ਰੋਵੋਕਿੰਗ ਆਈਡੀਆ ਸੁਖਮਿੰਦਰ ਭਾਈ, ਇਟਸ ਨੋਟ ਨੈਗੇਟਿਵ, ਇਟਸ ਜਸਟ ਅ ਕੁਐਸਚਨ। ਯਾ, ਯੋਰ ਕੁਐਸਚਨ ਇਜ਼ ਰਾਈਟ, ਬਟ ਇਟਸ ਨੋਟ ਆਲ ਗਲੂਮੀ। ਬਹੁਤ ਸਾਰੀਆਂ ਚੀਜ਼ਾਂ ਵਧੀਆ ਵੀ ਹੈਗੀਆਂ ਨੇ ਇਹਨਾਂ ਕੰਟਰੀਜ਼ ਦੀ, ਐਟਲੀਸਟ ਆਪਾਂ ਮਿਹਨਤ ਕਰਕੇ ਕੁਛ ਕਰ ਸਕਦੇ ਹਾਂ। ਅਜੈਬ ਸਿੰਘ ਜੀ ਤੁਸੀਂ ਆਉਂਦੇ ਹੋ, ਅਜੈਬ ਸਿੰਘ ਜੀ ਲਾਸਟ ਕਾਲ, ਗੁਰਮੇਲ ਜੀ ਤੁਸੀਂ ਹੋਲਡ ਕਰ ਲਓ, ਫਿਰ 770 ਦੀ ਇਜਾਜ਼ਤ ਵੀ ਲੈਣੀ ਹਜੇ ਅਸੀਂ, ਹੋਲਡ ਕਰ ਲੈਣਾ, ਕੋਸ਼ਿਸ਼ ਕਰਾਂਗੇ ਅਕੋਮੋਡੇਟ ਕਰੀਏ। ਹਾਂਜੀ ਅਜੈਬ ਸਿੰਘ ਜੀ, ਯੂ ਗੋ ਅਹੈਡ ਸਰ। ਵੈਲਕਮ ਸਰ, ਔਨ ਦੀ ਏਅਰ ਪਲੀਜ਼। ਉਹਦੇ ਵਿੱਚ ਸਰ ਹਿਊਮਨ ਸਮਗਲਿੰਗ ਕਾਲਜਿਸ ਦੀ ਗੱਲ ਨਹੀਂ ਹੋਈ ਸੀ, ਉਹ ਏਜੰਟ ਸੀ। ਹਾਂ ਤੁਸੀਂ ਠੀਕ ਕਹਿ ਰਹੇ ਹੋ, ਏਜੰਟ ਦੀ ਗੱਲ ਬਿਲਕੁਲ ਆਈ ਸੀ ਨਿਊਜ਼ ਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਉੱਥੋਂ ਆਉਂਦੇ ਨੇ ਇੰਡੀਆ ਤੋਂ, ਔਰ ਇੱਥੇ ਇਹਦੇ ਦੀ ਬਜਾਏ ਸਿੱਧਾ ਹੀ ਉਹ ਉੱਥੇ ਚਲੇ ਜਾਂਦੇ ਨੇ ਏਜੰਟ ਤੇ। ਹਾਂ ਉਹਨਾਂ ਨੂੰ ਫੈਸਿਲਿਟੀ।
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है, और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बादशाह, 647-290-3773।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਜਸਟਿਨ ਟਰੂਡੋ ਨੇ ਜਿਸ ਕੰਮ ਦੀ ਸ਼ੁਰੂਆਤ ਕੀਤੀ ਸੀ ਮਾਰਕ ਕਾਰਨੀ ਦੀ, ਉਹੀ ਕੰਮ ਨੂੰ ਕੰਟੀਨਿਊ ਕਰਨ ਦੇ ਲਈ ਆਗੇ ਨੇ। ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ
ਨੇ, ਪਰ
ਤੁਸੀਂ ਪੇ ਕਰਦੇ ਹੀ ਰਹਿਣਾ
ਕਾਰਬਨ
ਟੈਕਸ ਕਾਰਨੀ। ਇਹ ਬਿਲਕੁਲ ਹੀ ਜਸਟਿਨ ਵਰਗੇ ਨੇ।
ਦਿਸ ਮੈਸੇਜ ਇਜ਼ ਫਰੋਮ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬ੍ਰੈਂਪਟਨ ਦੇ ਵਿਚ ਸਨੋਅ ਦੇ ਦੌਰਾਨ ਕੁਝ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਦੌਰਾਨ ਸੜਕ ਤੇ ਪਾਰਕਿੰਗ ਦੀ ਮਨਾਹੀ ਹੈ। ਇਸ ਦੌਰਾਨ ਸਾਰੇ ਵਾਹਨਾਂ ਨੂੰ ਸੜਕ ਤੋਂ ਹਟਾ ਦਿਓ ਤਾਂ ਕਿ ਸਨੋਅ ਪਲੋ ਬਰਫ਼ ਨੂੰ ਸਾਫ਼ ਕਰ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਦੇ ਦੌਰਾਨ ਟਿਕਟ